ਇਹ ਸਾਰੇ ਗੁਰੂ ਕੇ ਪਿਆਰ ਤਹਿਤ ਰਹੇ ਸਾਰੇ ਔਗਣ ਇਹ ਵੀ ਸਾਰੇ ਮਿਟ ਗਏ। ਤਵਿਦਿਆ ਰੂਪੀ ਰਾਤਰੀ ਗੁਰੂ ਕੇ ਗੁਰਸਿੱਖਾਂ ਦੇ ਹਿਰਦੇ ਰੂਪੀ ਆਕਾਸ਼ ਵਿੱਚੋਂ ਭਾਵ ਹੋ ਗਏ। ਐਸੇ ਸਤਿਗੁਰੂ ਜੀ ਨੇ ਕਿਰਪਾ ਕੀਤੀ ਹਿਰਦਾ ਰੂਪ ਕਵਲ ਗਿਆਨ ਰੂਪ ਸੋਚਣੀਆਂ ਭਗਤੀ ਰੂਪ ਜਾਂ ਗੁਰੂ ਕੇ ਪਿਆਰ ਗਿਆਨ ਰੂਪ ਕਿਰਨਾਂ ਨੂੰ ਵੇਖ ਕਰਕੇ ਹਿਰਦਾ ਰੂਪੀ ਕਵਲ ਗੁਰੂ ਕੇ ਗੁਰਸਿੱਖਾਂ ਦਾ ਕਰਨਾ ਮੁਕਤਾ ਮੈਤਰੀ ਤੇ ਅਪੇਖਿਆ ਰੂਪੇ ਪਾਖੜੀਆਂ ਖੇਡਣੀਆਂ ਹਨ। ਮਾਇਆ ਦਾ ਮੋਹ ਰੂਪੀ ਜਿਹੜਾ ਚੰਦਰਮਾ ਹੈ ਉਸਦਾ ਤੇਜ ਗੁਰੂ ਕੇ ਪਿਆਰੋ ਫਿੱਕਾ ਪੈ ਗਿਆ। ਐਸੀ ਸਤਿਗੁਰੂ ਜੀ ਨੇ ਕਿਰਪਾ ਕੀਤੀ ਹੈ ਜੇ ਚੰਦਰਮਾ ਹਨ ਤਾਂ ਅਗਿਆਨ ਰੂਪੀ ਸੂਰਜ ਦੀਆਂ ਰਾਜ ਤੇ ਦਵੈਤ ਰੂਪੀ ਕਿਰਨਾਂ ਤੇ ਤ੍ਰਿਸ਼ਨਾ ਰੂਪੀ ਤਪਸ਼ ਇਸ ਨੂੰ ਦੂਰ ਕਰਦੇ ਹਨ ਤੇ ਜੇ ਸੂਰਜ ਰੂਪ ਹਨ ਤਾਂ ਮਾਇਆ ਦਾ ਮੋਹ ਰੂਪੀ ਚੰਦਰਮਾ ਇਹਨੂੰ ਤੇ ਅਵਿਦਿਆ ਰੂਪੇ ਰਾਤ ਤੇ ਆਖਰੀ ਸੱਤ ਦਾ ਰੂਪ ਤਾਰੇ ਇਹ ਮਿਟ ਗਏ ਹਨ। ਐਸੀ ਕਿਰਪਾ ਸਤਿਗੁਰੂ ਜੀ ਨੇ ਕੀਤੀ। ਬਾਬਾ ਬੁੱਢਾ ਸਾਹਿਬ ਜੀ ਨੇ ਸਤਿਗੁਰੂ ਘਰ ਨੂੰ ਸਤਿਗੁਰੂ ਘਰ ਦੇ ਸਤਕਾਰ ਨੂੰ ਕਾਇਮ ਰੱਖਦਿਆਂ ਹੋਇਆ ਉੱਠ ਕੇ ਗਲ ਪੱਲਾ ਪਾ ਕੇ ਬੇਨਤੀ ਕੀਤੀ ਕਿ ਸਤਿਗੁਰੂ ਪਿਤਾ ਜੀ ਮੈਂ ਬੇਨਤੀ ਕਰਨਾ ਚਾਹੁੰਦਾ ਹਾਂ ਜੇ ਆਪ ਜੀ ਆਗਿਆ ਦੇਵੋ ਤੇ ਢੰਗ ਹੈ ਬੇਨਤੀ ਕਰਨ ਦਾ ਇੱਕ ਨੇ ਫੜਾ ਕਰੇ ਮੈਂ ਸੋਟਾ ਮਾਰ ਦੇਣਾ ਗੱਲ ਕਹਿ ਦੇਣੀ। ਸਤਿਗੁਰੂ ਜੀ ਕਹਿੰਦੇ ਬਾਬਾ ਜੀ ਤੁਸੀਂ ਸਤਕਾਰਯੋਗ ਤੇ ਬਜ਼ੁਰਗ ਹੋ ਬੈਠਿਆ ਹੀ ਕਹਿ ਦੇਣਾ ਸੀ ਉੱਠਣ ਦੀ ਕੀ ਲੋੜ ਸੀ। ਨਹੀਂ ਸਤਿਗੁਰੂ ਪਿਤਾ ਜੀ ਉੱਠ ਕੇ ਬੇਨਤੀ ਕਰਨ ਵਾਲੇ ਬੈਠਿਆ ਸਰਦਾ ਨੇ ਚੰਗਾ ਦੱਸੋ ਕੀ ਕਹਿੰਦੇ ਹੋ ਫਰਮਾਓ। ਉੱਥੇ ਉਹਨੇ ਬਾਬਾ ਬੁੱਢਾ ਸਾਹਿਬ ਜੀ ਨੇ ਬੇਨਤੀ ਕੀਤੀ ਕਿ ਸਤਿਗੁਰੂ ਜੀ ਹੋਰ ਜਿੰਨੇ ਵੀ ਕਾਰਜ ਹਨ ਵਿਆਹ ਸ਼ਾਦੀਆਂ ਦੇ ਹੋਰ ਸਾਰੇ ਦੁਨਿਆਵੀ ਵਿਹਾਰ ਆਪ ਜੀ ਨੇ ਗੁਰਮਤਿ ਦੁਆਰਾ ਸਾਨੂੰ ਸਿੱਖਿਆ ਦਿੱਤੀ ਹੈ ਜੇ ਮ੍ਰਿਤਕ ਕੋਈ ਵਿਹਾਰ ਹੈ ਤੇ ਉਹ ਵੀ ਗੁਰਮਤਿ ਦੁਆਰਾ ਰਾਣੀਆਂ ਦਾ ਪਾਠ ਕਰਕੇ ਜੇ ਵਿਆਹ ਸ਼ਾਦੀ ਦਾ ਕਾਰਜ ਲਾਵਾਂ ਪੜ੍ਹ ਕੇ ਜਾਂ ਵਿਆਹ ਹੋਵਾਂ ਮੇਰੇ ਬਾਲ ਦਾ ਆਪ ਸ਼ਬਦ ਪੜ੍ਹ ਕੇ ਸੋ ਸਾਜਨ ਆਏ ਉੱਠੇ ਘਰ ਮਾਹੇ ਤੇ ਕੁਰਮਾਈ ਆਜ ਦੇ ਟਾਈਮ ਤੇ ਸਾਰੇ ਸ਼ਬਦ ਹੋਰ ਜੋ ਖੁਸ਼ੀਆਂ ਵਾਲੇ ਹਨ ਤੇ ਬਖਸ਼ਿਸ਼ ਕੀਤੇ ਆ ਸਤਿਗੁਰੂ ਗਰੀਬ ਨਿਵਾਜ ਕਿ ਅਸੀਂ ਸੰਗਰਾਂਦ ਦੇ ਦਿਨ ਮਹੀਨੇ ਦਾ ਉਪਦੇਸ਼ ਸੁਣ ਵਾਸਤੇ ਇਹਨਾਂ ਬਾਹਮਣਾ ਲੋਕਾਂ ਮਗਰ ਪੰਥ ਲੋਕਾਂ ਮਗਰ ਤੁਰੇ ਫਿਰਾਂਗੇ ਸਾਡੇ ਤੇ ਕਿਰਪਾ ਕਰੋ ਕੀ ਪਤਾ ਇਹਨਾਂ ਕੋਲ ਰੁਕ ਕੇ ਬਹਿ ਜਾ ਜਾਏ ਨੇ ਜਿਆਦਾ ਕਰੋ ਬਾਰਾਂ ਮਹੀਨਿਆਂ ਦੁਆਰਾ ਸਾਨੂੰ ਸਿੱਖਿਆ ਦੇਵੋ ਬਾਣੀ ਉਚਾਰਨ ਕਰੋ। ਬਾਬਾ ਬੁੱਢਾ ਸਾਹਿਬ ਜੀ ਦੀ ਬੇਨਤੀ ਸੁਣ ਕੇ ਮਹਾਰਾਜ ਗੁਰੂ ਅਰਜਨ ਦੇਵ ਜੀ ਕਹਿਣ ਲੱਗੇ ਬਾਬਾ ਜੀ ਅਸੀਂ ਪਹਿਲੇ ਸਰੂਪ ਵਿੱਚ ਤੁਖਾਰੀ ਰਾਜ ਵਿੱਚ ਬਾਰਾਂ ਮਹਾਂਚਾਰਨ ਕੀਤਾ ਹੈ ਸਤਿਗੁਰੂ ਗਰੀਬ ਨਿਵਾਜ ਜੀ ਦੇ ਪਹਿਲੇ ਸਰੂਪ ਵਿੱਚ ਆਪ ਨੇ ਬਾਣੀ ਉਚਾਰੀ ਹੈ ਉਸਦਾ ਬੜਾ ਭਾਰੀ ਕੁਝ ਭੇਦ ਹੈ ਹਰ ਇੱਕ ਉਸ ਗੁਰਬਾਣੀ ਦੇ ਕੁਝ ਭੇਦ ਨੂੰ ਅਰਥ ਨੂੰ ਸਮਝ ਨਹੀਂ ਸਕਦਾ ਤੇ ਪੜ੍ਹਿਆ ਲਿਖਿਆ ਜਾਣ ਸਕੇਗਾ। ਸ੍ਰੇਸ਼ਟ ਬੁੱਧੀ ਵਾਲਾ ਕਲਯੁਗੀ ਜੀ ਮਲੀਨ ਬੁੱਧ ਵਾਲੇ ਹਨ ਐਸੀ ਕਿਰਪਾ ਕਰੋ ਸੁਖੈਰ ਬਾਣੀ ਉਚਾਰਨ ਕਰੋ ਜਿਸ ਦੇ ਸਾਹਮਣੇ ਮਾਤਰ ਤੇ ਅਰਥਾਂ ਦੀ ਸਮਝ ਲੱਗ ਜਾਵੇ ਜੋ ਇਹ ਪਿਆਰ ਦੇ ਨਾਲ ਸਾਰਿਆਂ ਨੇ ਭਰੇ ਵਾਲੇ ਗੱਲ ਕਹੀ ਤਾਂ ਉਸ ਸੁਣ ਕਰਕੇ ਬਾਬਾ ਬੁੱਢਾ ਸਾਹਿਬ ਦੀ ਬੇਨਤੀ ਸਤਿਗੁਰੂ ਗਰੀਬ ਨਿਵਾਜ ਨੇ ਮੰਜੀ ਸਾਹਿਬ ਅਸਥਾਨ ਤੇ ਇਹ ਪਵਿੱਤਰ ਬਾਰਾਂ ਮਹਾਂ ਪਿਆਰ ਉਚਾਰਨ ਕੀਤਾ ਹੈ। ਸਤਿਗੁਰੂ ਗਰੀਬ ਨਿਵਾਜ ਤੋਂ ਜੀ ਪ੍ਰੀਤਮ ਜੀ ਨੇ ਪਹਿਲਾਂ ਉਸ ਅਕਾਲ ਪੁਰਖ ਪਰਮੇਸ਼ਰ ਦੇ ਚਰਨਾਂ ਵਿੱਚ ਬੇਨਤੀ ਕਰਨ ਦਾ ਤਰੀਕਾ ਦੱਸਿਆ ਕਿ ਕਿਰਤ ਕਰਨ ਤੇ ਵੀ ਛੇ ਕਰ ਕਿਰਪਾ ਮਿਲੋ ਰਹੋ ਇਹ ਬੇਨਤੀ ਕਰਨੀ ਹੈ ਜੋਗਰੀ ਕਰਨ ਦਾ ਢੰਗ ਹੈ ਤੋਂ ਅੱਗੇ ਕੀਰਤ ਦੇ ਮਹੀਨੇ ਦੁਆਰਾ ਬਚਣ ਕੇ ਕੀਰਤ ਗੋਬਿੰਦ ਆਰਾਧਿਆ ਹੋ ਆਨੰਦ ਕਰੋ ਤੋਂ ਕੀਰਤ ਦੇ ਮਹੀਨੇ ਦੁਆਰਾ ਮਾਰਕ ਦੇ ਪਰਮੇਸ਼ਰ ਨੂੰ ਬਹੁਤਾ ਯਾਦ ਕਰੀਏ ਤੇ ਬਹੁਤਾ ਆਨੰਦ ਪ੍ਰਾਪਤ ਹੋਵੇਗਾ। ਸਮਾਪਤੀ ਦੀ ਪੰਕਤੀ ਚ ਕਿਹਾ ਕੀਰਤ ਮਰਵਾਏ ਸੋ ਪ੍ਰਭੂ ਇਸਕਾ ਪਾਜ ਲੱਗੇ ਜਿਹੜਾ ਕੀਰਤ ਦੇ ਮਹੀਨੇ ਦੁਆਰਾ ਆਪਣੇ ਪ੍ਰਭੂ ਨਾਲ ਮੁਰਾਦ ਵਿੱਚ ਰਚਾਨੀ ਲੱਗਦੇ ਹਾਂ ਇਹ ਤਰੀਕਾ ਹੈ ਬੇਨਤੀ ਦਾ। ਦੂਜੇ ਤੀਜੀ ਪੌੜੀ ਵਿੱਚ ਦੂਜੇ ਮਹੀਨੇ ਦਾ ਕਥਨ ਕਰਦਿਆਂ ਵਪਾਰ ਧੀਰ ਚਾ ਵੱਧ ਗਿਆ ਤਾਂ ਗੁਰੂ ਕੇ ਪਿਆਰ ਧੀਰ ਦਾ ਕਥਨ ਕੀਤਾ ਹਰਮਨ ਕਿਵੇਂ ਧੀਰ ਜਾਵੇ ਜਿਹਨਾਂ ਦਾ ਪਰਮੇਸ਼ਰ ਨਾਲ ਵਿਛੋੜਾ ਪੈ ਚੁੱਕਾ ਹੈ। ਸਮਾਪਤੀ ਦੀ ਪੰਕਤੀ ਵਿੱਚ ਬਚਨ ਕਹੇ ਵਪਾਰ ਸੁਹਾ ਤਾਂ ਲੱਗਾ ਜਾਂ ਸੰਤ ਭੇਟਾ ਹਰ ਸੋਏ ਜੇ ਹਰੀ ਪਰਮੇਸ਼ਰ ਦੇ ਸੰਤ ਮਿਲ ਪੈਣ ਤੇ ਤਾਂ ਸੋਮ ਨੀਕ ਤੇ ਵਿਸਾਖ ਦਾ ਮਹੀਨਾ ਹੈ। ਅੱਗੇ ਹਰ ਜੇਠ ਜੁੜਨ ਦਾ ਜੋੜੀ ਹੈ ਅੱਗੇ ਸਭ ਨਵੰਨ ਜੇਠ ਕਹੀਦਾ ਵੱਡੇ ਨੂੰ ਤਾਂ ਜਿਵੇਂ ਜੇਠ ਤੋਂ ਸਾਰੇ ਸਤਿਕਾਰ ਕਰਦੇ ਹਨ ਇਸੇ ਤਰ੍ਹਾਂ ਉਸ ਪਰਮੇਸ਼ਰ ਜੇਠ ਜੋ ਸਾਰਿਆਂ ਤੋਂ ਵੱਡਾ ਉਸ ਨਾਲ ਜੁੜਨਾ ਚਾਹੀਦਾ ਹੈ لوڑ یہ چاہیے جس کے اگے نیونا بنتا تو سارے کرتے ہیں سماپتی پنکھ بچن کے ہر جیٹ رنگیلا جس کا پار متن جنہوں نے متے سے لیک پراپتی کا ہے انہوں نے جیٹ کا ملنا رنگیلا رنگ نے سر سو نیت آنند دن والا ہے اگے کہتے ہیں آکاش پندرہ کس لگا ہر نہ ہونا جنہ پاس ہار کا مہینہ انہوں نے دکھدائی تپش والا پرتیت ہے جنہوں نے اکال پورکھ نہ پتی تیار نہیں سماپتی پنکھ کمار کہتے ہیں آکاش ہونا تس لگا جس من ہر تن نواس ہار کا مہینہ انہوں واسطے سوگ نیق ہے جنہوں نے ہردے اس پرمیشر کے نام کا نواس ہے اگے مہاراج کہتے ساون سرسی کامنی چرن کمل سیوں پیار ساون کے مہینے دوارا اروپ کرنکار دوارا کتن کیا کہ ساون کا مہینہ ان استریوں واسطے سوگ نیق ہے جنہ استریاں بیبیاں کا اپنے پتی کے چرنا چ پیار ہے ستکار ہے من چاونا ہے اس شبد کے ارتھ کاری مہاپرکھا نے کیتے سن تو اسے گرو کے پیارے پوجک دے دھاریاں کا کھنڈن بھی کیا سی جی آباد بچن کے کل بھی بےنتی کی سرسے سجن سنت پیارے میں بچن آدھے ہیں انہوں لوگوں نے آرتی گربانی کے آرمب کر دیتے اتوں کہ جی پیارے سجن سنت ہیں نا پرمیشور کے سرسے چ پیدا ہوا سرسے سجن سنت پیارے جہے پیارے سجن سنت ہے وہ بھی سرسے چ پیدا ہو گئے تے گرو کے پیار میں سنتریاں کتنے جمیاں میں کرا سارے سنت تکوائے ہے نہیں کئی ویا بھی ہے وہ کتوں جم پہ وہ کہڑے شہر جمیا سرسی شہر تو ہے کوئی نہیں پھر اگیا پنکھتی پڑھ کے ارد کر دیا ساون سرسی کامنی سرسی تو شہر ہی کوئی نہیں کہ جی پلا انہوں نے لوگوں نے ماسم سال منیا بھی جائے سرسے چ پیدا ہو گئے سنت تو سرسی شہر چ پیدا ہو گیا سنتریاں باقی جی شہر سے نگر ہونے واسطے تو سارے چوری ہوئے نا ڈاکو ہوئے ٹھاکی ہوئے انہوں نے کوئی بندگی کرنے والا نہیں ہو سکتا سو آرسے دن ساون سرسی کامنی چرن کمل سیوں پیار ساون کے مہینے دوارا وہ جگیاسو روپ کامن استری سرسی سہت رسی رابطے ہو گئے جنہیں کمل سریخے چرن کے سو سات پیار ہے چرن کا بڑا رولا پائے کوئی کہنا میرے چرن مٹھے ہے دوجا کہنا بھی میرے دھوتے پیو میں پار پارا کرا گا بھائی کبھی ایک ہوا نہار سنگھ بھی گرمکھا نام ہے تنگے تر سچے پاس تین بہت جہاں کمیاں پیارے ہوئے ہیں انہوں نے کنگی تر کے چرنا بھی پرست کردیا ہوا اپنی رچنا درج کیا جا رہا ہے وہ کہنا جوئی پاد لکشمی چسمج دینا ناتھ جوئی پاد نانگے دورے گاڑی تہرے ہے جوئی پاد گوتم کی نار کو سبد پے جوئی پاد نیت کی کے پاچھے پے چیرے ہے جوئی پاد رشی منی صاحب سیوت ہے جوئی پاد کاجی نے پتر کر گھیرے ہے سہب مکند مہاراج شری گرو گوبند سنگھ کھوج کھوج دیکھے سوئی پاد تیرے ہے تے گرو کے پیارے اپنا پریم کا پرگٹاوا کیتا ہے کہتے جوئی پاد لکشمی چست منج دینا ناتھ ہے دینا دے ناتھ مالک جوئی جیڑے پاد چرنا لکشمی مایا چستی ہے تے جوئی پاد نانگے دورے گاج ہتے ہیرے ہے جب ہریہر شیتر تہاسی نو پکڑ لیا پنوے نے تو فل سنڈ وچ لے کے پرا بانی دوارا ارلاپ کیتی کہ میری رکھیا کرو تا پروار نے سدرشن چکر لے کے وہ چلا کے تنوے دیا تارا کٹ کے ہریہر شیتر ہاتھی بچا لیا اور اتنے پیارے نے قتل کیا کہ جوئی پار نانگے دورے گل ہت ہے گل کے ہت واسطے وہ رکھا واسطے دوری نے ویکے سی تھی چل کے آئے ننگے جتی بھی نہیں پائی این کاری کی ہے کرپا کی سی اسی طرح ہندوستان روپ ایک ہاتھی ہے پھر وہ آرنگ دیو روپی تنوع جب اپنی سو گرو کے پیارے شرا روپی تارا پا کے مرگ روپی ندی چ ڈوبنا چاہیا تو اس ویل ہندوستان روپی نے پڑے روپی فل لے کر کے سدگر تیگ بہادر صاحب کے چرنوں چنند پور صاحب جا کے ارپن کیا کنگے تر دشمیش پتا جی نے بھگوان پرواست روپ ہو کے ਸੁਦਰਸ਼ਨ ਚੱਕਰ ਦੇ ਤਾਂ ਥਾਂ ਤੀਰ ਚਲਾ ਕਰਕੇ ਤੇ ਔਰੰਗਜ਼ੇਬ ਰੂਪੀ ਸੰਵੇਰ ਨੇ ਸ਼ਰ੍ਹਾਂ ਰੂਪੀ ਤਾਰਾ ਕੱਟ ਕੇ ਹਿੰਦੁਸਤਾਨ ਨੂੰ ਪਾਰਸੀ ਨੂੰ ਮੁਸਲਮਾਨ ਨੂੰ ਮਾਝ ਰੂਪੀ ਨਦੀ ਵਿਚੋਂ ਡੁੱਬਣ ਤੋਂ ਬਚਾ ਕੇ ਗੁਰੂ ਕੇ ਪਿਆਰੋ ਕਿਨਾਰੇ ਤੇ ਕਰ ਦਿੱਤਾ, ਸੁਤੰਤਰ ਕਰ ਦਿੱਤਾ, ਆਪਣੇ ਘਰ ਵਿਚ ਸਥਿਤ ਕਰ ਦਿੱਤਾ, ਐਸੀ ਕਿਰਪਾ ਕੀਤੀ। ਇਸੇ ਤਰ੍ਹਾਂ ਹੀ ਜੀਵ ਇੱਕ ਹਾਥੀ ਹੈ, ਜੀਵ ਨੂੰ ਪਾਰਸੀ ਨੂੰ ਅਗਿਆਨ ਰੂਪੀ ਤਨੁਆ ਵਾਸ਼ਨਾ ਰੂਪੀ ਤਾਰਾ ਪਾ ਕੇ ਸੰਸਾਰ ਰੂਪੀ ਨਦੀ ਚ ਪਦਾਰਥਾਂ ਰੂਪੀ ਪਾਣੀ ਡੋਬਣਾ ਚਾਹੁੰਦਾ ਹੈ। ਜਦੋਂ ਜੀਵ ਰੂਪ ਹਾਥੀ ਨੇ ਸ਼ਰਧਾ ਰੂਪੀ ਫਲ ਸਤਿਗੁਰੂ ਗ੍ਰੰਥਾਂ ਸੱਚੇ ਪਾਤਸ਼ਾਹ ਦੇ ਚਰਨਾਂ ਵਿਚ ਮਾਪੇ ਮਤ ਦਾ ਤਿਆਗ ਕਰਨ ਰੂਪ ਫੁੱਲ ਅਰਪਣ ਕੀਤਾ, ਉਸ ਵੇਲੇ ਸਤਿਗੁਰੂ ਗ੍ਰੰਥਾਂ ਜੀ ਨੇ ਭਗਵੰਤ ਰੂਪ ਹੋ ਕਰਕੇ ਗੁਰੂ ਕੇ ਪਿਆਰ ਸ਼ਬਦ ਰੂਪੀ ਸੁਦਰਸ਼ਨ ਚੱਕਰ ਗੁਰੂ ਕੇ ਸਿੱਖ ਦੀ ਰਸਮਾਂ ਦੁਆਰਾ ਜਾਪ ਅਭਿਆਸ ਕਰਾਉਣ ਰੂਪ ਚਲਵਾ ਕੇ ਇਸ ਅਗਿਆਨ ਰੂਪੀ ਤਨਵੇ ਜਾਂ ਵਾਸ਼ਨਾ ਰੂਪੀ ਤਾਰਾ ਕੱਟ ਕੇ ਸੰਸਾਰ ਰੂਪੀ ਨਦੀ ਤੇ ਪਦਾਰਥ ਰੂਪੀ ਪਾਣੀ ਇੱਕ ਡੁੱਬਣ ਤੋਂ ਬਚਾ ਕੇ ਮੁਕਤੀ ਰੂਪ ਕਿਨਾਰੇ ਤੇ ਪਹੁੰਚਾ ਦੇਣਗੇ। ਐਸੀ ਕਿਰਪਾ ਸਤਿਗੁਰੂ ਜੀ ਕਰਨਗੇ, ਐਸੇ ਸਤਿਗੁਰੂ ਦੇ ਚਰਨ ਕਮਲ ਸਰੀਖੇ ਜੋ ਪਦਾਰਥ ਰੂਪੀ ਪਾਣੀ ਤੋਂ ਨਿਰਲੇਪ ਰੱਖਣ ਵਾਲੇ ਹਨ, ਕਦੇ ਸਿੱਖ ਨੂੰ ਮੋਹ ਵਿਚ ਨਹੀਂ ਪੈਣ ਦਿੰਦੇ ਗਏ। ਉਹਨਾਂ ਦਾ ਕਥਨ ਕੀਤਾ ਕਿ ਨਾਗੇ ਦੌਲੇ ਗਾਹੇ ਤਹੇਰੇ ਹੈ ਜੋ ਇਹ ਪਾਦ ਗੋਤਮੁਖੀ ਨਾਲ ਤੋਂ ਸੁਖਦ ਪਏ। ਜੋ ਗੁਰੂ ਕੇ ਪਿਆਰ ਇੰਦਰ ਨੇ ਗੌਤਮ ਰਿਸ਼ੀ ਦਾ ਘਰ ਤੱਕਿਆ ਤੇ ਗੌਤਮ ਨੇ ਸਰਾਮ ਦਿੱਤਾ, ਸਿਰਾ ਬਣ ਗਏ ਤੇ ਤੇਰੇ ਘਰ ਵਾਲੀ ਧਰਦਿਆ ਇਸਤਰੀ ਤੇ ਤਿਲ ਚਾਰ ਕਰਕੇ ਰਾਮ ਰੂਪ ਹੋ ਕਰਕੇ ਤੋ ਇਸ ਸਿਰਾ ਨੂੰ ਚਰਨ ਛੁਆ ਕੇ ਆਪਣਾ ਤੇ ਗੌਤਮ ਦੀ ਘਰ ਵਾਲੀ ਧਰਦਿਆ ਦਾ ਉਧਾਰ ਕੀਤਾ ਤੇ ਉਹਦਾ ਇੱਥੇ ਨਿਰਣਾ ਤਿਆਰਨ ਕੀਤਾ। ਜੋ ਇਹ ਪਾਦ ਗੋਤਮੁਖੀ ਨਾਲ ਤੋਂ ਸੁਖਦ ਪਏ, ਜੋ ਇਹ ਪਾਦ ਨੇਤਕੀ ਕੇ ਪਾਛੇ ਪਏ ਚੇਰੇ ਹੈ, ਨੇਤਕੀ ਨਾਲ ਨੀਚ ਦਾ ਗਰੀਬ ਦਾ ਗਰੀਬ ਕੌਣ ਸੀ? ਸੈਨ ਨਾਈ, ਸੈਨ ਨਾਈ ਦੇ ਪਿੱਛੇ ਚੇਰਾ ਗੋਲਾ ਬਣਿਆ ਰੱਬ, ਜਾ ਕੇ ਰਾਜਾ ਰਾਮ ਦੀ ਚਰਨ ਚਾਪੀ ਕੀਤੀ ਤੇ ਦੁੱਖ ਦੂਰ ਕੀਤਾ। ਜੋ ਇਹ ਪਾਦ ਨੇਤਕੀ ਕੇ ਪਾਛੇ ਪਏ ਚੇਰੇ ਹੈ, ਜਿਹੜੇ ਨੇਤਕੀ ਗਰੀਬ ਸੈਨ ਦੇ ਪਿੱਛੇ ਜਾ ਕੇ ਗੋਲਾ ਬਣ ਕੇ ਦਾਲ ਪਾ ਕੇ ਕੰਮ ਕੀਤਾ। ਜੋ ਇਹ ਪਾਦ ਰਿਸ਼ੀ ਮੁਨੀ ਸਾਹਿਬ ਸੇਵਕ ਹੈ, ਜੋ ਇਹ ਪਾਦ ਕਾਲੀ ਨੇ ਪੱਤਰ ਕਰ ਫੇਰੇ ਹੈ, ਜਿਨ੍ਹਾਂ ਚਰਨ ਨੂੰ ਸਾਰੇ ਰਿਸ਼ੀ ਮੁਨੀ ਸੰਤ ਮਹਾਤਮਾ ਯਾਦ ਕਰਦੇ ਹੈ, ਜਿਹੜਾ ਚਰਨਾਂ ਨੂੰ ਜੀਵਨ ਕਾਲੀ ਨੇ ਮੱਥੇ ਵਿਚ ਪਕੜ ਕੇ ਟੰਗੋ ਪਕੜ ਘਸੀਟਿਆ। ਖੇਡ ਪੰਜਾਬੀ ਬੋਲੀ ਵਰਤੀ ਭਾਈ ਪ੍ਰਕਾਸ਼ ਜੀ ਨੇ, ਕਹਿੰਦੇ ਟੰਗੋ ਪਕੜ ਘਸੀਟਿਆ ਫਿਰਿਆ ਮੱਥਾ ਕਲਾ ਦਿਖਾਰੇ, ਲੱਤਾਂ ਤੋਂ ਪਕੜ ਕੇ ਟੰਗਾਂ ਤੋਂ ਪਕੜ ਕੇ ਸਤਿਗੁਰੂ ਜੀ ਨੂੰ ਖਿੱਚਿਆ ਤੇ ਨਾਲ ਨਾਲ ਮੱਕਾ ਵੀ ਉਸੇ ਤਰ੍ਹਾਂ ਘੁੰਮ ਗਿਆ ਨੇ, ਚੱਕੀ ਦਾ ਪੁਰ ਘੁੰਮਦਾ ਹੈ ਇਸ ਤਰ੍ਹਾਂ। ਸੋ ਸਾਹਿਬ ਮਕੰਦ ਮਹਾਰਾਜ ਸ੍ਰੀ ਗੁਰੂ ਗੋਬਿੰਦ ਸਿੰਘ ਹੇ ਮੁਕਤੀ ਦੇ ਦਾਤੇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ, ਖੋਜ ਖੋਜ ਦੇਖੇ ਸੋਈ ਪਾਦ ਤੇਰੇ ਹੈ, ਅਸੀਂ ਭਾਲ ਭਾਲ ਕੇ ਵਿਚਾਰ ਕਰਕੇ ਵੇਖਿਆ ਕੋਈ ਚਰਨ ਅੱਜ ਤੇਰੇ ਸਤਿਗੁਰੂ ਪਿਤਾ ਜੀ ਤੁਹਾਨੂੰ ਪ੍ਰਤੀਤ ਹੋ ਰਿਹਾ ਹੈ ਜੋ ਪਿੱਛੇ ਤੁਸੀਂ ਜਿਹੜਾ ਚਰਨ ਦਾ ਭਾਲ ਕਰਦੇ ਰਹੇ ਹੋ। ਸੋ ਸਾਵਨ ਸਬਜ਼ੀ ਕਾਮਰੀ ਚਰਨ ਕਮਲ ਸਿਓ ਪਿਆਰ, ਸਮਾਪਤੀ ਵਿਚ ਮਾਰੇ ਕਹਿੰਦੇ ਸਾਵਨ ਤਿੰਨਾ ਸੁਹਾਗਣੀ ਜਿਨ ਰਾਮ ਨਾਮ ਔਰ ਹੋਰ, ਜਿਨ੍ਹਾਂ ਦੇ ਹਿਰਦੇ ਰੂਪੀ ਗਲ ਦੇ ਵਿਚ ਸਵਾਸਾ ਰੂਪੀ ਤਾਗੇ ਚ ਪਾ ਕੇ ਪ੍ਰੇਮ ਰੂਪੀ ਲਾਲ, ਵਰਾਗ ਰੂਪੀ ਮੋਤੀ ਤੇ ਨਾਮ ਰੂਪੀ ਹੀਰਾ, ਕਰਨਾ ਮੋਤਾ ਮੈਤਰੀ ਤੇ ਅਪੇਖਿਆ ਰੂਪ ਮਾਨੀਆ। ਸੋ ਗੁਰੂ ਕੇ ਪਿਆਰ ਸਨਮ ਨੂੰ ਦਿਹਾਸ ਰੂਪ ਮਾਲਕ, ਇਹ ਤਾਲ ਕੇ ਤਾਗੇ ਚ ਪ੍ਰਵੋਗ ਕਰਕੇ ਭੇਰਨੇ ਚ ਰੂਪੀ ਗੜ ਚ ਪਾਇਆ ਤੇ ਉਹਨਾਂ ਦਾ ਸੋਗ ਨੀਕ ਹੈ ਜਿਹਨਾਂ ਦੇ ਹਿਰਦੇ ਪਰਮੇਸ਼ਰ ਦਾ ਨਾਮ ਹੈ। ਉਹ ਭਾਈ ਸੁਹਾਗ ਵਾਸੀਆਂ ਤੱਪ ਦਿੰਦੇ ਹਨ, ਅੱਗੇ ਭਾਦੋ ਭਰਮ ਭਰ ਆਈਆਂ ਦੂਜਿਆਂ ਲੱਗਾ ਹੇਤ, ਭਾਦੋ ਦੇ ਮਹੀਨੇ ਦੁਆਰਾ ਮਾਲਕ ਨੇ ਜਿਹਦਾ ਦੁਆਰ ਭਾਰਕ ਪ੍ਰੇਮ ਹੇਤ ਲੱਗਾ ਉਹ ਭਰ ਚ ਪੈ ਕਰਕੇ ਭੁੱਲ ਗਏ ਹਨ। ਜੀਵਾਂ ਰੂਪ ਇਸਤਰੀਆਂ ਤੇ ਭਾਦੋ ਨਾਕਰਾ ਪਾ ਗਿਆ ਗੁਰ ਰੱਖਣ ਵਾਲਾ ਹੇਤ, ਭਾਦੋ ਦੇ ਮਹੀਨੇ ਦੁਆਰਾ ਮਾਲਕ ਨੇ ਉਹ ਨੀ ਨਾਸ਼ਕ ਪੈ ਗਿਆ ਗੁਰੂ ਨਾਲ ਜੀਵ, ਕਿਸੇ ਨੂੰ ਦੋਸ਼ ਨੀ ਦੇਣਾ ਚਾਹੀਦਾ ਮੇਰੇ ਨਾਲ ਫਲਾਣੀ ਨੇ ਧੱਕਾ ਕੀਤਾ, ਮੇਰੇ ਨਾਲ ਆਹ ਕੀਤਾ, ਇਸ ਤਰ੍ਹਾਂ ਨਾਲ ਪੈ ਗਿਆ ਹੈ। ਮਾਲਕ ਨੇ ਦੱਸਾ ਦੋਸ਼ ਨਾ ਦਿਓ, ਕਿਸਾ ਦੋਸ਼ ਕਰਮਾ ਆਪਣਿਆ, ਜੋ ਮੈਂ ਕੀਤਾ ਸੋ ਮੈਂ ਪਾਇਆ, ਦੋਸ਼ ਨਾ ਦੀਜਿਆ ਆਵਾ ਜਗਾ। ਸੋ ਹਮ ਨਹੀਂ ਚੰਗੇ ਬੁਰਾ ਨਹੀਂ ਕੋਈ ਤਾਂ ਹੀ ਮਨ ਇਸ ਤੇ ਸ਼ਾਂਤੀ ਹੈ ਤੇ ਜਦੋਂ ਤੱਕ ਦੂਜੇ ਦੇ ਅਵਸਰ ਤੇ ਆਪਣੀ ਪ੍ਰਾਪਤਾ ਤੇ ਬਜਾਈ ਤੇ ਚੌਧਰ ਤਾਈ ਹੈ ਤਦੋਂ ਤੱਕ ਮਨ ਨੂੰ ਸ਼ਾਂਤੀ ਵਿਚ ਆ ਸਕਦਾ, ਭਾਵੇਂ ਲੱਖਾਂ ਯਤਨ ਕਰ ਲਵੇ, ਚਾਹੇ ਬਾਲਕ ਅਵਸਥਾ ਵਿਚ ਕੋਈ ਤੇ ਚਾਹੇ ਬਿਰਧ ਅਵਸਥਾ ਤੇ ਚਾਹੇ ਜਵਾਨੀ ਦੀ ਅਵਸਥਾ ਹੈ, ਜਦੋਂ ਤੱਕ ਈਰਖਾ ਦੀ ਅੱਗ ਨੂੰ ਹਿਰਦੇ ਵਿਚੋਂ ਨਿਕਲਦੇ ਉਦੋਂ ਤੱਕ ਸਾਚਣਾ ਨਹੀਂ ਕਰੇ ਗੁਰੂ ਕੇ ਪਿਆਰੇ ਹੋ ਸਕੇਗੀ ਤਾਂ ਦੋਸ਼ ਦੇਣੇ ਜੋਗ ਨਹੀਂ ਹਨ। ਸਮਾਪਤੀ ਪੰਜ ਦੀ ਸਮਾਧੀ ਕਹਿੰਦੇ ਹਨ ਕਰਤਕ ਹੋਵੇ ਸਾਧ ਸੰਗ ਦਿਨ ਸਹਿ ਸਭੇ ਸੋਚ। ਜੇ ਭਾਈ ਕੱਤੇ ਦੇ ਮਹੀਨੇ ਦੁਆਰਾ ਗੁਰੂ ਕਿਸਾਨ ਵਿਚ ਸਮਾਂ ਦਾ ਸਮਾਂ ਬਤੀਤ ਹੋਵੇ ਤਾਂ ਭਾਗਾਂ ਵਾਲਾ ਸਮਾਂ ਹੈ। ਇਹ ਸਾਰੀਆਂ ਸੋਚਾਂ ਵਿਚਾਰ ਗੁਰੂ ਕੇ ਪਿਆਰੇ ਜੋ ਹਨ ਫਿਕਰ ਇਹ ਸਾਰੇ ਨਾਸ ਹੋ ਜਾਂਦੇ। ਮੰਗਲ ਮਹਾਰਾਜ ਤੁਹਾਡੀ ਆਦ ਤਿਰਥ ਨੂੰ ਵੇਖਿਆ ਜੋ ਫਿਰ ਪਤੀ ਨਾਲ ਮਿਲ ਕੇ ਬੈਠੀਆਂ ਉਹਨਾਂ ਨੂੰ ਮੰਗਲ ਦਾ ਮਹੀਨਾ ਸੋਹਣੀ ਕਹੇ। ਇਸੇ ਤਰ੍ਹਾਂ ਸਰੀਰ ਰੂਪੀ ਮਨੁੱਖਾ ਜਨ ਰੂਪੀ ਮੰਗਲ ਦਾ ਮਹੀਨਾ ਸੋਹਣਾ ਸੋਹਣੀ ਕਹੇ। ਫਿਰ ਅਕਾਲ ਪੁਰਖ ਦੀ ਪਤੀ ਦੇ ਨਾਲ ਮਾਂ ਬੈਠੀਆਂ ਹਨ। ਸਮਾਪਤੀ ਵਿਚ ਕਹਿੰਦੇ ਮਗਰ ਨਾ ਬਹੁਤ ਨਾ ਜਨਮ ਲਿਆ ਉਹਨਾਂ ਨੂੰ ਕਦੇ ਜਨਮਾਂ ਵਿਚ ਨਹੀਂ ਆਉਣਾ ਪਵੇਗਾ ਜੋ ਪ੍ਰਭੂ ਪਰਮੇਸ਼ਰ ਦੀ ਆਰਾਧਨਾ ਕਰਦੇ ਹੈ। ਅੱਗੇ ਪੋਲੇ ਮਹੀਨੇ ਦੁਆਰਾ ਮਾਲਿਕ ਨੇ ਪੋਹ ਸੁਖਾਰ ਦਾ ਦਿਆ ਪੈਸਾ ਚ ਮਿਲਿਆ ਹੋਣਾ ਜਿਨ੍ਹਾਂ ਦੇ ਕੱਠ ਨਾਲ ਪਤੀ ਨਾਲ ਪਰਮੇਸ਼ਰ ਮਿਲ ਗਿਆ ਹੈ ਉਹਨਾਂ ਨੂੰ ਪੋਹਲਾ ਮਹੀਨਾ ਗੁਰੂ ਕੇ ਪਿਆਰੇ ਦੁਖਦਾਈ ਨਹੀਂ ਹੋਵੇਗਾ। ਸੋ ਜਦ ਤਾਂ ਰੂਪ ਪੋਹਲਾ ਮਹੀਨਾ ਵੀ ਕੁਝ ਨਹੀਂ ਖੋਲ ਸਕੇਗਾ ਵਿਦਿਆ ਰੂਪੀ ਵੀ। ਇਸੇ ਤਰ੍ਹਾਂ ਸਮਾਪਤੀ ਵਿਚ ਕਹਿੰਦੇ ਆ ਸਾਰੋ ਪਈ ਨਾ ਪੋਹ ਸੁਹਾਉਂਦਾ ਸਾਰੋ ਸੁੱਖ ਜਿਸ ਬਖਸ਼ੇ ਗਏ ਪਰਵਾਹ ਪੋਹਲਾ ਮਹੀਨਾ ਉਹਨਾਂ ਵਾਸਤੇ ਸੁਹਾਉਂਦਾ ਸੋਹਰੀ ਤੇ ਸੁਖਦਾਇਕ ਜਿਹਨਾਂ ਨੂੰ ਬੇਪਰਵਾਹ ਪਰਮੇਸ਼ਰ ਵਾਹਿਗੁਰੂ ਬਖਸ਼ ਰਹੇ। ਅੱਗੇ ਮਾਲ ਮਜਰ ਸਾਹਿਬ ਨਾਲ ਧੂਰੀ ਕਰ ਇਸ਼ਨਾਨ ਭਾਈ ਸਾਹਿਬ ਨੂੰ ਮਹਾਤਮਾ ਦੀ ਧੂਰੀ ਵਿਚ ਇਸ਼ਨਾਨ ਕਰਨਾ ਚਾਹੀਦਾ ਹੈ। ਸ਼ਰਧਾ ਤੇ ਮਿਹਚਾ ਰੱਖਣ ਰੂਪ ਧੂਰੀ ਮਾਸੇ ਲਾਉਣ ਦੀ ਲੋੜ ਨਹੀਂ। ਸਤਿਗੁਰ ਸੱਚੇ ਪਾਤਸ਼ਾਹ ਕਹਿੰਦੇ ਸਾਰੇ ਪਾਪ ਦੂਰ ਹੋ ਜਾਂਦੇ ਹਨ। ਮਾਲ ਸੱਚੇ ਤੇ ਕਾਂਡੀਆ ਜਿਨ ਪੂਰਾ ਗੁਰ ਮਿਹਰਵਾਨ ਜਿਨ੍ਹਾਂ ਪੂਰਨ ਗੁਰੂ ਮੇਰ ਪਰਮੇਸ਼ਰ ਵਾਹਿਗੁਰੂ ਦੀ ਮਿਹਰਵਾਨ ਵੀ ਹੋਵੇ ਉਹ ਗੁਰੂ ਕੇ ਪਿਆਰੇ ਮਾਘ ਦੇ ਮਹੀਨੇ ਦੁਆਰਾ ਸੁੱਚੇ ਕਾਂਡੀਆ ਚਾਹੀਦੇ ਹਨ। ਉਹਨਾਂ ਨੂੰ ਸਭ ਕੁਝ ਸੱਚੇ ਪਾਤਸ਼ਾਹ ਤੇ ਬਖਸ਼ਿਸ਼ ਕੀਤੀ ਹੈ। ਅੱਗੇ ਗੁਰੂ ਕੇ ਪਿਆਰੋ ਫਗਣ ਦਾ ਮਹੀਨਾ ਹੈ ਜੋ ਅੱਜ ਆਪਾਂ ਸੰਗਰਾਂਦ ਦਾ ਦਿਹਾੜਾ ਤਾਰੇ ਇੱਥੇ ਬੈਸਾ ਨਗਰ ਵਿਚ ਮਨਾ ਰਹੇ ਹਾਂ। ਜਿਵੇਂ ਸਤਿਗੁਰ ਦੀ ਬਖਸ਼ਿਸ਼ ਕਰਨਗੇ ਉਹ ਪਰੇ ਉਹਨਾਂ ਸਭ ਸੁਣ ਸਾਵਤਾ ਵਾਹਿਗੁਰੂ ਸਾਹਿਬ ਦੀਆਂ ਫਰਮਾਨ ਉਪਾਰਜਨ ਹਰ ਗੁਣ ਆਨੰਦ ਉਪਾਰਜਨ ਹਰ ਗੁਣ ਜਿਵੇਂ ਪਹਿਲਾਂ ਵਿਵਾਹ ਨਾ ਸੀ ਹੁਣ ਵਿਆਹ ਵਿਆਹ ਕਹਿਣ ਲੱਗ ਪਏ ਫਲਾਨੀ ਦਾ ਵਿਆਹ ਹੈ ਫਲਾਨੀ ਦਾ ਵਿਆਹ ਹੈ। ਅਸਲ ਇਹ ਸ਼ਬਦ ਸੀ ਵਿਵਾਹ ਵਿਵਾਹ ਹੋਇਆ ਮੇਰੇ ਬਾਲ ਦਾ ਜੀ ਬਚਨਵਾਦ ਨਿਕਲੇ ਤੁਲਸੀ ਬਾਣੀ ਵਿਚ। ਵਿਵਾਹ ਉਹਦਾ ਨਾਮ ਹੁੰਦਾ ਹੈ ਜਿਹੜਾ ਗੁਰੂ ਕੇ ਪਿਆਰ ਪਤੀ ਦੇ ਨਾਲ ਪਹਿਲੀ ਵਾਰ ਮਿਲਾਪ ਹੋਣਾ ਉਹਨੂੰ ਵਿਵਾਹ ਕਹੀਦਾ ਪਹਿਲੀ ਵਾਰ ਦੀ ਪ੍ਰਾਪਤੀ ਦਾ। ਸੋ ਆਪਾਂ ਇਹ ਵਿਵਾਹ ਨੂੰ ਬਦਲ ਨੂੰ ਬਦਲ ਕਰਕੇ ਵਿਆਹ ਵਿਆਹ ਜਾਂ ਵਿਆਹ ਵਿਆਹ ਕਹਿਣ ਲੱਗ ਪਏ। ਸੋ ਇਸੇ ਤਰ੍ਹਾਂ ਹੀ ਜਿਵੇਂ ਹੁਣ ਫਗਣ ਦਾ ਮਹੀਨਾ ਕਹਿਣ ਲੱਗ ਪਏ ਹਾਂ ਸਤਿਗੁਰ ਨੇ ਫਲਗੁਣ ਕਿਹਾ। ਸੋ ਫਲਗੁਣ ਤੋਂ ਬੋਲੀ ਵਿਚ ਗੁਰੂ ਕੇ ਪਿਆਰ ਤਬਦੀਲ ਕਰਦਿਆਂ ਕਰਦਿਆਂ ਫਗਣ ਫਗਣ ਸਿੱਧਾ ਕਹਿਣ ਲੱਗ ਪਏ। ਸੋ ਸਤਿਗੁਰ ਨੇ ਫਲਗੁਣ ਮਹੀਨਾ ਕਹਿ ਕਰਕੇ ਤੇ ਕਰਤਾਰ ਕੀਤਾ ਹੈ ਬਾਰਿਆਂ ਤਾਏ ਫਲਗੁਣ ਫਗਣ ਉਹ ਮਹੀਨਾ ਸੋਭਨੀਕ ਹੈ ਉਹਨਾਂ ਵਾਸਤੇ ਫਗਣ ਉਹਨੂੰ ਕਹੀਦਾ ਜਿਹਦੇ ਚ ਫਲ ਵੀ ਹੋਵੇ ਤੇ ਗੁਣ ਵੀ ਹੋਣ ਫਲ ਦੀ ਪ੍ਰਾਪਤੀ ਹੋਵੇ ਤੇ ਗੁਣਾਂ ਦਾ ਭਾਰ ਵੀ ਹੋਵੇ ਉਹਨੂੰ ਫਲਗੁਣ ਕਹੀਦਾ। ਸੋ ਸਤਿਗੁਰੂ ਜੀ ਕਹਿੰਦੇ ਫਲਗੁਣ ਆਨੰਦ ਅਪਾਰ ਜਨ ਗੁਰੂ ਕੇ ਪਿਆਰੇ ਗੁਣ ਕਿਹੜੇ ਆ ਸੱਤ ਸੱਤ ਪ੍ਰਸੰਗੀ ਹੋਣਾ ਸੱਚ ਬੋਲਣਾ ਤੇ ਕਦੇ ਕਿਸੇ ਦੀ ਕਾਲ ਨਾ ਮੰਨਣੀ ਤੇ ਝੂਠ ਦੇ ਨੇੜੇ ਨੇੜੇ ਨਾ ਜਾਣਾ ਭਾਵੇਂ ਕੱਲਾ ਚਾਹੇ ਕੋਈ ਨਾ ਜੁੜੇ ਚਾਹੇ ਕੋਈ ਨਾ ਜੁੜੇ ਪਰ ਸੱਚ ਤੋਂ ਪਾਸੇ ਨਾ ਹੋਣਾ। ਸੋ ਇਹ ਗੁਣ ਸੱਤ ਤੇ ਸੰਤੋਖ ਜਿਹੋ ਜਿਹਾ ਮਿਲਿਆ ਉਹਦੇ ਤੇ ਗੁਜ਼ਾਰਾ ਕਰਨਾ ਖਾਣ ਦਾ ਲਾਲਚੀ ਨਾ ਹੋਣਾ ਤੇ ਦਇਆ ਕਰਨੀ ਗੁਰੂ ਕੇ ਪਿਆਰੇ ਜੀਵਾਂ ਨੂੰ ਘਾਤ ਨਾ ਕਰਨਾ ਦਿਆਲਤਾ ਕਰਨੀ ਤਰਸ ਕਰਨਾ ਸੱਤ ਸੰਤੋਖ ਦਇਆ ਧਰਮ ਆਪਣੇ ਧਰਮ ਦੇ ਧਾਰਮੀ ਹੋਣਾ ਬਗਾਨਿਆਂ ਦੇ ਧਰਮ ਦੀ ਸਹਾਇਤਾ ਵਾਸਤੇ ਜ਼ਰੂਰ ਹੋਣਾ ਪਰ ਆਪਦਾ ਧਰਮ ਛੱਡ ਕੇ ਬੇਧਰਮਾ ਹੋ ਕਰਕੇ ਦੂਜਿਆਂ ਵਿਚ ਨਹੀਂ ਰਹਿਣਾ। ਜੋ ਪਰਮੇਸ਼ਰ ਨੇ ਸਾਫ਼ ਸੂਰਤ ਦਸਤਾਰ ਜਿਹੜਾ ਦਿੱਤਾ ਹੈ ਇਹਦੇ ਵਿਚ ਪੱਕਿਆ ਰਹਿਣਾ ਗੁਰੂ ਤੇ ਪਿਆਰਿਓ ਇਹ ਧਰਮ ਹੈ। ਸੱਤ ਸੰਤੋਖ ਦਇਆ ਧਰਮ ਤੇ ਵਿਚਾਰ ਪਰਮੇਸ਼ਰ ਵਾਹਿਗੁਰੂ ਅਕਾਲ ਪੁਰਖ ਦੇ ਹੁਕਮ ਦੀ ਵਿਚਾਰ ਚੜ ਵੇਲੇ ਮਨ ਦੀ ਬਿਰਤੀ ਜੁੜੀ ਰਹਿਣੀ ਇਸੇ ਤਰ੍ਹਾਂ ਸਿਮਾ ਸ਼ਾਂਤੀ ਧੀਰਜ ਨਿਮਰਤਾ ਇਹ ਤਾਂ ਜਿਹੜੇ ਗੁਣ ਹੈ ਇਹ ਹਾਲ ਅਤੇ ਸਾਰਾ ਬ੍ਰਹਮ ਗਿਆਨ ਦਾ ਬ੍ਰਹਮ ਗਿਆਨ ਦੇ ਫਲ ਨੂੰ ਪ੍ਰਾਪਤ ਕਰਨ ਵਾਸਤੇ ਇਹਨਾਂ ਗੁਣਾਂ ਦੀ ਪਹਿਲਾਂ ਲੋੜ ਹੈ ਤੇ ਜਦੋਂ ਗੁਣ ਹੋਣਗੇ ਤਾਂ ਬ੍ਰਹਮ ਗਿਆਨ ਹੋਵੇਗਾ ਐਵੇਂ ਹੋ ਨਹੀਂ ਸਕਣਾ। ਸੋ ਸਤਿਗੁਰੂ ਜੀ ਕਹਿੰਦੇ ਭਾਈ ਫਲਗੁਣ ਆਨੰਦ ਅਪਾਰ ਜਦੋਂ ਤੇ ਫਗਣ ਦੇ ਮਹੀਨੇ ਦੁਆਰਾ ਸਤਿਗੁਰੂ ਜੀ ਕਹਿੰਦੇ ਹੈ ਉਹ ਭਾਈ ਸਹਿਤ ਗਿਆਨ ਫਲਦੇ ਹੋਏ ਹਨ ਜਿੰਨਾ ਪਰਮੇਸ਼ਰ ਦੇ ਪਿਆਰੇ ਨੂੰ ਆਨੰਦ ਉਪਾਰਜਨ ਆਨੰਦ ਪ੍ਰਾਪਤ ਹੋਇਆ ਉਪਾਰਜਨ ਨਾਮ ਉਦੇ ਹੋਣ ਪੈਦਾ ਹੋਣ ਤੇ ਪਾਠ ਇਕੱਠਾ ਹੀ ਆਪਾਰਜਨ ਜੇ ਪਾਠ ਅਪਾਰ ਜਨਾ ਕਰਾਂਗੇ ਤੇ ਉਪਾਰ ਨਾ ਪੱਟਣ ਦਾ ਹੁੰਦਾ ਹੈ ਪੁੱਟ ਦੇਣ ਦਾ ਕਿਸੀ ਨੂੰ ਉਪਾਰ ਦਿਓ ਪੱਟ ਦਿਓ ਪਾਰ ਦਿਓ ਸੋ ਉਪਾਰਜਨ ਹੈ ਫਗਣ ਦੇ ਮਹੀਨੇ ਦੁਆਰਾ ਸਤਿਗੁਰੂ ਜੀ ਕਹਿੰਦੇ ਭਾਈ ਪੌਣਾ ਗੁਰਮੁਖਾ ਪਿਆਰਿਆਂ ਦੇ ਫਿਰ ਵਿੱਚ ਆਨੰਦ ਉਪਾਰਜਨ ਪੈਦਾ ਹੋਇਆ ਹੈ ਉਦੇ ਹੋਇਆ ਜਿਹੜੇ ਗੁਣਾਂ ਦੇ ਸਹਿਤ ਹੋ ਕਰਕੇ ਗਿਆਨ ਰੂਪੀ ਫਲ ਨੂੰ ਜਿਨ੍ਹਾਂ ਨੇ ਧਾਰਨ ਕੀਤਾ ਹਰ ਸੱਜਣ ਕਰਤੇ ਆਏ ਸਤਿਗੁਰੂ ਜੀ ਕਹਿੰਦੇ ਭਾਈ ਹਰ ਸੱਜਣ ਪ੍ਰਗਟੇ ਆਏ ਹਰੀ ਸੱਜਣ ਨੂੰ ਸਤਿਗੁਰੂ ਗਰੀਬ ਨਿਵਾਸੀ ਹਨ ਜਿਨ੍ਹਾਂ ਦੇ ਹਿਰਦੇ ਚ ਗੁਰੂ ਦੇ ਪਿਆਰ ਆ ਕੇ ਪ੍ਰਗਟ ਹੋ ਗਏ ਉਨ੍ਹਾਂ ਦੇ ਹਿਰਦੇ ਚ ਫਗਣ ਦੇ ਮਹੀਨੇ ਦੁਆਰਾ ਮਾਰੇ ਕਹਿੰਦੇ ਆਨੰਦ ਉਪਾਰਜਨਾ ਪੈਦਾ ਹੋ ਗਿਆ ਜਿਨ੍ਹਾਂ ਦੇ ਹਿਰਦੇ ਚ ਪਰਮੇਸ਼ਰ ਸਾਖਿਆਤ ਹੋਇਆ ਹੈ ਉਹ ਬਾਹਰੋਂ ਭਾਗਣ ਦੀ ਲੋੜ ਨੀ ਨਾ ਜਮਰਾ ਕਰਾਂਗਾ ਨਾ ਕਦੇ ਗੁਫਾ ਚ ਬੈਠਾ ਹੈ ਹਿਰਦੇ ਵਿੱਚ ਤੂੰ ਹਿਰਦਾ ਗੁਪਤ ਮਸਿਆ ਦੇ ਨਿਰਾਸੀ ਤੇਰਾ ਭਾਵ ਨਾ ਪੁੱਜਾ ਗਵਾਰੇ ਇਹ ਬਸੰਤ ਜਿਹੜੇ ਜੀਵਾਨ ਮੂਰਖ ਤੇਰੇ ਪ੍ਰੇਮ ਭਾਵਨਾ ਨੂੰ ਤੇਰੇ ਭਾਵ ਨੂੰ ਨਹੀਂ ਜਾਣਦੇ ਹੈ ਤੂੰ ਹਿਰਦੇ ਦੇ ਵਿੱਚ ਹੀ ਸੋ ਜਿਵੇਂ ਪਰਮੇਸ਼ਰ ਅਕਾਲ ਪੁਰਖ ਅਗਿਆਨ ਦਾ ਵੀ ਸਹਾਇਕ ਹੈ ਉਹ ਅਗਿਆਨ ਨੂੰ ਜਲਾਉਣ ਵਾਲਾ ਹੈ ਵਖੇਬ ਤੇ ਅਵਰਨ ਇਹ ਦੋ ਗੁਰੂ ਕੇ ਪਿਆਰ ਜੋ ਤਾਕਤਾਂ ਹਨ ਸ਼ਕਤੀਆਂ ਹਨ ਇੱਕ ਅਗਿਆਨ ਦਾ ਅੰਗ ਮੰਨਿਆ ਹਨ ਆਪਾਨਾ ਪਾਪ ਸੱਤਾ ਤੇ ਸੱਤਵਾ ਪਰ ਸੱਤਾ ਇਹ ਦੋ ਗੁਰੂ ਕੇ ਪਿਆਰ ਸ਼ਕਤੀਆਂ ਹਨ ਅਗਿਆਨ ਦੀਆਂ ਇਹਨਾਂ ਵਿੱਚ ਚੇਤਨਤਾ ਦੇਣ ਵਾਲਾ ਵੀ ਉਹ ਪਰਮੇਸ਼ਰ ਦਾ ਅਗਿਆਨ ਨਾਲ ਵੀ ਕੋਈ ਵੈਰ ਨਹੀਂ ਅਗਿਆਨ ਨੂੰ ਵੀ ਸੰਬੋਧਨ ਕਰਨ ਵਾਲਾ ਅਗਿਆਨ ਨੂੰ ਜਲਾਉਣ ਵਾਲਾ ਅਗਿਆਨ ਵਿੱਚ ਚੇਤਨਤਾ ਦੇਣ ਵਾਲਾ ਜਿਹੜਾ ਇਹ ਕਹਿ ਰਿਹਾ ਕਿ ਅਗਿਆਨ ਆਹ ਚੀਜ਼ ਹੈ ਤੇ ਗਿਆਨ ਆਹ ਚੀਜ਼ ਹੈ ਇਹ ਚੀਜ਼ ਦਾ ਜਿਹੜਾ ਸਹਾਇਕ ਤੇ ਜਲਾਉਣ ਵਾਲਾ ਸਮਝਾਉਣ ਵਾਲਾ ਉਹ ਸਾਖੀ ਚੇਤਰ ਉਹਦੇ ਗੁਰੂ ਕੇ ਪਿਆਰ ਭਾਲਣ ਦੀ ਲੋੜ ਹੈ ਉਹ ਨਿਰਵੈਰ ਸਤਿਗੁਰੂ ਪਰਮੇਸ਼ਰ ਐਸਾ ਹੈ ਸਤਿਗੁਰੂ ਜੀ ਕਹਿੰਦੇ ਜਿਨ੍ਹਾਂ ਦੇ ਹਿਰਦੇ ਚ ਹਰੀ ਪਰਮੇਸ਼ਰ ਪ੍ਰਗਟ ਹੋ ਗਏ ਉਹਨਾਂ ਦੇ ਹਿਰਦੇ ਚ ਗੁਰੂ ਕੇ ਪਿਆਰ ਗੁਣ ਤੇ ਬ੍ਰਹਮ ਗਿਆਨ ਤੇਰੀ ਪ੍ਰਾਪਤੀ ਦਾ ਸੜਕਾ ਅਨੰਤ ਧੀਰਤਾ ਦਾ ਪਾਰਜਨਾ ਪੈਦਾ ਹੋ ਗਿਆ ਜਿਨ੍ਹਾਂ ਦੇ ਹਿਰਦੇ ਚ ਹਰੀ ਸੱਜਣਾ ਆ ਕੇ ਪ੍ਰਗਟ ਹੋਇਆ ਹੈ ਜਿਸਨ ਰੂਪ ਸਜਾਤ ਹੋਣ ਰੂਪ ਸੰਤ ਸਹਾਈ ਰਾਮ ਕੇ ਸੰਤ ਸਹਾਈ ਰਾਮ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਰਾਮ ਪਰਮੇਸ਼ਰ ਦੇ ਨਾਲ ਮਿਲਾਪ ਕਰਾਉਣ ਨੂੰ ਸਮਰੱਥ ਤੇ ਸਹਾਇਤਾ ਕਰਨ ਵਾਲੇ ਕੌਣ ਹਨ ਸਤਿਗੁਰੂ ਜੀ ਕਹਿੰਦੇ ਸੰਤ ਸਹਾਈ ਰਾਮ ਕੇ ਸੰਤ ਹਰ ਜਿਨ੍ਹਾਂ ਸਾਧ ਵਿਰਾਸ ਨਾਲ ਵਿਸਰਾ ਹਰ ਨਾਮਾ ਮਨ ਮੰਤ ਧਨ ਤੇ ਸੇਈ ਨਾਨਕਾ ਪੂਰਨ ਸੋਈ ਸੰਤ ਸੰਤ ਚੋਲਾ ਪਾ ਕੇ ਗੋਲ ਪੱਗ ਬੰਨ ਕੇ ਖਵਾਉਣਾ ਸੌਖਾ ਬੜਾ ਪਰ ਬਣਨਾ ਬਹੁਤ ਔਖਾ ਹੈ ਗੁਰੂ ਦੇ ਪਿਆਰੇ ਸਰੀਰ ਤੇ ਵਿਵਸਥਾ ਪੈ ਜਾਵੇ ਤੇ ਉਹ ਸਹਾਰ ਲੈਣਾ ਕੋਈ ਨਿੰਦਿਆ ਕਰੀ ਜਾਵੇ ਗਾਲਾਂ ਕੱਢੀ ਜਾਵੇ ਤੇ ਤਾਂ ਵੀ ਬਰਦਾਸ਼ਤ ਕਰਨੀ ਹੈ ਤਾਂ ਜੇ ਧਰਮ ਵਾਸਤੇ ਕੋਈ ਜਰਾ ਕੋਈ ਕਿੰਤੂ ਕਰਦਾ ਤੇ ਉੱਥੇ ਡੱਟ ਜਾਣਾ ਆਪਣੇ ਸਰੀਰ ਦੀ ਅਹੁਤੀ ਪਾਉਣ ਤੱਕ ਬਾਜੀ ਲਾਜ ਨੀ ਉਹਦਾ ਨਾਮ ਸੰਤ ਹੈ ਕਾਰ ਤੇ ਚੜ ਕੇ ਭੱਜੇ ਫਿਰਦਾ ਬੱਸਾਂ ਤੇ ਚੜੇ ਫਿਰਦਾ ਏਅਰ ਕੰਡੀਸ਼ਨ ਕੋਠੀਆਂ ਚ ਬੈਠ ਜਾਣਾ ਜਾਂ ਗੁਰੂ ਕੇ ਪਿਆਰੇ ਮੱਥੇ ਟਿਕਵਾ ਲੈਣੇ ਥਾਪੜੇ ਦੇ ਲੈਣੇ ਤੇ ਸਤਿਗੁਰੂ ਦੇ ਸਰੂਪ ਦੀ ਬਿਆਦਗੀ ਨੂੰ ਬਰਦਾਸ਼ਤ ਕਰ ਲੈਣਾ ਉਹਦਾ ਨਾਮ ਸੰਤ ਨਹੀਂ ਉਹਨੂੰ ਕੁਝ ਹੋਰ ਕਿਸੇ ਅੱਖਰ ਨਾਲ ਤਾਂ ਵਰਤਿਆ ਜਾ ਸਕਦਾ ਹੈ ਐੜੇ ਦੇ ਨਾਲ ਤੇ ਜਾਂ ਸੱਤੇ ਦੇ ਨਾਲ ਗੁਰੂ ਕੇ ਪਿਆਰ ਕੰਨਾਂ ਲਾ ਕਰਕੇ ਸੋ ਸੱਤੇ ਦੇ ਸਾਨੂੰ ਨੰਨਾ ਵਰਤ ਕੇ ਇਸ ਤਰ੍ਹਾਂ ਭਾਵੇਂ ਕਿਹਾ ਜਾਵੇ ਪਰ ਸੰਤ ਬਣਨਾ ਤਾਂ ਗੁਰੂ ਕੇ ਪਿਆਰੋ ਬਾਬਾ ਅਜੀਤ ਸਿੰਘ ਦੀ ਤਰ੍ਹਾਂ ਮੰਨਿਆ ਜਾ ਸਕਦਾ ਹੈ ਬਾਬਾ ਮਤੀ ਦਾਸ ਦੀ ਤਰ੍ਹਾਂ ਮੰਨਿਆ ਜਾ ਸਕਦਾ ਹੈ ਬਾਬਾ ਮਨੀ ਸਿੰਘ ਸਾਹਿਬ ਦੀ ਤਰ੍ਹਾਂ ਮੰਨਿਆ ਜਾ ਸਕਦਾ ਹੈ ਧੰਨ ਸਿੰਘ ਮਹਾਂਪੁਰਖ ਸੰਤ ਗਿਆਨੀ ਕਰਤਾਰ ਸਿੰਘ ਦੀ ਖਾਲਸਾ ਜਿਨ੍ਹਾਂ ਨੇ 22 ਲੱਖ ਦੇ ਕੱਟ ਵਿਚ ਬਾਹਰ ਖੜੀ ਕਰਕੇ ਕਿਹਾ ਸੀ ਕਿ ਸਾਡੀ ਬਾਹਰ ਪਿਆਰ ਜੀ ਨੇ ਹੱਥ ਕੜੀ ਲਾਉਣੀ ਲਾ ਲਓ ਪਰ ਕੌਮ ਨੂੰ ਖੁਸਰੇ ਨੀ ਬਣ ਦੇਵਾਂਗੇ ਮਰਦ ਬਣਾ ਕੇ ਰੱਖਾਂਗੇ ਕਿ ਖੁਸਰੇ ਪਾ ਦੇ ਅਸੀ ਵਿਰੁੱਧ ਹੈ ਗੁਰੂ ਕੇ ਪਿਆਰ ਉੱਥੇ ਕਿਹਾ ਸੀ ਜਿੱਥੇ ਹਿੰਦੁਸਤਾਨ ਦੇ ਪ੍ਰਧਾਨ ਮੰਤਰੀ ਤੇ ਬਾਕੀ ਸਟੇਟਾਂ ਦੇ ਮੁੱਖ ਮੰਤਰੀ ਸਾਰੇ ਇਕੱਠੇ ਹੋਏ ਸੀ ਹੋਰ ਕੋਈ ਸਾਰਾ ਤੇ ਸੰਤਾਂ ਦਾ ਉਸ ਵੇਲੇ ਘਾਟਾ ਨਹੀਂ ਸੀ ਵਿਆਪਕ ਡੇਰੇ ਵਿਆਪਕ ਗੁਰਦੁਆਰਿਆਂ ਵਿਚ ਵਿਆਪਕ ਥਾਵਾਂ ਤੇ ਪੂਜਾ ਪ੍ਰਤਿਸ਼ਠਾ ਹੋ ਰਹੀ ਸੀ ਪਰ ਇੱਕ ਵੀ ਸੰਤ ਨੇ ਕਿਸੇ ਨੇ ਜਲੂਸ ਨੀ ਕੱਢਿਆ ਤੇ ਇੱਕ ਵੀ ਸੰਤ ਨੇ ਐਮਰਜੈਂਸੀ ਦੇ ਵਿਰੁੱਧ ਕੋਈ ਵੀ ਗੱਲ ਪਕਾਰੀ ਨਹੀਂ ਕਰੀ ਨਹੀਂ ਗੁਰੂ ਕੇ ਪਿਆਰੇ ਜੁਰਤ ਨਹੀਂ ਰੱਖੀ ਤੇਰਾ ਨਾਮ ਹੈ ਸੰਤ ਪੁਣ ਇਹ ਵੀ ਕਦੇ ਮੱਥਾ ਚੁਕਾ ਲੈ ਕੂੜੇ ਖਾ ਲੈ ਤੇ ਸੰਤ ਬਣ ਗਏ ਗੁਰਮਤ ਦੁਆਰਾ ਉਹਦਾ ਨਾਮ ਸੰਤ ਨੇ ਗੁਰਮਤ ਦੁਆਰਾ ਤਾਂ ਉਸੇ ਦਾ ਨਾਮ ਸੰਤ ਹੈ ਬਾਰੀ ਪਰਵੀ ਨਿਤਨੇਮ ਕਰਨਾ ਸਰੀਰ ਤੇ ਦੇਵਤਾ ਪੈਂਦੀ ਕੋਈ ਨਿੰਦਿਆ ਕਰਨੀ ਤੇ ਧੀਰਜ ਰੱਖਣੀ ਕੋਈ ਗਾਲਾਂ ਕੱਢਦਾ ਹੁਣ ਆਏ ਕਰਕੇ ਵਿਖਾ ਆਹ ਹੋ ਗਿਆ ਹੈ ਹੁਣ ਚੁੱਪ ਹੋ ਗਏ, ਫਲਾਣਾ ਹੋ ਗਿਆ, ਉਹਨੂੰ ਬਰਦਾਸ਼ਤ ਕਰੀ ਜਾਣਾ। ਪਰ ਜਦੋਂ ਧਰਮ ਦਾ ਸਮਾਂ ਗੁਰੂ ਕੇ ਪਿਆਰਿਓ ਆ ਗਿਆ, ਉਸ ਵੇਲੇ ਦੇਰੀ ਨਹੀਂ ਕਰਨੀ, ਸਰੀਰ ਦੀ ਆਹੁਤੀ ਆਪਣੇ ਦੀ ਪਾਣੀ ਸਿਰ ਦੀ ਬਾਜੀ ਲਾਉਣੀ, ਉਹਦਾ ਨਾਮ ਹੈ ਸੰਤ ਪੁਰਾ। ਸੋ ਸਤਿਗੁਰੂ ਜੀ ਕਹਿੰਦੇ ਹਨ, ਗੁਰੂ ਗਰੀਬ ਨਿਵਾਸ ਜੀ ਫਰਮਾਉਂਦੇ ਕਿ ਭਾਈ ਸੰਤ ਸਹਾਈ ਰਾਮ ਤੇ, ਔਰ ਰਾਮ ਪਰਮੇਸ਼ਰ ਦੇ ਨਾਲ ਮਿਲਾਉਣ ਦੀ ਸਹਾਇਤਾ ਕਰਨ ਵਾਲੇ ਵਿਚੋਲੇ ਸੰਤ ਹਨ। ਸੰਤ ਜਿਹੜਾ ਸਤਿਗੁਰੂ ਜੀ ਨੇ ਬਚਨ ਕਹੇ ਹਨ, ਭਗਤਾਂ ਦੀ ਰਤਨਾ ਦੁਆਰਾ ਕਬੀਰ ਸੇਵਾ ਕੋ ਦੋਏ ਭਰੇ, ਏਕ ਸੰਤ ਰਾਮ ਸੰਤ ਰਾਮ ਜੋ ਦਾਸ ਦਾ ਮੁਕਤ ਕੋ ਸੰਤ ਜਪਾਲਾ ਨਾਮ। ਰਾਮ ਪਰਮੇਸ਼ਰ ਦਾ ਮੁਕਤੀ ਦੀ ਦਾਤ ਦੇਣ ਵਾਲਾ ਤੇ ਪਰਮੇਸ਼ਰ ਦੇ ਪਿਆਰੇ ਹਨ, ਪਰਮੇਸ਼ਰ ਦੀ ਭਗਤੀ ਕਰਾਉਣ ਵਾਲੇ ਤੇ ਭਗਤੀ ਨਾਲ ਹੀ ਮੁਕਤੀ ਮਿਲਣੀ ਹੈ, ਐਵੇਂ ਮਿਲਣੀ ਨਹੀਂ। ਪਰ ਪਰਮੇਸ਼ਰ ਦੇ ਪਿਆਰੇ ਮੁਕਤੀ ਦੇ ਚਾਹ ਆਦਿ ਕਦੇ ਨਹੀਂ ਹੁੰਦੇ, ਨਾ ਪਰਮੇਸ਼ਰ ਦਾ ਪਿਆਰਾ ਗਿਆਨ ਚਾਹੁੰਦਾ। ਇੱਕੋ ਇੱਕ ਸਤਿਗੁਰ ਸੱਚੇ ਪਾਤਸ਼ਾਹ ਦੇ ਦਰਸ਼ਨ ਨੂੰ ਚਾਹੁੰਦਾ। ਬੜਾ ਭਾਰੀ ਤੁਹਾਡੇ ਸੰਵਾਦ ਹੋਇਆ ਤੇ ਸੰਤ ਗਿਆਨੀ ਕਰਤਾਰ ਸਿੰਘ ਦੀ ਖਾਲਸਾ ਮਹਾਂਪੁਰਖਾਂ ਦੇ ਨਾਲ ਬਾਰੀ ਇਸ ਨੂੰ ਬਾਬਾ ਬੁੱਢਾ ਸਾਹਿਬ ਦੀ ਵੀਰ ਸੰਤਾਂ ਨੇ ਪ੍ਰਚਾਰ ਕੀਤਾ। ਜਿਹੜਾ ਵੀਰ ਸੀ ਉੱਥੇ ਪ੍ਰਚਾਰ ਕਰਦਿਆਂ ਕਰਦਿਆਂ ਬਚਨ ਆ ਗਿਆ ਕਿ ਭਾਈ ਜੀ ਨੇ ਕਵੀ ਕਿਸੇ ਕਵੀ ਨੇ ਢਾਜੀ ਨੇ ਕਿਸੇ ਲੇਖਕ ਨੇ ਇਹ ਲਿਖਿਆ ਕਿ ਕਲਗੀ ਧਰ ਸੱਚੇ ਪਾਤਸ਼ਾਹ ਨੇ ਬੱਕਰੇ ਵੱਢੇ, ਸਿਰ ਨਹੀਂ ਵੱਢੇ, ਮਹਾਂਪੁਰਖਾਂ ਦੇ ਟੁੱਟ ਜਾਣ ਇਹੋ ਜਿਹੇ ਕਰਮਾਂ ਤੇ ਸੜ ਜਾਣ ਇਹੋ ਜਿਹੇ ਹੱਥ, ਜਿਹਨਾਂ ਨੇ ਕਲਗੀ ਧਰ ਪਿਤਾ ਦੀ ਨਿੰਦਿਆ ਕੀਤੀ ਹੈ, ਤੇ ਜਿਹੜੇ ਪਿਆਰੇ ਨੇ ਕਿਤਾਬ ਚ ਲਿਖਿਆ ਸੀ ਉਹ ਢਾਜੀ ਵੀ ਉੱਥੇ ਬੈਠਾ ਸੀ। ਜਦੋਂ ਇਹ ਗੱਲ ਹੋਈ ਉਸ ਵੇਲੇ ਉਹਦਾ ਮਗਰੋਂ ਟਾਇਲ ਸੀ, ਉਹਨੇ ਉੱਠ ਕੇ ਖੰਡਨ ਕੀਤਾ ਤੇ ਕਈ ਤਰ੍ਹਾਂ ਦੀਆਂ ਗੱਲਾਂ ਹੋਰ ਵੀ ਕਈਆਂ। ਸੱਤ ਚੋਪੜੇ ਸਿੰਘ ਕਣਗੇ ਉੱਤਰ ਦਿਓ, ਸੰਤਾਂ ਨੇ ਭਾਈ ਇਸ ਤਰ੍ਹਾਂ ਉੱਤਰ ਦੇਣਾ ਯੋਗ ਨਹੀਂ, ਜੋ ਸਮਾਂ ਆਵੇਗਾ ਉਹ ਕ੍ਰੋਧੋ ਦੇਵਾਂਗੇ। ਇਹ ਨਹੀਂ ਕਿਸੇ ਨੇ ਗੱਲ ਕਰਕੇ ਉੱਥੇ ਸਟੇਜ ਤੇ ਉੱਠ ਕਿਸੇ ਨਾਲ ਲੜ ਪਵੋ, ਨਹੀਂ ਉੱਤਰ ਦੇਵਾਂਗੇ ਜੋ ਸਮਾਂ ਸਮਾਂ ਮਿਲੇਗਾ। ਅਗਲੇ ਦਿਨ ਕਸਾ ਕਰਨੀ ਸੀ, ਉਹ ਢਾਡੀ ਵੀ ਉੱਥੇ ਬੈਠਾ ਸੀ ਗੁਰੂ ਕੇ ਪਿਆਰੇ ਮਹਾਂਪੁਰਖ ਨੇ ਨਾਂ ਲੈ ਕੇ ਜਗਤਾਂ ਦੇ ਅੱਜ ਭਾਈ ਕਹਿੰਦੇ ਉੱਤਰ ਦਿੰਦੇ ਆਏ। ਅਜੇ ਸਪੀਕਰ ਸਾਹਿਬ ਤੁਸੀਂ ਕੱਲ ਗੁੱਸਾ ਕੀਤਾ ਸੀ ਕਿ ਸੰਤਾਂ ਨੇ ਖੰਡਨ ਕੀਤਾ ਬੱਕਰੇ ਛੱਤਰਿਆਂ ਦਾ, ਟੁੱਟ ਜਾਣ ਕਲਮਾਂ ਤੇ ਸਾੜ ਜਾਣ ਹੱਥ। ਅਸੀਂ ਚੈਲੰਜ ਕਰਕੇ ਕਹਿੰਦੇ ਕਿ ਧੁਰਤੀ ਬਾਣੀ ਵਾਲਾ ਸਿੱਧ ਕਰਦੇ, ਤੁਸੀਂ ਸਾਡੀ ਗੱਲ ਤੇ ਚੈਲੰਜ ਕੀਤਾ, ਗੁਰੂ ਕੀ ਬਾਣੀ ਨੂੰ ਚੈਲੰਜ ਕਰਕੇ ਵਿਖਾਏ। ਮਹਾਂਪੁਰਖਾਂ ਨੇ ਬਚਨ ਕਿਹਾ ਸੀ, ਸਾਹ ਸੰਗ ਬਿਨਾ ਭਾਵ ਨਹੀਂ ਕੂਪ ਰਿਹਾ, ਭਾਵ ਬਿਨ ਭਗਤ ਨਹੀਂ ਹੋਈ ਤੇਰੀ। ਇਹ ਬਚਨ ਕਹਿ ਕੇ ਸਾਹ ਸੰਗ ਤੋਂ ਬਿਨਾ ਪ੍ਰੇਮ ਨਹੀਂ ਹੋ ਸਕਦਾ ਤੇ ਪ੍ਰੇਮ ਤੋਂ ਬਿਨਾ ਭਗਤੀ ਕਦੇ ਨਹੀਂ ਹੋ ਸਕਦੀ। ਉਹ ਪਿਆਰ ਨੇ ਖੰਡਣ ਵਿਚ ਇਹ ਗੱਲਾਂ ਦੋ ਕਹੀਆਂ ਸੀ ਕਿ ਜਿਹੜੇ ਕੰਨੀ ਸ਼ਰਧਾ ਹੈ ਇਹ ਅੰਧ ਵਿਸ਼ਵਾਸ ਹੈ, ਤੇ ਜਿਹੜਾ ਕੱਲਾ ਗਿਆਨ ਹੈ ਇਹ ਇੱਕ ਨਾਸਤਿਕ ਪੁਣ ਹੈ। ਮਹਾਂਪੁਰਖਾਂ ਨੇ ਕਿਹਾ ਸੀ ਕਿ ਅੰਧ ਵਿਸ਼ਵਾਸ ਤੋਂ ਬਿਨਾਂ ਭਗਤੀ ਹੋ ਹੀ ਨਹੀਂ ਸਕਦੀ, ਭਾਵੇਂ ਕਿੰਨਾ ਬ੍ਰਹਮ ਗਿਆਨੀ ਕੋਈ ਹੋਵੇ। ਕਹਿੰਦੇ ਕਿਉਂ? ਮਹਾਂਪੁਰਖ ਕਹਿਣਗੇ, ਭਾਈ ਜਿਸ ਦਿਨ ਤੂੰ ਪੜ੍ਹਨ ਲੱਗਾ ਤੈਨੂੰ ਕੋਈ ਪਤਾ ਨਹੀਂ ਮੈਂ ਢਾਡੀ ਬਣੂੰਗਾ। ਅੰਧ ਵਿਸ਼ਵਾਸ ਤੇ ਹੋ ਕੇ ਚੱਲਿਆ ਕਿ ਮੈਂ 14-15 16 ਜਮਾਤਾਂ ਪੜ੍ਹਾਂ ਤੇ ਕੁਝ ਅੱਗੇ ਸਿੱਖਾਂਗਾ, ਪਰ ਤੈਨੂੰ ਇਹ ਕੋਈ ਭਰੋਸਾ ਨਹੀਂ ਸੀ ਕਿ ਮੈਂ 16 ਤੱਕ ਪਹੁੰਚ ਜਾਵਾਂਗਾ, ਇਹ ਕੋਈ ਭਰੋਸਾ ਨਹੀਂ ਸੀ ਕਿ ਵਿਦਵਾਨ ਬਣਾ ਦਿਆਂਗਾ। ਅੰਧ ਵਿਸ਼ਵਾਸ ਤੋਂ ਬਿਨਾਂ ਭਗਤੀ ਕਦੇ ਨਹੀਂ ਹੋ ਸਕਦੀ, ਤੇ ਗੁਰੂ ਘਰ ਸਿੱਖ ਗਿਆਨ ਚਾਹੁੰਦਾ ਹੀ ਨਹੀਂ, ਇੱਕੋ ਇੱਕ ਭਗਤੀ ਚਾਹੁੰਦਾ। ਕਹਿੰਦੇ ਤਾਂ ਜੀ ਗਾਡੀ ਹੋਰ ਬਣ ਗਈ, ਉਹਨੇ ਗੱਲ ਕੀਤੀ ਸੀ ਨਾ ਗਿਆਨ ਨਾਸਤਿਕ ਬੁਣਿਆ। ਮਹਾਂਪੁਰਖ ਕਹਿੰਦੇ ਸਿੱਖ ਨਾਸਤਿਕ ਬੁਣਾ ਤਾਂ ਹੀ ਗਿਆਨ ਨਹੀਂ ਚਾਹੁੰਦਾ। ਗੁਰੂ ਕੀ ਬਾਣੀ ਦੁਆਰਾ ਸਿੱਧ ਕੀਤਾ ਰਾਜ ਨਾ ਚਾਹੋ ਮੁਕਤ ਨਾ ਚਾਹੋ, ਜਦੋਂ ਮੁਕਤੀ ਮਿਲੀ ਤੇ ਗਿਆਨ ਹੋ ਤੇ ਮੁਕਤੀ ਹੋਣੀ ਨਹੀਂ ਤੇ ਹੋਣੀ ਨਹੀਂ। ਮਹਾਂਪੁਰਖ ਕਹਿੰਦੇ ਰਾਜ ਨਾ ਚਾਹੋ ਮੁਕਤ ਨਾ ਚਾਹੋ ਪਰ ਪ੍ਰੀਤ ਚਰਨ ਕਮਲਾਰੇ, ਸੱਚੇ ਪਾਤਸ਼ਾਹ ਨਾ ਸਾਨੂੰ ਮੁਕਤੀ ਦੀ ਲੋੜ ਹੈ ਨਾ ਸਾਨੂੰ ਰਾਜ ਦੀ ਲੋੜ ਹੈ, ਸਾਡੇ ਹਿਰਦੇ ਤੇਰੇ ਚਰਨ ਕੱਲੇ ਵਸੇ ਰਹਿਣ, ਚਾਹੇ ਮੁਕਤੀ ਦਿਓ ਚਾਹੇ ਨਾ ਦਿਓ, ਭਾਵੇਂ ਨਰਕ ਚ ਪਾ ਦਿਓ ਤੇ ਭਾਵੇਂ ਟੇਢੀਆਂ ਜੂਨਾਂ ਚ ਪਾ ਦਿਓ, ਚਾਹੇ ਸੰਤ ਬਣਾ ਦਿਓ ਚਾਹੇ ਚੋਰ ਬਣਾ ਦਿਓ, ਇਹ ਤੁਹਾਡੀ ਮਰਜ਼ੀ ਹੈ, ਜਿੱਥੇ ਵੀ ਜੇ ਨਾਮ ਤੁਹਾਡਾ ਸਾਡੇ ਹਿਰਦੇ ਚ ਵਸਿਆ ਰਹੇ। ਫਿਰ ਮਹਾਂਪੁਰਖਾਂ ਨੇ ਉੱਤਰ ਦਿੱਤਾ ਸੀ, ਕਹਿਣ ਲੱਗੇ ਭਾਈ ਪਿਆਰ ਤੇ ਛੱਤ ਹੋ ਸਕਦੀ ਹੈ, ਮਾਂ ਤੇ ਛੱਕ ਨਹੀਂ ਹੋ ਸਕਦੀ। ਗਿਆਨ ਆ ਪਿਓ ਤੇ ਗੁਰੂ ਕੇ ਪਿਆਰ ਸ਼ਰਧਾ ਮੋਰ, ਜੇ ਸ਼ਰਧਾ ਹੋਵੇ ਜੀ ਤੇ ਬ੍ਰਹਮ ਗਿਆਨ ਰੂਪੀ ਪੁੱਤਰ ਅੱਗੇ ਪਿਤਾ ਤੇ ਗਿਆਨ ਰੂਪੀ ਪਿਓ ਤੋਂ ਤੇ ਆਪਣੀ ਸ਼ਰਧਾ ਰੂਪ ਮਾਤਾ ਤੋਂ ਬ੍ਰਹਮ ਗਿਆਨੀ ਰੂਪ ਪੁੱਤਰ ਤਾਂ ਪੈਦਾ ਹੋਵੇਗਾ, ਗੁਰੂ ਕੇ ਪਿਆਰ ਜਿਹਨਾਂ ਦੀ ਸੰਧੀ ਹੋਵੇਗੀ। ਪਰ ਸ਼ਰਧਾ ਰੂਪੀ ਜੇ ਮਾਤਾ ਹੈ, ਭਾਵੇਂ ਗਿਆਨ ਰੂਪੀ ਪਿਤਾ ਦਾ ਸੰਬੰਧ ਨਹੀਂ ਹੋਰ ਕਿਸੇ ਦਾ ਸੰਬੰਧ ਹੋ ਗਿਆ, ਪਰ ਗੁਰੂ ਕੇ ਪਿਆਰ ਜਿਹੜਾ ਮਾਂ ਤੋਂ ਪੁੱਤ ਜੰਮਿਆ ਉਹ ਮਾਂ ਨੂੰ ਜ਼ਰੂਰੀ ਕਹਿਣਾ ਪਵੇਗਾ। ਵੇਸਣਾ ਦੇ ਪੁੱਤਰ ਦੇ ਪਿਓ ਦੇ ਨਾਂ ਦਾ ਕੋਈ ਕਿਸੇ ਨੂੰ ਪਤਾ ਨਹੀਂ ਦਾ ਕੀ ਹੈ, ਪਰ ਗੁਰੂ ਕੇ ਪਿਆਰੇ ਵੇਸਵਾ ਦੇ ਪੁੱਤਰ ਨੂੰ ਮਾਂ ਆਪਣੀ ਵੇਸਵਾ ਨੂੰ ਕਹਿਣਾ ਪੈਂਦਾ, ਹੋਰ ਨਹੀਂ ਕਿਸੇ ਨੂੰ ਕਹਿ ਸਕਦਾ। ਇਸ ਵਾਸਤੇ ਸ਼ਰਧਾ ਮਾਂ ਤੇ ਗਿਆਨ ਹੈ ਪੁੱਤਰ, ਗੁਰੂ ਕੇ ਪਿਆਰੇ ਗਿਆਨ ਹੋਵੇ ਚਾਹੇ ਨਾ ਹੋਵੇ, ਜੇ ਮਾਂ ਹੈ ਤੇ ਗਿਆਨ ਪੈਦਾ ਹੋਵੇਗਾ, ਨਹੀਂ ਤੇ ਪੈਦਾ ਹੋ ਹੀ ਨਹੀਂ ਸਕਦਾ ਗਾ। ਪਿਓ ਭਾਵੇਂ ਇਕੱਲਾ ਕਿਤੇ ਤੁਰਿਆ ਫਿਰੇ, ਪਿਓ ਤੋਂ ਪੁੱਤਰ ਨਹੀਂ ਪੈਦਾ ਹੋਇਆ, ਪੁੱਤਰ ਮਾਂ ਤੋਂ ਹੀ ਪੈਦਾ ਹੋਵੇਗਾ। ਐਡਾ ਪਿੱਛੇ ਖਬਰ ਨਿਕਲੀ ਸੀ ਅਖਬਾਰਾਂ ਚ, ਇੱਕ ਨਾਸਤਿਕ ਬੰਦੇ ਨੇ ਯਤਨ ਕੀਤਾ ਕਿ ਮੈਂ ਤੁਰ ਕੀ ਬਾਣੀ ਝੂਠੀ ਕਰਕੇ ਵਿਖਾਵਾਂ। ਕੌਣ ਹੈ ਗੁਰੂ ਕੀ ਬਾਣੀ ਨੂੰ ਝੂਠਾ ਕਰਨ ਵਾਲਾ ਜੰਮਿਆ? ਹਾਂ, ਦੋ ਚਾਰ ਗੱਲਾਂ ਜ਼ਰੂਰ ਕਰ ਸਕਦਾ, ਪਰ ਉਸਨੂੰ ਆਪ ਨੂੰ ਝੂਠਾ ਹੋਣਾ ਪੈਂਦਾ। ਹਰਿਆਣੀਆਂ ਆ ਟਿਊਬ ਚੋਂ ਬੱਚਾ ਪੈਦਾ ਕੀਤਾ ਤੇ ਬੱਚਾ ਕਰਕੇ ਪੈਦਾ ਦੇ ਵਿੱਚੋਂ ਤੇ ਅਖਬਾਰਾਂ ਨੇ ਖਬਰ ਕੱਢ ਦਿੱਤੀ ਤੇ ਇੱਕ ਨਾਸਤਿਕ ਦਾਸ ਨੂੰ ਮਿਲਿਆ। ਕਹਿੰਦਾ ਬਾਬਾ ਜੀ, ਤੁਸੀਂ ਬਾਣੀ ਪੜ੍ਹਦੇ, ਮੈਂ ਸੁਣਿਆ ਕਿ ਮਾਤ ਪਿਤਾ ਬਿਨ ਬਾਲ ਨਾ ਹੋਈ, ਮਾਤਾ ਪਿਤਾ ਤੋਂ ਬਿਨਾਂ ਬੱਚਾ ਨੀ ਕਹਿੰਦੇ ਪੈਦਾ ਹੁੰਦਾ, ਤੇ ਤੁਸੀਂ ਇਹ ਦੱਸੋ ਕਿ ਸਾਡੇ ਟਿਊਬ ਵਿੱਚੋਂ ਬੱਚਾ ਪੈਦਾ ਹੋਇਆ, ਇੱਥੇ ਤਾਂ ਮਾਂ ਪਿਓ ਦੀ ਕੋਈ ਸੰਧੀ ਨੀ ਹੋਈ, ਫਿਰ ਗੁਰਬਾਣੀ ਝੂਠੀ ਹੈ। ਦਾਸ ਨੇ ਉਹਨੂੰ ਬੇਨਤੀ ਕੀਤੀ ਸੀ, ਭਾਈ ਝੂਠਾ ਤੂੰ ਆ, ਗੁਰੂ ਕੀ ਬਾਣੀ ਚਾਰ ਯੁਗ ਕੀ ਸ੍ਰਿਸ਼ਟੀ ਦੇ ਪੰਜ ਤੱਤ ਉਦੋਂ ਤੱਕ ਵੀ, ਤੇ ਜਦੋਂ ਪਰਮੇਸ਼ਰ ਆਪਣਾ ਆਪ ਰੂਪ ਹੋਇਆ ਉਦੋਂ ਤੱਕ ਵੀ ਗੁਰਬਾਣੀ ਨੀ ਝੂਠੀ ਹੋ ਸਕੀ। ਸੰਤ ਮਹਾਤਮਾ ਤੇ ਹੋਰ ਕੋਈ ਹੋ ਸਕਦਾ, ਬੰਦਾ ਹੋ ਸਕਦਾ ਹੈ, ਕਹਿੰਦੇ ਨੇ ਫਿਰ ਸਿੱਧ ਕਰੋ। ਦਾਸ ਨੇ ਬੇਨਤੀ ਕੀਤੀ ਸੀ ਉਦੋਂ ਕਿ ਬੱਚਾ ਪੈਦਾ ਹੁੰਦਾ ਮਾਤਾ ਦੇ ਉਦਰ ਚੋਂ, ਕਿਸ ਤੋਂ ਤੁਹਾਡਾ ਪਹਿਲਾਂ ਮਾਤੋ ਜਿਵੇਂ ਮਾਤੋ ਜੰਮੇ ਮਾਤੋ ਨਿਮੇ ਹਾਂ ਮਾਸੇ ਕੇ ਭਾਡੇ ਮਿਨੇ ਨਾਲ ਕਿਸ ਦਾ ਹੈ। ਤੂੰ ਦੱਸ ਇਹ ਜਿਹੜਾ ਬੱਚਾ ਪੈਦਾ ਹੋਇਆ ਹੈ ਇਹ ਵੀ ਮਾਂ ਟਿਊਬ ਹੈ ਕਿ ਨਹੀਂ, ਇਹ ਟਿਊਬ ਵਿੱਚ ਪੈਦਾ ਕੀਤਾ ਕਿ ਬਾਹਰ ਪੈਦਾ ਕੀਤਾ? ਜਿਸ ਚੀਜ਼ ਵਿੱਚ ਇਹਨੂੰ ਬਣਾਇਆ ਬੱਚੇ ਦੀ ਮਾਂ ਉਹ ਹੈ, ਪਹਿਲੀ ਤਾਂ ਇਹ ਗੱਲ ਹੈ। ਦੂਜਾ ਇਹ ਕਿ ਮਾਤਾ ਦੀ ਰਕਤ ਤੇ ਪਿਤਾ ਦੀ ਬਿੰਦ ਲੈ ਕੇ ਉਹਨੂੰ ਟਿਊਬ ਚ ਪਾ ਕਰਕੇ ਉਹਨੂੰ ਗੈਸ ਦੇ ਕਰਕੇ ਪੁੱਤਰ ਬਣਾਇਆ ਕਿ ਮਾਤਾ ਪਿਤਾ ਦੀ ਰਕਤ ਤੇ ਬਿੰਦ ਤੋਂ ਬਿਨਾਂ ਬੱਚਾ ਪੈਦਾ ਕੀਤਾ? ਕਹਿੰਦਾ ਵੀ ਪਿਤਾ ਦਾ ਪੈਦਾ ਲੱਗੇ ਉਹਨਾਂ ਤੋਂ ਹੈ, ਤੇ ਫਿਰ ਇਹ ਜਿਹੜਾ ਬੱਚਾ ਹੈ ਇਹ ਕਿਵੇਂ ਗੁਰੂ ਕੀ ਬਾਣੀ ਤੋਂ ਹੋ ਗਿਆ, ਕਿਵੇਂ ਝੂਠਾ ਕਰ ਸਕੋਗੇ? ਤੇ ਗੁਰੂ ਦੇ ਪਿਆਰੋ ਕੰਨ ਝਾੜ ਕੇ ਜਾਣਾ ਪਿਆ ਸੀ। ਸਿੱਖ ਨੂੰ ਸਤਿਗੁਰੂ ਦੀ ਬਾਣੀ ਤੇ ਨਿਸ਼ਚਾ ਹੋਣਾ ਚਾਹੀਦਾ, ਕਿਸੇ ਵਿਅਕਤੀ ਤੇ ਨਹੀਂ। ਇਹ ਫਲਾਨਾ ਦੇ ਉਹਨਾਂ ਰੁੱਤ ਗਿਆ, ਦੂਜਾ ਟੁੱਟ ਗਿਆ, ਖਾਣੀ ਚੀਜ਼ ਦੇਵਤਾ ਪੈ ਜਾਵੇਗੀ, ਕੋਈ ਦੇਵਤਾ ਨੀ ਪੈਣਗੇ ਜਦੋਂ ਤੱਕ ਕਰਨਗੇ ਧਰ ਸੱਚੇ ਪਾਤਸ਼ਾਹ ਨਾਲ ਆਸਰਾ ਤੇ ਮਨ ਚ ਪਿਆਰ ਤੇ ਚਰਨਾ ਤੇ ਸ਼ਰਧਾ ਹੈ, ਤਦੋਂ ਤੱਕ ਕੱਖ ਨੀ ਵਿਗੜ ਸਕਦਾ ਗੁਰੂ ਕੇ ਪਿਆਰੇ। ਸਤਿਗੁਰੂ ਗਰੀਬ ਨਵਾਜ ਜੀ ਕਹਿੰਦੇ ਸੰਤ ਸਹਾਈ ਰਾਮ ਕੇ, ਰਾਮ ਦੇ ਬਣਾਉਣ ਦੇ ਸਹਾਇਕ ਪਰਮੇਸ਼ਰ ਦੇ ਪਿਆਰੇ ਸੰਤ ਮਹਾਤਮਾ ਹਨ ਗੁਰੂ ਕੇ ਗੁਰਸਿੱਖ। ਕਿਰਪਾ ਕਰਕੇ ਪਿਆਰ ਨੇ ਭਾਈ ਮਿਲਾ ਦਿੱਤਾ ਉਸ ਅਕਾਲ ਪੁਰਖ ਪਰਮੇਸ਼ਰ ਦੇ ਨਾਲ,
ਤੇਜ ਸੁਭਾਵੀ ਸਰਬ ਸੁਖ,
ਕਹਿੰਦੇ ਤੇਜਾਂ ਜਿਹੜੀਆਂ ਸੋਭਨੀਕ ਹੋ ਗਏ ਤੇ ਸਾਰੇ ਸੁਖ ਵੀ ਪ੍ਰਾਪਤ ਹੋ ਗਏ।
ਦੁੱਖਾਂ ਦਾ
ਭਾਈ ਦੁਖੀ ਨੀ ਕੋਈ ਜਾਵੇਗਾ, ਜਿਵੇਂ ਬਾਣੀ ਪੜੀ ਸੌਖਾ ਹੋ ਜਾਵੇਗਾ, ਫੇਰ ਪੜੋ ਪੰਗਤੀ।
ਤੇਜ ਸੁਭਾਵੀ ਸਰਬ ਸੁਖ,
ਸਤਿਗੁਰੂ ਕਹਿੰਦੇ ਜਿਨ੍ਹਾਂ ਨੇ ਬਾਣੀ ਪੜੀ ਹੈ, ਜਿਨ੍ਹਾਂ ਤੇ ਸਤਿਗੁਰੂ ਦੀ ਦਿਆਲਤ ਹੈ, ਉਹਨਾਂ ਦੇ ਸੇਜਾ ਸੁਹਾਵੀ ਸੋਭਨੀਕ ਹੈ। ਅੰਤਾ ਕਰਨ ਰੂਪੀ ਸੇਜਾ ਹੈ, ਮਨ ਬੁੱਧ ਚਿੱਤ ਤੇ ਹਕਾਰ ਦੇ ਚਾਰ ਪਾਵੇ ਹਨ, ਜੋ ਬਿਰਤੀਆਂ ਹਨ ਗੁਰੂ ਕੇ ਪਿਆਰਿਓ, ਇਹ ਬਿਰਤੀਆਂ ਬਾਹੀਆਂ ਤੇ ਸੇਰਵੇ ਹਨ। ਪ੍ਰੇਮ ਰੂਪੀ ਵਾਣ ਦੇ ਨਾਲ ਬ੍ਰਹਮ ਗਿਆਨੀ ਦੀ ਸੇਜਾ ਪੁਣੀ ਹੋਈ ਹੈ, ਬਿਰਤੀ ਨੂੰ ਕਾਗਰ ਕਰਨੂ ਪੈਣ ਪੁਆਈ ਪਾਈ ਹੋਈ ਹੈ। ਇਸੇ ਤਰ੍ਹਾਂ ਤੁਰਤਾ ਦੀ ਤਲਾਈ ਹੈ, ਸਮਤਾ ਦੀ ਵਿਛਾਈ ਹੈ, ਕਾਮ ਕਰੋ ਲੋਹ ਮੋਹਕਾਰ ਦਾ ਤਿਆਗ ਰੂਪ ਇਹ ਗੁਰੂ ਕੇ ਪਿਆਰੇ ਉਪਰ ਹੁਨਰ ਛਾਏ ਹੋਏ ਹਨ। ਹਰਕਾਰ ਦਾ ਤਿਆਗ ਨੂੰ ਸਰਹਾਣਾ ਰੱਖਿਆ ਹੋਇਆ ਹੈ, ਚਾਰੇ ਮਹਾਂਵਾਕਾਂ ਨੂੰ ਜਪ ਧਾਰਨ ਕਰ ਰੂਪ ਇਹ ਸੇਜਬੰਦ ਪਾਏ ਹੋਏ ਹਨ ਕਿ ਸੇਜਾਂ ਦੇ ਝਵਾਲਣਾ ਪੈ ਜਾਣ। ਇਸੇ ਤਰ੍ਹਾਂ ਸੱਤ ਸੰਤੋਖ ਦੇ ਤੋਤੇ ਲਟਕਾਏ ਹੋਏ ਹਨ ਤੇ ਸੇਜਾ ਨੂੰ ਮਲੀਨ ਹੋਣ ਤੋਂ ਬਚਾਉਣ ਵਾਸਤੇ ਭਗਤ ਦਾ ਸਰਪੋਸ਼ ਹੈ, ਗੁਰੂ ਕੇ ਪਿਆਰੋ ਪਰਮੇਸ਼ਰ ਦਾ ਸ਼ਬਦ ਰੂਪੀ ਦੀਵਾ ਕੋਲ ਜਗਾ ਕੇ ਰੱਖਿਆ ਹੈ। ਗਿਆਨ ਨਾਲ ਜਦ ਸੇਜਾ ਆਵੇ ਤਾਂ ਨਾਨਕ ਭੋਗ ਕਰੇ, ਐਸੇ ਆਨੰਦ ਅਭੇਦਾਂ ਨੂੰ ਪਰਮੇਸ਼ਰ ਦੇ ਪਿਆਰੇ ਮਾਣਦੇ ਹੈ। ਉਹਨਾਂ ਬਾਰੇ ਮਹਾਰਾਜ ਕਹਿੰਦੇ ਸੇਜ ਸੁਹਾਵੀ, ਉਹਨਾਂ ਦੀ ਅਵਤਾ ਕਰ ਰੂਪੀ ਸੇਜਾ ਗੁਰੂ ਕੇ ਪਿਆਰੋ ਸੋਭਨੀਕ ਹੋ ਗਈ ਤੇ ਸਰਬ ਸੁਖ, ਇੱਕ ਦਾ ਸੁੱਖ ਨੀ ਦੁਨੀਆਂ ਦਾ ਸੁੱਖ, ਬਾਕੀ ਕੋਈ ਰਹਿ ਨੀ ਜਾਂਦਾ ਜਿਹੜਾ ਪਰਮੇਸ਼ਰ ਦੇ ਪਿਆਰੇ ਨੂੰ ਨਾ ਪ੍ਰਾਪਤ ਹੋਵੇ। ਬਾਣੀ ਪਾਣੀ ਸਭ ਤੋਂ ਗੁਰੂ ਕੇ ਪਿਆਰਿਆ ਲਾਭਦਾਇਕ ਤੇ ਸੁਖਦਾਈ ਹੈ। ਦੁਨੀਆਂ ਵਿਚ ਵਿਚਰ ਕੇ ਵੇਖ ਲਓ, ਕਿਸੇ ਥਾਂ ਤੇ ਚਲੇ ਜਾਵੋ, ਜਿਹੜਾ ਸਤਿਗੁਰੂ ਦਾ ਸੰਤ ਬਣਿਆ ਹੋਵੇ, ਸਤਿਗੁਰੂ ਦਾ ਸਿੱਖ ਬਣਿਆ ਹੋਵੇ, ਕਿਸੇ ਮਾਈ ਦਾ ਤੇ ਮਨੁੱਖ ਦਾ ਸੰਤ ਤੇ ਸਿੱਖ ਨਾ ਹੋਵੇ, ਸਾਪਣਾ ਨਾ ਕਿ ਕਿਸੇ ਤੋਂ ਬਣਿਆ ਹੋਵੇ, ਗੁਰੂ ਦਾ ਸਿੱਖ ਗੁਰੂ ਕੀ ਬਾਣੀ ਪੜ੍ਹ ਕੇ ਬਣਿਆ ਹੋਵੇ, ਉਹ ਗੁਰੂ ਕੇ ਪਿਆਰ ਜਿੱਥੇ ਵੀ ਜਾਵੇਗਾ ਉਹਦੇ ਪੈਰਾਂ ਤੇ ਵੱਡੇ ਵੱਡੇ ਰਾਜੇ ਮਹਾਰਾਜੇ ਵੱਡੇ ਵੱਡੇ ਧਰਤਾਂ ਮੱਥਾ ਟੇਕਣਗੇ। ਪਰ ਜਿਹੜਾ ਗੁਰੂ ਗ੍ਰੰਥ ਸਾਹਿਬ ਦਾ ਸੰਤ ਤੇ ਸਿੱਖ ਹੋਵੇਗਾ ਉਹ ਜਾ ਕੇ ਕਿਸੇ ਰਾਜਨੀਤਿਕ ਬੰਦੇ ਦੇ ਪੈਰਾਂ ਤੇ ਮੱਥਾ ਨਹੀਂ ਕਦੇ ਟੇਕੇਗਾ। ਇਹ ਨਿਸ਼ਾਨੀ ਹੋਵੇਗੀ ਗੁਰੂ ਦੇ ਸਿੱਖ ਦੀ ਤੇ ਗੁਰੂ ਦੇ ਸੰਤ ਦੀ। ਤੇ ਜਿਹੜਾ ਬੰਦੇ ਦਾ ਸੰਤ ਉਹ ਜ਼ਰੂਰ ਗੁਰੂ ਕੇ ਪਿਆਰ ਜਾ ਕੇ ਕਿਸੇ ਨਾ ਕਿਸੇ ਟਾਈਮ ਤੇ ਰਾਜਨੀਤਿਕ ਬੰਦੇ ਦੇ ਗੋਡੇ ਜ਼ਰੂਰ ਕੁੱਟੇਗਾ। ਤੇ ਜਿਹੜਾ ਗੁਰੂ ਦਾ ਆਇਆ ਉਹ ਨਹੀਂ ਕਦੇ ਕੁੱਟੇਗਾ, ਉਹਦੇ ਆ ਕੇ ਜ਼ਰੂਰ ਕੁੱਟਣਗੇ, ਪਰ ਕਹਿੰਦਾ ਕਿਸੇ ਨੂੰ ਨਹੀਂ ਤਨਾਵ ਘਟਾ ਕੇ ਰਾਜੀ ਹੈ। ਪਰ ਸਤਿਗੁਰ ਦੀ ਬਾਣੀ ਦਾ ਪ੍ਰਤਾਪ ਐਸਾ ਤੇਜ਼ ਹੈ ਆਪਣੇ ਆਪ ਹੀ ਸਾਹਮਣੇ ਸਾਰਿਆਂ ਨੂੰ ਨਵਾਜ ਦਿੰਦੀ ਹੈ ਸਤਿਗੁਰੂ ਦੀ ਬਾਣੀ। ਜੋ ਗੁਰੂ ਕੇ ਪਿਆਰਿਆਂ ਹੰਕਾਰ ਕਰਦਾ ਸਮਾਂ ਪੈਣ ਤੇ ਸਤਿਗੁਰ ਸੱਚੇ ਪਾਤਸ਼ਾਹ ਜੀ ਹੰਕਾਰੀ ਨੂੰ ਪਿੱਠ ਦਿੰਦੇ ਆ, ਪਰਮੇਸ਼ੁਰ ਦੀ ਭਗਤੀ ਕਰਨ ਵਾਲੇ ਨੂੰ ਕਲਾ ਚਿੱਤ ਦੀ ਗੁਰੂ ਕੇ ਪਿਆਰੇ ਫੰਡ ਨਹੀਂ ਲੱਗਣ ਦਿੰਦੇ। ਕਈ ਇੱਕ ਵਾਰੀ ਖਿਆਲ ਕਈਆਂ ਦੇ ਤਬਦੀਲ ਹੋ ਜਾਂਦੇ ਆ, ਆਹ ਹੋ ਗਿਆ ਆਹ ਹੋ ਗਿਆ, ਨਹੀਂ ਭਾਈ ਧਰਮ ਤੇ ਚੱਲਣ ਵਾਲੇ ਨੂੰ ਰਾਜਨੀਤਿਕ ਕਚਹਿਰੀਆਂ ਵਿੱਚੋਂ ਕਦੇ ਵੀ ਸੱਚਾਈ ਤੇ ਚੱਲਣ ਵਾਲੇ ਨੂੰ ਹੱਕ ਨਹੀਂ ਮਿਲਦਾ। ਸੱਚਾਈ ਤੇ ਚੱਲਣ ਵਾਲੇ ਨੂੰ ਦੋ ਤਰੀਕੇ ਦਾ ਹੱਕ ਦੇ, ਇੱਕ ਤਾਂ ਸੀਸ ਦੇਣਾ ਤੇ ਦੂਜਾ ਪਰਿਵਾਰ ਦੀ ਮੁੱਠ ਤੇ ਹੱਥ ਰੱਖ ਕੇ ਹੱਕ ਲੈਣਾ। ਇਹ ਦੋ ਤਰੀਕੇ ਮੇਰਾ ਧਰਮੀ ਬੰਦੇ ਨੂੰ ਕਦੇ ਹੱਕ ਨਹੀਂ ਮਿਲੇਗਾ, ਨਾ ਪਿਛੋਕੜ ਇਤਿਹਾਸਾਂ ਵਿੱਚੋਂ ਮਿਲਦਾ ਕਿੱਥੋਂ। ਪਰ ਵਿੱਚ ਜੇਕਰ ਹੱਕ ਦਾ ਸੁੱਖਾ ਸਿਉਣੇ ਤਾਂ ਉਸ ਵੇਲੇ ਗੁਰੂ ਕੇ ਪਿਆਰੇ ਕਚਹਿਰੀ ਅਦਾਲਤ ਦਾਅਵੇ ਕਰਦੇ ਤੇ ਨਹੀਂ ਸੀ ਮਿਲਦਾ, ਪਰਿਵਾਰ ਦੀ ਮੁੱਠ ਤੇ ਹੱਥ ਰੱਖ ਕੇ ਹੱਕ ਲਿਆ। ਜੇ ਭਾਈ ਊਧਮ ਸਿੰਘ ਜੀ ਆਪਣੇ ਬਾਬੇ ਦਾ ਰਾਜ ਲੈਣ ਵਾਸਤੇ ਕਚਹਿਰੀਆਂ ਚ ਦਾਅਵੇ ਕਰਦੇ, ਕਿਸੇ ਵੇਲੇ ਨਹੀਂ ਸੀ ਸੁਣਨੀ। ਸਮਾਂ ਲੱਗਾ 22 ਸਾਲ ਲੱਗੇ, 22 ਸਾਲ 22 ਸਾਲ ਉਡੀਕ ਵਿੱਚ ਫਿਰਦਾ ਰਿਹਾ, ਪਰ ਜਦੋਂ ਪਿਆਰਿਓ ਆ ਗਿਆ ਸਮਾਂ ਤੇ ਹੱਕ ਆਪਣਾ ਲੈ ਲਿਆ। ਤੇ ਤੜਕਾ ਭਾਈ ਊਧਮ ਸਿੰਘ ਨੂੰ ਬਹੁਤ ਲੱਗਿਆ ਸੀ, ਅੱਜ ਕਰੀਰ ਮਿਲਿਆ ਮਤਲਬ ਕਹਿੰਦੇ ਜੇ ਲੋਕੀ ਤੜਕਾ ਮਾਰਦੇ ਭਿੰਡਰਾਂ ਵਾਲੇ ਚੁੱਪ ਕਰ ਗਏ। ਮੈਂ ਪਿਆਰਿਆ ਕੋਈ ਨੀ, ਆਪਾਂ ਵਿਅਕਤੀ ਆ ਮਾਰਦੇ ਤੇ ਸਾਰ ਮੈਨੂੰ ਕਹਿੰਦਾ ਜੇ ਕਿ ਮੈਨੂੰ ਗੁੱਸਾ ਆਉਂਦਾ, ਮੈਂ ਗੁੱਸਾ ਆਉਂਦਾ ਫਿਰ ਕੁਝ ਕਰ ਲੈ, ਗੁੱਸਾ ਠੰਡਾ ਕਰ ਲੈ। ਅਰੇ ਤੁਸੀਂ ਕੁਝ ਕਰੋਗਾ ਕਿ ਮੈਂ ਸਮਾਂ ਦਿੱਤੇ ਵੇਖਾਂਗੇ, ਜੇ ਉਹਦਾ ਸਮਾਂ ਸਤਿਗੁਰੂ ਦੇਵੇਗਾ ਪਰ ਤੂੰ ਕਰੂੰਗੀ ਤੁਹਾਡੇ ਨਾਲੋਂ ਵੱਡਾ ਨੀ ਤੇ ਨਾ ਕੋਈ ਹੈ ਨਾ ਸੀ ਨਾ ਹੋਵੇਗਾ। ਕਹਿੰਦਾ ਕਿਉਂ, 1732 ਵਿੱਚ ਗੁਰੂ ਤੇਗ ਬਹਾਦਰ ਸਾਹਿਬ ਜੀ ਸਮਾਏ ਹੈ ਤੇ 1762 ਦੇ ਵਿੱਚ ਜਾ ਕਰਕੇ ਔਰੰਗਜ਼ੇਬ ਨੂੰ ਮਾਰਿਆ। ਗੁਰੂ ਕੇ ਪਿਆਰੋ ਮੇਰਾ ਮਾਰ ਲੋ, 30 ਸਾਲ ਪੂਰੇ ਸਤਿਗੁਰ ਸੱਚੇ ਪਾਤਸ਼ਾਹ ਜੀ ਔਰੰਗਜ਼ੇਬ ਦੀ ਮੌਤ ਦੇ ਸਮੇਂ ਨੂੰ ਉਡੀਕਦੇ ਰਹੇ ਹੈ ਤੇ ਮਾਰ ਤੀਰ ਨਾਲ ਵੀ ਸਕਦੇ ਸੀ ਪਰ ਨਹੀਂ, ਜਦੋਂ ਉਹਨੂੰ ਮਾਰਨਾ ਸੀ ਮਾਰਨਾ ਉਸੇ ਵੇਲੇ ਸੀ। ਭਾਵੇਂ ਦਿੱਲੀ ਵਿੱਚ ਤੀਰ ਛੱਡਿਆ ਪਾਵੇ ਚ ਵੱਜਦਾ, ਉਸ ਵੇਲੇ ਔਰੰਗਜ਼ੇਬ ਕਹਿਣ ਲੱਗਾ ਗੁਰੂ ਕਿੱਡਾ ਕਰਾਵਾਸੀ ਹੈ, ਮਾਰ ਹੀ ਦੇਣ ਲੱਗਾ ਸੀ। ਸੱਚੇ ਪਾਤਸ਼ਾਹ ਨੇ ਵਿਚਾਰ ਕੀਤੇ ਕਿ ਇਹਦੇ ਚਿੱਤ ਚੜ੍ਹ ਛੱਡ ਮੇਰੇ ਵੱਜਿਆ ਨਹੀਂ ਨਾ ਬਚ ਗਿਆ। ਦੂਜੇ ਤੀਰ ਦੀ ਮੁੱਖੀ ਦਾ ਤੀਰ ਬੰਨ ਕੇ ਚਿੱਠੀ ਬੰਨ ਕੇ ਤੀਰ ਚਲਾ ਜਿਹੜੇ ਪਾਸਾ ਖੇਡਦਾ ਸੀ ਉੱਥੇ ਮਾਰਿਆ। ਚਿੱਠੀ ਖੋਲ ਕੇ ਪੜ੍ਹੀ, ਮਹਾਰਾਜ ਨੇ ਲਿਖਿਆ ਸੀ ਔਰੰਗਜ਼ੇਬ ਤੈਨੂੰ ਤੀਰ ਨਾਲ ਮਾਰਨਾ ਨਹੀਂ, ਤੈਨੂੰ ਤਲਵਾਰ ਨਾਲ ਨਹੀਂ ਮਾਰਨਾ, ਤੈਨੂੰ ਮਾਰਨਾ ਕਿਸੇ ਹੋਰ ਢੰਗ ਨਾਲ ਹੈ। ਇਹ ਮਤਾ ਤਿਆਰ ਕਰਕੇ ਮੈਂ ਤੀਰ ਦੇ ਹਾਲ ਤੋਂ ਬਚ ਗਿਆ, ਸਾਡਾ ਤੀਰ ਕਦੇ ਅਰਥਾਂ ਨਹੀਂ ਜਾਵੇਗਾ। ਤਾਂ ਗੁਰੂ ਕੇ ਪਿਆਰੇ ਪੂਰੇ 30 ਸਾਲਾਂ ਪਿੱਛੋਂ ਮਾਰਿਆ, ਪਿਤਾ ਦੀ ਸ਼ਹੀਦੀ ਹੋਈ, ਪਰਿਵਾਰ ਦੀ ਸਾਰੇ ਦੀ ਸ਼ਹੀਦੀ ਹੋਈ, ਜਾਤ ਤੋਂ ਪਿਆਰੇ ਸਿੰਘ ਕੁਰਬਾਨ ਕਰ ਦਿੱਤੇ, ਸਬਰ ਰੱਖਿਆ। ਪਰ ਜਦੋਂ ਜੀਵੇ ਕਾਂਗਰ ਗਏ ਤੇ ਸਮਾਂ ਆ ਗਿਆ, ਉਸ ਵੇਲੇ ਭਾਈ ਦਇਆ ਸਿੰਘ ਨੂੰ ਜਫਰਨਾਮਾ ਲੈ ਕੇ ਦਿਲ ਤਾਂ ਜਾ ਭਾਈ ਹੁਣ ਔਰੰਗਜ਼ੇਬ ਦੀ ਮੌਤ ਦਾ ਸਮਾਂ ਆ ਗਿਆ। ਸੋ ਪਿਆਰੇ ਕਾਲੇ ਪੈਣ ਦੀ ਲੋੜ ਨਹੀਂ, ਜੇ ਕਾਲੇ ਪੈਣਾ ਤੇ ਜਿਨ੍ਹਾਂ ਨੇ ਮੁਕੱਦਮਾ ਦਾਇਰ ਕੀਤਾ ਉਹਨਾਂ ਵੀਰਾਂ ਨੂੰ ਜਾ ਕੇ ਕਹੋ ਕਿ ਕੁਝ ਕਰੋ, ਜਿਨ੍ਹਾਂ ਨੇ ਸੱਤ ਬੰਦੀ ਕਰਵਾਏ ਹੈ। ਮੈਂ ਤਾਂ ਫਾਇਆ ਜਿਹੜਾ ਲਿਖਵਾਈ ਨਹੀਂ, ਨਾ ਜਿਹਨਾਂ ਲਿਖਵਾਉਣ ਚ ਸਹਿਮਤ ਸੀ। ਗੁਰੂ ਕੇ ਪਿਆਰੇ ਝੂਠੀ ਕਚਹਿਰੀ ਚੋਂ ਸੱਚੇ ਬੰਦੇ ਨੂੰ ਕਿਵੇਂ ਹੱਕ ਮਿਲੇਗਾ? ਜਦੋਂ ਵੀ ਹੱਕ ਮਿਲਿਆ ਉਦੋਂ ਸਤਿਗੁਰੂ ਜੋੜਨਗੇ ਤੇ ਮਿਲਣਾ ਹੈ, ਇਹ ਪਤਾ ਕੋਈ ਨਹੀਂ। ਕੋਈ ਬੰਦਾ ਡੀਂਗ ਨਹੀਂ ਮਾਰ ਸਕਦਾ ਕਿਸੇ ਵੀ ਸੰਪਰਦਾ ਵਾਲੇ ਕਿਸੇ ਵੀ ਨਾਲ ਭਾਵੇਂ ਸਹਿਮਤ ਹੈ ਕਿ ਮੈਂ ਹੱਕ ਲਵਾਂਗਾ। ਇਹ ਵੀ ਪਤਾ ਕਿਹਦੇ ਸਿਰ ਤੇ ਸੇਰਾ ਚੜ੍ਹਨਾ ਤੇ ਕਿਹਨੂੰ ਰੱਬ ਨੇ ਬਖਸ਼ ਕਰਨੀ ਹੈ, ਇਹ ਤਾਂ ਜਾਣਦੇ ਕਰਨਗੇ ਤਰ। ਪਰ ਜੇ ਭਾਈ ਕਾਲੇ ਪੈਣ ਦੀ ਲੋੜ ਹੈ ਸਮਝਦੇ ਹੈ ਤੇ ਵੀ ਚੁੱਪ ਕਰ ਜਾ ਭਾਈ, ਫਿਰ ਮੈਂ ਤਾਂ ਚੁੱਪ ਹੈ, ਬੋਲਣ ਵਾਲਾ ਜਾਂਦੇ ਰਹੋ ਕਿ ਜਿਹੜਾ ਸਿੰਘ ਸ਼ਹੀਦ ਹੋਇਆ ਮੇਰੇ ਸੀ ਜਾਂ ਭਾਈ ਰਣਧੀਰ ਸਿੰਘ ਸਾਹਿਬ ਦੇ ਇਕੱਲੇ ਦੇ ਸੀ, ਕੌਮ ਦੇ ਕੋਈ ਸਿੱਖ ਨਹੀਂ ਸੀ ਉਹ। ਕੱਲ ਰਾਤੀ ਮੈਨੂੰ ਲੱਗਿਆ 1 ਵਜੇ ਪਤਾ ਕਸਾ ਕਰਕੇ ਗਿਆਨੀ ਜੀ ਹੋਈ ਨਾਲ ਸੀ, ਇੱਕ ਸਿੰਘ ਨੇ ਸੁਨੇਹਾ ਦਿੱਤਾ ਭਾਵੇਂ ਖੁੱਲ ਗਿਆ ਅੰਮ੍ਰਿਤਸਰ ਵਾਲਾ, ਉਸ ਦੋਸਤ ਸਿੰਘਾਂ ਨੇ ਵਿਚਾਰ ਆਪਣੀ ਦਿੱਤੀ ਚੰਗੀ, ਕਹਿਣ ਲੱਗੇ ਵੀ ਹੁਣ ਕਿਵੇਂ ਕਰਨਾ ਚਾਹੀਦਾ ਤੁਸੀਂ ਦੱਸੋ। ਅੱਗੇ ਜੀ ਇਹਦੇ ਬਾਰੇ ਕੁਝ ਸੋਚੋ, ਮੈਂ ਤਾਂ ਸੋਚਿਆ ਤੁਸੀਂ ਦੱਸੋ। ਅਰੇ ਦੱਸਣਾ ਕੀ ਆ, ਭਵਨ ਬੰਦ ਹੋਣਾ ਚਾਹੀਦਾ, ਮੈਂ ਜਾਂ ਫਿਰ ਖੁਲਵਾਓ। ਮੈਂ ਤਾਂ ਐਲਾਨ ਕੀਤਾ ਸੀ 16 ਅਗਸਤ ਨੂੰ 1970 ਚ, ਤੇ 20 ਤਰੀਕ ਨੂੰ 14 ਦਿਨਾਂ ਮਗਰੋਂ ਬੰਦ ਕਰਵਾਤਾ ਸੀ। ਸਾਫ ਤੋਂ ਉੱਪਰ ਹੋ ਗਿਆ ਬੰਦ ਰਿਹਾ, ਤੇ ਜਿਸ ਦਿਨ ਗਿਆ ਐਲਾਨ ਕੀਤਾ ਕੱਲੇ ਨੇ ਕੀਤਾ ਸੀ, ਕਿਸੇ ਸਿੰਘ ਦੀ ਰਾਇ ਨਹੀਂ ਸੀ ਲਈ, ਕਿਸੇ ਵਜ਼ੀਰ ਦੀ ਰਾਇ ਨਹੀਂ ਸੀ ਲਈ, ਕਿਸੇ ਮਹਾਤਮਾ ਨੂੰ ਨਹੀਂ ਪੁੱਛਿਆ। ਐਲਾਨ ਕੀਤਾ ਸੀ ਠੀਕ ਹੈ ਕਿ ਮੇਰੇ ਨਾਲ 5 ਮਹਾਤਮਾ ਉਸ ਦਿਨ ਗਏ ਹੈ, ਬਾਬਾ ਬੀਬੀ ਚੰਦੀਏ ਦਇਆ ਸਿੰਘ ਜੀ, ਬਾਬਾ ਵਿਕਰਮਾਜੀਤ ਸਿੰਘ ਜੀ ਅੰਮ੍ਰਿਤਸਰ ਸਾਹਿਬ ਵਾਲੇ, ਬਾਬਾ ਉਤਮ ਸਿੰਘ ਜੀ ਖਡੂਰ ਸਾਹਿਬ ਵਾਲੇ, ਤੇ ਜਥੇਦਾਰ ਸਤਕਾਰ ਜੋਰ ਮੋਹਨ ਸਿੰਘ ਜੀ ਤੌਰ, ਇਹ 4 ਸਿੰਘ ਦਾਸ ਦੇ ਨਾਲ ਸੀ, 5ਵਾਂ ਦਾਸ ਸੀ ਜਿਸ ਨੇ ਭਵਨ ਵਿਚ ਵੜੇ ਹੈ। ਉਸ ਨੇ ਗੁਰੂ ਕੇ ਪਿਆਰੇ ਦਾਸ ਕੱਲਾ ਲਕੀਰ ਪਹਿਲਾਂ ਚੱਪਿਆ ਸੀ ਉਹਨਾਂ ਨੇ, ਉਹ ਲਕੀਰ ਕੱਢੀ ਸੀ, ਕਹਿੰਦੇ ਜੋ ਅੱਗੇ ਪੈਰ ਤੱਕਰ ਚੱਪਿਆ ਤੇ ਗੋਲੀ ਮਾਰਾਂਗੇ। ਦੀਪ ਸਿੰਘ ਜੈ ਸਿੰਘ ਗੱਲ ਅਗਰ ਜਿਉਂਦਾ ਜੀ ਅੰਮ੍ਰਿਤਸਰ ਨਹੀਂ ਲੱਗਾ ਉੱਥੇ ਹੀ ਆਉਗੀ, ਤੇ ਗੁਰਬਚਨ ਜੱਟ ਜਿਹੜਾ ਐਸ ਪੀ ਹੈ ਕਹਿੰਦੇ ਬਾਬਾ ਜੀ ਤੂੰ ਗਾਹ ਉਹਨਾਂ ਜੋ ਗੋਲੀ ਵੱਜੇਗੀ ਨਾ ਗੋਲੀ ਖਾਣ ਵਾਸਤੇ ਆਏ ਮਾਰ ਦਿਓ। ਸੋ ਗੁਰੂ ਕੇ ਪਿਆਰੋਂ ਲੰਘੇ ਸੀ, ਜੋ ਬਚਨ ਕੀਤਾ ਪੂਰਾ ਕੀਤਾ ਸੀ। ਹੁਣ ਜਿਹੜੇ ਕਹਿੰਦੇ ਤਾਂ ਭਾਰ ਬੰਦ ਕਰਾਓ ਕਰਵਾਓ, ਗੁਰੂ ਕੀ ਸੰਗਤ ਹੈ ਨਹੀਂ ਮਾਰੋ ਹੱਲਾ। ਮੈਂ ਵੀ ਨਾਲ ਪਿੱਛੇ ਤਾਂ ਨੀ ਹੱਲਦਾ, ਚਲੋ ਸਾਰੇ ਮੈਂ ਨਾਲ ਅੱਗੇ ਲੱਗ ਕੇ ਚੱਲਦਾ, ਤੇ ਸਾਹ ਜੇ ਨਹੀਂ ਤੇ ਲਿਖ ਕੇ ਦੇਖੋ ਇਲਾਕਿਆਂ ਵਾਲੇ ਆਪਾਂ ਆਪਣੇ ਇਲਾਕਿਆਂ ਚੋਂ ਕਿ ਜਿੰਨੇ ਸਿੰਘ ਸ਼ਹੀਦ ਹੋਏ ਸਾਡਾ ਕਿਸੇ ਸ਼ਹੀਦ ਨਾਲ ਪਿਆਰ ਨਹੀਂ, ਤੇ ਫਿਰ ਗੁਰੂ ਕੇ ਪਿਆਰੋਂ ਮੈਂ ਭਾਰ ਬੰਦ ਤੁਹਾਨੂੰ ਇੱਕ ਹੱਥ ਚ ਕਰਵਾ ਕੇ ਵਿਖਾ ਦੂੰਗਾ। ਤੁਸੀਂ ਸਿੰਘ ਨੀ ਗੁਰੂ ਕੇ, ਤੇ ਤਿੰਨੋਂ ਉਹਨਾਂ ਦਿਨ ਜਾਣਦੇ ਵੀ ਸਿੰਘ ਸ਼ਹੀਦ ਹੋਏ, ਸਿੰਘ ਦੱਸੋ ਮਹਿਕੇ ਡੇਰੇ ਵਾਸਤੇ ਕਰਵਾਇਆ। ਜਾਂ ਆਪਣੇ ਮੁੰਡਿਆਂ ਵਾਸਤੇ ਕਰਵਾਇਆ, ਜਾਂ ਆਪਣੇ ਪਿਓ ਦੀ ਸੋਭਾ ਵਧਾਉਣ ਵਾਸਤੇ ਮੈਂ ਕਰਵਾਇਆ, ਕੇਵਲ ਤੇ ਕੇਵਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਾਸਤੇ ਹੋਇਆ। ਕੋਈ ਕਿਸੇ ਦੇ ਕਿਹਾ ਸ਼ਹੀਦ ਨਹੀਂ ਹੁੰਦਾ, ਆਪਾਂ ਬੈਠੇ ਆਪਾਂ ਕਿੰਨੇ ਕੁ ਮਰ ਗਏ ਹਾਂ ਮਗਰੋਂ, ਜਿੰਨਾ ਭਾਗਾਂ ਚ ਸ਼ਹੀਦੀ ਹੁੰਦੀ ਹੈ ਸ਼ਹੀਦੀ ਸਾਂ ਵਾਰਾ ਬੰਦ ਕੇ ਕਰ ਗਏ, ਤੇ ਧਰਮ ਵਾਸਤੇ ਇੱਕ ਵਾਰੀ ਸ਼ਹੀਦੀ ਜਿਹੜੀ ਹੈ ਤੇ ਉਦੋਂ ਵੱਧ ਫਲ ਹੈ, ਇਹ ਕੋਈ ਛੋਟੀ ਜਿਹੀ ਗੱਲ ਨਹੀਂ ਸ਼ਹੀਦੀ। ਤਾਂ ਗੁਰੂ ਕੇ ਪਿਆਰੋਂ ਮੈਂ ਤੁਹਾਨੂੰ ਪ੍ਰੋਗਰਾਮ ਇਹ ਦੇ ਰਿਹਾ ਕਿ ਤੁਸੀਂ ਇਸ ਤਰ੍ਹਾਂ ਕਰੋ ਵੀ ਤੁਹਾਡੇ ਨਾਲ ਹੈ, ਔਰ ਜਿਹੜੇ ਵੀਰ ਮੈਂ ਤਾਂ ਕਰ ਰਹੀ ਕਿ ਕਈਆਂ ਘੁੰਮਣਾ ਕਿਹੜਾ ਖੂਨ ਕਰਨ ਤੋਂ ਉਪਰੰਤ ਦਿੱਲੀ ਜਾਣ ਦਿੱਤਾ, ਉਹਨਾਂ ਨੂੰ ਜਾ ਕੇ ਪੁੱਛੋ ਕਿ ਗੱਲ ਕਰੋ ਕਿਉਂ ਭੇਜਿਆ, ਮੈਨੂੰ ਕੀ ਕਹਿੰਦੇ ਹੈ। ਤੇ ਕਲੀਅਰ ਕਰਨ ਲੱਗਾ ਜੀ ਕਿ ਨਰਕ ਧਾਰ ਜਾਂ ਨਰਿੰਦਰ ਸਿੰਘ ਹੈ ਉਹਨੂੰ ਕਮਿਸ਼ਨਰ ਬਣਾਉਣ ਲੱਗਾ ਗਿਆਨੀ ਜੈਲ ਸਿੰਘ। ਮੈਂ ਭਾਈ ਗਿਆਨੀ ਜੈਲ ਸਿੰਘ ਤਾਂ ਪੈਦਾ ਕੀਤੇ ਆ, ਕਾਂਗਰਸ ਨੇ ਪੈਦਾ ਕੀਤੇ ਆ, ਹਟਾਓ ਇਹਨਾਂ ਨੂੰ ਕਮਿਸ਼ਨਰ ਬਣਾਉਂਦਾ ਤੇ ਹਟਾਓ ਮੈਨੂੰ ਕੀ ਕਹਿੰਦੇ, ਮੈਂ ਨਾਲ ਮੈਨੂੰ ਗੱਲ ਕਰੋ ਕਿੱਥੇ ਲਿਜਾ, ਅੱਗੇ ਲਾਉਣਾ ਅੱਗੇ ਰੱਖ ਕੇ ਚੱਲਦਾ, ਕੱਲੇ ਨੂੰ ਭੇਜਣਾ ਕੱਲਾ ਜਾਊਂਗਾ, ਇਸ ਤਰ੍ਹਾਂ ਨਹੀਂ ਕਿ ਤੁਰਿਆ ਜਾਂਦਾ ਉੱਥੇ ਅੱਗੇ ਧੋਖੇ ਚਾ ਕਰਕੇ ਸਿੰਘ ਸ਼ਹੀਦ ਕਰਵਾਇਆ ਕਿ ਇਸ ਤਰ੍ਹਾਂ ਨਹੀਂ ਹੋਵੇਗਾ। ਐਤਕੀ ਨੇ ਕਦੇ ਸਤਿਗੁਰੂ ਨੇ ਸਮਾਂ ਦਿੱਤਾ ਤੇ ਹੱਥ ਜੁੜ ਗਏ, ਇਹ ਪਤਾ ਲੱਗੇਗਾ ਜੇ ਗੁਰੂ ਕੀ ਸਿੱਖ ਕੌਮ ਵਿੱਚੋਂ ਕਿਸੇ ਵੀ ਸੰਪਰਦਾਇ ਕੋਈ ਵੀ ਭਾਵੇਂ ਘਰਾਂ ਚ ਰਹਿਣ ਵਾਲਾ ਗ੍ਰਸਤੀ ਸਿੰਘ ਕਿਉਂ ਨਾ ਹੋਵੇ, ਜੇ ਇੱਕ ਮਰਿਆ ਤੇ ਨਾ ਸਾਉ ਦੀ ਖਬਰ ਨਰਕ ਧਾਰੀਆਂ ਦੀ ਵੀ ਜ਼ਰੂਰ ਆਵੇਗੀ। ਐਤਕੀ 13 ਸਿੰਘ ਸਿੱਖਾਂ ਦੇ ਉੱਥੇ ਮਰ ਗਏ। ਸੋ ਗੁਰੂ ਕੇ ਪਿਆਰੋਂ ਕੁਝ ਧੀਰਜ ਰੱਖਣੀ ਚਾਹੀਦੀ ਹੈ, ਅਰਾਮੇ ਦੇ ਤੇ ਤੜਕਾ ਮਾਰਦੀਆਂ ਉਹ ਬੰਦਾ ਮਾਰਦਾ ਜਿਹਨੂੰ ਨਾ ਪਿਆਰ ਹੈ ਸ਼ਹੀਦਾਂ ਨਾਲ, ਨਾ ਗੁਰੂ ਕੀ ਬਾਣੀ ਤੇ ਰਿਸ਼ਤਾ, ਨਾ ਕੋਈ ਭਰੋਸਾ, ਇੱਕੋ ਇੱਕ ਫੁੱਟ ਪਾਉਣੀ ਜਾਣਦਾ। ਸੋ ਗੁਰੂ ਕੇ ਪਿਆਰੇ ਤਾਂ ਫਤਗੁਰ ਸੱਚੇ ਪਾਤਸ਼ਾਹ ਦੀ ਗੁਰਬਾਣੀ ਤੇ ਨਿਸ਼ਚਾ ਰੱਖੀ ਹੈ ਤੇ ਸਮੇਂ ਦੀ ਉਡੀਕ ਕਰਨੀ ਚਾਹੀਦੀ ਹੈ। یہ کوئی پتہ نہیں کہ ستگو جی کیسا سمے دین یا کہڑے سمے گرو کے پیارے بھارت پراپت ہوئے یہ ستگو جان سکتے میں تیرے واسطے کچھ کہہ نہیں سکتا کیونکہ انتر جانتا میرے بچ ہے نہیں ستگرو بخش دین سے پانے ہونے بیٹھے بخش دین یہ چو جی پریت نے اپنے بس کی گل ہے پر بھائی جی کہ من بہت اکاڑ شوق ہے وہ چک لو گرو کے پیارے شہیدی ضرور کرنے واسطے تیار ہونا چاہیے دس والا اپنے ویل ٹھل کوئی نہیں پر ایسا کوئی نہیں کہ چپ کر کے جا چھاتی ننگی کر کے خالی اتنی گولی کھا کے واپس آ جاؤ یا گرفتاری دے دو میں تیرے سک وچ نہیں نہ ستگرو کنگی ترنے کرے کام کیتا ہے ستگرو سچے پاس نے کھنڈے کی مٹھ سے ہاتھ رکھ کے خالص نو حق لین کا طریقہ دسیا ہے جیل جا کر کے حق لین کا ڈنگ کسی گرو صاحبان نے نہیں دسایا سو ستگرو سچے پاس شری پوپر گرو کے پیارے بھروسہ رکھیے مہاراج نے سیج سواری سرو سکھ اور سارے سکھ پراپت ہوں اور دکھا نہ ہی جائے ہر دکھ نہیں گرو کے پیارے کوئی پراپت ہوئے گا تو دکھا والی جائے جگہ نہیں ہوں کوئی رہ گئی جائے اتپن نہیں ہوئے گا جائے نام کا جنم دا تے جائے نام کا جان کا جات تو رہنا مرن ستگرو جی کہتے ہو دکھا نہ ہی جائے جائے پیدا ہونے کا بھی دکھ نہیں تو جائے مرن کا بھی کوئی دکھ نہیں جمن مرنا سنسا مک گیا مکان تو ستگرو نے مرنا کی چنتا نہیں جیون کی حیات ہے اسی کرپا کر دیتی گرو گوبند سنگھ صاحب جی نے مائی وڈا بھاگا والی اچھا پوری کر دیتی پرمیشر نے ہری رائے راجا روپ وار پتی نو پراپت کیتا
سہیا منگل گاو ہی
سہیا نے راجی کے گھر چ راج کی واری ہوگی تو ناج دیا مل کے گیت گاؤں ہو اسی طرح سہیا کون ہے جگیاسو تے گرو کے پیارے واری واری کون ہے تت دیتا برہم گیانی تے پتی کون ہے اکال پورکھ اکال پورکھ پتی تت دیتے سو گرو کے پیارے اس استری نے ہرے روپی سیجا اوپر آ کے پتی بناتا ہے تو جگیاسو روپ سہیا مل کے مگر گاؤں نے تانا پرمیشور کے پیارے تینوں پرمیشور کی سگیاستا ہوئی ہے بھائی گوبند پرمیشور کے گیتن رائے الاپنا کرو یاد کرو آرامت سب تک جائے سو گرو کے پیارے یاد کریں گے سارا سکھا مٹ جان گیا ہری ورگا دنیا چ کوئی نہ پیچھے سی نہ ہے نہ کوئی ہوئے گا دستا ہی نہیں کوئی
دوجا لوگ
برابر نہیں کوئی لایا جا سکتا کہہ کے نہیں دسیا جا سکتا کہ وہ ورگا کوئی ہے
پلت پلت سوار
ہوتا لوگ تو پلت پرو سوار دتا پرمیشور کے پیارے ڈولا واسطہ دینتی پرمیشور نے ایسی جگہ سچن کی پراپتی کی بخش دیتی تریا واسطہ ویکتی تھکا دیتی
ساگر سے رکھی
روپی سمندر چ رکھ لیا
جنم
جمن مرگ نہیں تھوڑا پڑے گا پائی ہاتھ اکھری ہن یہ انتری وقت جرا مہنگے تو سمے والے سما ہو گیا پائی سا پڑیا نے جانا اتنے ٹائم ہوا اس واسطے سنکوچ والا ٹائم نہیں سمجھو
ایک
جبان انیک گوڑ پرمیشور کے کون کسر کر کے دسے
نانک چرن
پرمیشور کے چرنی پی کر کے اسی ترے ہاں جہے تیرے چرنی پی گئے انہوں نے ستار دتا مگن کے مہینے دوارا سروس کہتے گنا کے سہت ہو کر کے گیان سرو پرمیشور سلائیے بندگی کریے دھیان کریے وسار پوروک ہر کس مہینے سلادے کرانے ہر ٹائم پرمیشور تیل ماتر بھی تمنا نہیں کئی لوگ یہ بھی خیال کر لیتے ہیں اگر رب نو اپنی بندگی کراؤن کا چاہ کے تا کے پرمیشور کے پیارے ملتا ہے کیونکہ انہوں چیتے کرتے ہیں بھائی پرمیشور کی لحاظ ہے آپ کر دیں میری دمے کی بماری ہٹ جائے کوئی کہنا میری چھاتی بل منوکتی ہے یہ ہٹ جائے کوئی کہنا اکھا کی نگاہ کٹ گئی یہ بن جائے کوئی کہنا ہور روگ لگ جائے یہ ٹوٹ جائے رب نو یاد آپ اپنے واسطے کرتے رب واسطے نہیں کرتے رب نے کی لوڑ ہے کسی نے وہ تو درد ہے روگا تو سپنتر ہے تو گرو کے پیار تیر نہ کمائے تیر جی نے بھی تمائے تمنا نہیں تما نہیں تمائے خواہش نہیں ہے گرو کے پیارے سکھا نہیں کسی پرکار کی رب
نام تیار
جنہیں نام تیار پائی یار
کیا
سارے کام ہی سر گئے تھے ساکھیاں ساریا لاڑیاں ہرت کبیر کا جگ سمپورن کیا تنے دیا گواں چاریاں نام دے شپری بدھی موئی گو جیوں کی کیتی دیر ہوا پھیرا ਖੈਮ ਦੇ ਥਾਂ ਜਾ ਕੇ ਚਰਨ ਚਾਪੀ ਕੀਤੀ, ਹੋਰ ਗੁਰੂ ਦੇ ਪਿਆਰੇ ਸਾਰਿਆਂ ਨੇ ਥਾਂ ਜਾ ਕਰਕੇ ਕੰਮ ਕੀਤੇ, ਸਾਰਿਆਂ ਦੇ ਕੰਮ ਸਰ ਗਏ, ਜੋ ਦਿਨ ਹਰ ਕਰ ਸੇਵਕ ਹਰ ਤਿਸਕੀ ਕਾਮੀ ਗੋਲਾ ਬਣ ਗਿਆ ਰੱਬ ਪਿਆਰਿਆਂ ਦਾ,
ਹਰ ਗੁਰ ਪੂਰਾ ਹਰਾ ਪਿਆ
ਪੂਰਨ ਗੁਰੂ ਜਿਨ੍ਹਾਂ ਨੇ ਰੱਬਿਆ
ਹੋਇਆ ਸੱਚ ਖੜੇ
ਉਹ ਦਰਗਾਹ ਵਿੱਚ ਸੱਚੇ ਖੜੇ ਅਤਿਅੰਤ ਚੰਗੇ ਹਨ, ਉਹਨਾਂ ਨੂੰ ਕੋਈ ਮੋੜ ਨੀ ਸਕਦਾ, ਰੇਰੇ ਦਰਗਾਹ ਕਹੇ ਨਾ ਪੋ ਆਓ ਮੈਂ ਸਾਧਰ ਸੁਭ ਦੇਵ ਹੁੰਦਾ ਹਾਂ, ਹਰ ਮਾਤਰ ਵਰਤਿਆ ਸੋਈ ਜਾਇਆ ਕਾਰ ਕਰੇ ਸਭ ਕੋਈ,
ਸਰਬ ਸੁਖਾਂ ਦੇ ਚਰਨ ਹਰ
ਹਾਈ ਹਰੀ ਦੇ ਚਰਨ ਸਮੁੰਦਰ ਰੂਪ ਹਨ, ਸਾਰੇ ਸੁਖਾਂ ਦੇ ਦੇਣ ਵਾਲੇ ਖਜ਼ਾਨਾ ਰੂਪ ਹਨ, ਸੰਸਾਰ ਜਿਹੜਾ ਹੈ ਭੈ ਰੂਪੀ ਜਲ ਦਾ ਭਰਿਆ ਹੋਇਆ, ਇਹ ਭਾਈ ਜਿਸ ਤੋਂ ਤਰਨਾ ਬੜਾ ਕਠਿਨ ਹੈ, ਜਿਸ ਤੋਂ ਤਰ ਕੇ ਪਾਰ ਉਤਰ ਗਏ,
ਭਗਤ ਤਿਲ ਪਾਈਆਂ
ਭਗਤੀ ਦੁਆਰਾ ਪਰਮੇਸ਼ਵਰ ਨੂੰ ਪਾਉਣਾ ਚੇਤਾ, ਵਿਆਹ ਰੂਪੀ ਮਿੰਜਾ ਸ਼ਰਾਬ ਚੀਰਖਾ ਵਿੱਚ ਨਹੀਂ ਕਿਹੜੇ ਸਰਦੇ, ਤੇ ਵਿਖਿਆ ਨਾ ਹੀ ਜਰੇ, ਉਹ ਵਿਖਿਆ ਵਿੱਚ ਜੜੇ ਹੋਏ ਨਹੀਂ, ਉਹਨਾਂ ਚ ਜੜੀ ਨੀ ਜਾਂਦੀ, ਪਾਈ ਨੀ ਜਾਂਦੀ ਉਹਨਾਂ ਵਿੱਚੋਂ, ਇਹ ਫੁੱਟ ਜਾਂਦੀ ਨਿਕਲ ਜਾਂਦੀ ਹੈ, ਤੇ ਵਿਖਿਆ ਵਿੱਚ ਜਰੇ ਸਰਦੇ ਨਹੀਂ, ਜਲਦੇ ਨੂੰ ਈਰਖਾ ਦੀ ਅੱਗ ਵਿੱਚ ਬਚ ਜਾਂਦੇ ਹਨ,
ਉੜ ਗਏ ਦੁਖਦਾ ਨਸੀ,
ਉਹਨਾਂ ਦੇ ਝੂਠ ਵੀ ਸਾਰੇ ਚਲੇ ਗਏ, ਤੇ ਦੁਖਦਾ ਵੀ ਗੁਰੂ ਕੇ ਪਿਆਰ ਝੂਠ ਕੌਣ ਸੀ, ਝੂਠੇ ਸੰਕਲਪ ਜਿਹੜਾ ਪੁਣਾ ਪੁਣਾ ਕਦੇ ਕਿਸੇ ਪਾਸੇ ਜਾਂਦੇ, ਕਦੇ ਕਿਸੇ ਪਾਸੇ ਸੰਕਲਪ ਫੁਰਨ ਵੀ ਹਟ ਗਏ, ਤੇ ਜਿਹੜਾ ਵਿਚਿਤਾ ਪੁਣਾ ਸੀ ਅੰਮ੍ਰਿਤ ਛਕਾਂ ਕੇ ਨਾ ਛਕਾਂ, ਸਤਿਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਾਂ ਕੇ ਮਣੀ ਨੂੰ ਮੰਗ ਲਵਾਂ, ਇਹ ਦੁਖਦਾ ਸੀ ਇਹ ਵੀ ਚਲੀ ਗਈ, ਇੱਕੋ ਡੋਲ ਨਿਸ਼ਚਾ ਗੁਰੂ ਗ੍ਰੰਥ ਸਾਹਿਬ ਤੇ ਹੋ ਗਿਆ,
ਪੂਰਨ ਸੱਚ ਭਰੇ
ਉਹ ਸੰਜੇ ਪਰਮੇਸ਼ਰ ਦੇ ਨਾਮ ਨੂੰ ਜਪ ਕੇ ਲਵਾਲਾ ਪੂਰਨ ਗੁਰੂ ਕੇ ਪਿਆਰ ਦੇ ਵਿੱਚ ਭਰ ਗਏ, ਸੱਚੇ ਪਰਮੇਸ਼ਰ ਦੇ ਨਾਮ ਨੂੰ ਜਪ ਕਰਕੇ ਸੁਗਣਾਂ ਦੇ ਸਹਿਤ ਹੋ ਗਏ, ਪਾਰ ਬ੍ਰਹਮ ਪਰਮੇਸ਼ਰ ਜੋ ਪਾਪਾ ਪੁਨਾ ਤੋਂ ਪਰੇ ਉਸ ਨੂੰ ਸੇਵਦੇ ਯਾਦ ਕਰਦੇ, ਪਾਰ ਬ੍ਰਹਮ ਪ੍ਰਭ ਇਸੇ ਭੱਦੇ ਨੂੰ ਔਂਕੜ ਹੈ, ਗੁਰੂ ਕੇ ਪਿਆਰੋ ਸਿਆਰੀਆਂ ਦਿਹਾੜੀਆਂ ਦਾ ਅੰਤਰ ਹੈ ਕੁਝ, ਜੇ ਭੱਬਾ ਮੁਕਤਾ ਹੋਵੇ ਤਾਂ ਰੱਖ ਦਾ ਵਾਚ ਹੁੰਦਾ ਹੈ, ਜੇ ਭੱਬੇ ਨੂੰ ਔਂਕੜ ਹੋਵੇ ਤੇ ਵਿਆਪਕ ਦਾ ਵਾਚ ਹੋਵੇਗਾ, ਜੇ ਭੱਬੇ ਨੂੰ ਦਲੈਂਕੜੇ ਹੋਣ ਪ੍ਰਭੂ ਪਾਠ ਹੋਵੇ ਤਾਂ ਸ਼ੁੱਧ ਭੂਮਾ ਰੂਪ ਦਾ ਜਨੈਕ ਹੋਵੇਗਾ, ਜੇ ਭੱਬੇ ਨੂੰ ਸਿਹਾਰੀ ਹੋਵੇ ਤੇ ਸਾਖੀ ਚੇਤਨ ਦਾ ਜਨੈਕ ਹੋਵੇਗਾ, ਜੇ ਭੱਬੇ ਨੂੰ ਕੰਨਾ ਹੋਵੇ ਤਾਂ ਗੁਰੂ ਕੇ ਪਿਆਰਿਓ ਪ੍ਰਕਾਸ਼ ਦਾ ਜਨੈਕ ਹੋਵੇਗਾ, ਜੇ ਭੱਬੇ ਨੂੰ ਦਲਾਵਾਂ ਹੋਣ ਤਾਂ ਭੈ ਤੋਂ ਰਹਿਤ ਦਾ ਜਨੈਕ ਹੋਵੇਗਾ, ਜੇ ਪ੍ਰਭੂ ਭੱਬੇ ਨੂੰ ਹੋਣਾ ਹੋਵੇ ਤਾਂ ਭੋ ਹੇ ਦਾ ਵਾਸ ਹੋਵੇਗਾ, ਇਹ ਸਿਆਰੀਆਂ ਦਿਹਾੜੀਆਂ ਦਾ ਇੰਨਾ ਫਰਕ ਸਮਝਣ ਤੇ ਔਂਕੜ ਹੈ, ਭੱਬੇ ਨੂੰ ਤੋਂ ਸਤਿਗੁਰੂ ਜੀ ਕਹਿੰਦੇ ਹਨ ਪਾਰ ਬ੍ਰਹਮ ਪ੍ਰਭ ਸੇਵਦੇ, ਜੋ ਵਿਆਪਕ ਸਰੂਪ ਪਾਪਾ ਪੁਨਾ ਤੋਂ ਬ੍ਰਹਮ ਪਰੇ ਪਰਮੇਸ਼ਰ ਵਾਹਿਗੁਰੂ ਨੂੰ ਯਾਦਦੇ ਹਨ ਯਾਦ ਕਰਦੇ ਹਨ, ਪਰਮੇਸ਼ਰ ਨੂੰ ਮਨ ਦੇ ਅੰਦਰ ਧਾਰਨ ਕਰਦੇ, ਦੂਜੇ ਸਭ ਯਾਦ ਕਰ ਦਿੰਦੇ ਹਨ, ਸਗਲੀ ਆਸ ਸੁਖਾਈਆ ਹੋ ਗਏ,
ਮਹਾਦੇਵ ਸਮੂਰਤ ਭਰੇ,
ਭਾਈ ਦਿਵਸ ਪਾਠ ਤੁਹਾਡਾ ਪਾਠੀਆਂ ਵੀੜੇ ਚ ਦਿਵਸ ਵੀ ਹੁੰਦਾ, ਪਰ ਦਿਵਸ ਪਾਠ ਦਮਦਮੀ ਸਾਹਿਬ ਦਾ ਖੁਦ ਮੰਨਿਆ ਹੈ, ਮਹਾਦਿਵਸ ਮੂਰਤ ਭਰੇ ਉਹਨਾਂ ਦੇ ਦਿਵਸ ਦਿਹਾੜੇ ਵੀ ਤੇ ਮੂਰਤ ਦੋ ਘੜੀਆਂ ਵੀ ਇਹ ਭਰੇ ਹਨ, ਕਿਰਪਾ ਦ੍ਰਿਸ਼ਟੀ ਕਰਦੇ ਕਬੀਰ ਇਸ ਘੜੀ ਆਦੀ ਘੜੀ ਆਦੀ ਹੂੰ ਤੇ ਆਦ ਭਰਮ ਸੇਤੀ ਗੋਸ਼ੇ ਜੋ ਕੀਨੇ ਕੋ ਲਾਭ ਐਸਾ ਆਨੰਦ ਪ੍ਰਾਪਤ ਹੁੰਦਾ, ਬੇਨਤੀ ਕਰਨੀ ਆ ਸਤਿਗੁਰ ਸੱਚੇ ਪਾਤਸ਼ਾਹ ਦਰਸ਼ਨ ਦਰਸ਼ਨਾਂ ਦਾ ਦਾਨ ਮੰਗਦੇ
ਹਾਂ,
ਸਾਡੇ ਤੇ ਕਿਰਪਾ ਕਰੋ, ਗੁਣਗਾਨ ਰਾਤ ਨਾਨਕ ਚਾਵੇ ਹੋ ਜਿਵੇਂ ਬਚਨ ਕਹੇ ਹੈ, ਸਤਿਗੁਰ ਸੱਚੇ ਪਾਤਸ਼ਾਹ ਦਰਸ਼ਨਾਂ ਦਾ ਦਾਨ ਸਾਨੂੰ ਦੇ ਦਿਓ, ਐਸੀ ਕਿਰਪਾ ਹਰੀ ਪਰਮੇਸ਼ਰ ਸਾਡੇ ਤੇ ਕਰੋ, ਇਹ ਸਤਿਗੁਰੂ ਗਰੀਬ ਨਵਾਜ ਨੇ ਅੱਜ ਫਗਣ ਦੇ ਮਹੀਨੇ ਦੁਆਰਾ ਆਪਣੇ ਤੇ ਬਖਸ਼ਿਸ਼ ਕੀਤੀ ਹੈ, ਤਾਂ ਗੁਰੂ ਦੇ ਪਿਆਰਿਆਂ ਇੱਕ ਇੱਥੋਂ ਦੀ ਸੰਗਤ ਦੇ ਚਰਨਾਂ ਚ ਬੜੀ ਨਿਮਰਤਾ ਸਹਿਤ ਬੇਨਤੀ ਹੈ, ਕੱਲ ਵੀ ਕੁਝ ਕੁ ਵਿਚਾਰ ਚੱਲੇ ਸੀ ਕਈਆਂ ਵੀਰਾਂ ਦਾ ਖਿਆਲ ਭਾਈ ਰਾਮਪੁਰ ਬਾਰੇ ਮੇਰੇ ਸੰਬੰਧ ਵਿੱਚ ਫੁਰਦਾ ਹੈ ਕਿ ਸ਼ਾਇਦ ਇਹ ਰਾਮਪੁਰ ਦੀ ਨਿੰਦਿਆ ਕਰਦਾ ਜਾਂ ਚੰਗਾ ਨਹੀਂ ਸਮਝਦਾ, ਭਾਈ ਇੱਥੋਂ ਦੀ ਸੰਗਤ ਨੂੰ ਤੇ ਇਲਾਕਾ ਨੂੰ ਆਪ ਨੂੰ ਮੈਂ ਬੇਨਤੀ ਕਰਦਾ ਹਾਂ, ਗੁਰੂ ਕੇ ਪਿਆਰ ਦਾਸ ਦੇ ਬਾਰੇ ਉਹਦੇ ਨਾਲ ਗੁੱਸੇ ਕਿਸੇ ਵੀਰ ਨੇ ਵੀ ਨਹੀਂ ਹੋਣਾ, ਉਹਦੀ ਸੇਵਾ ਕਰੋ, ਉਹਦੀ ਕਥਾ ਉਸ ਤੋਂ ਕਥਾ ਸੁਣੋ ਉਹਦੀ ਨਹੀਂ, ਕਿਉਂਕਿ ਕਥਾ ਗੁਰਬਾਣੀ ਜੀ ਕਰਦਾ ਵੀ ਆਪਣੀ ਕਥਾ ਕੋਈ ਨਹੀਂ ਕਰਦਾ, ਉਹ ਤੋਂ ਕਥਾ ਸੁਣੋ, ਉਹਦੇ ਪ੍ਰੋਗਰਾਮ ਬਣਾਵੋ, ਉਹਦੇ ਨਾਲ ਪੂਰਾ ਸਹਿਯੋਗ ਦੇ ਕਰਕੇ ਆਪਣੇ ਇਲਾਕੇ ਚ ਪ੍ਰਚਾਰ ਕਰਾਵੋ, ਦਾਸ ਦੇ ਮਨ ਚ ਇੱਕ ਰੱਤੀ ਜਿੰਨਾ ਵੀ ਉਹਦੇ ਬਾਰੇ ਕੋਈ ਈਰਖਾ ਤੇ ਗੁੱਸਾ ਨਹੀਂ, ਤੇ ਮੈਨੂੰ ਤਾਂ ਕਹਿਣਾ ਪਿਆ ਕਬੀਰ ਨੇ ਥੋੜੀ ਜਿਹੀ ਗੱਲ ਕਹੀ ਸੀ, ਉਹ ਕਹਿੰਦੇ ਜੀ ਕਿ ਸਾਨੂੰ ਇਹ ਪ੍ਰਤੀਤ ਹੁੰਦਾ ਕਿ ਤੂੰ ਆਰਾਮ ਤੋਂ ਨਾਲ ਸੰਗਤਾਂ ਨੂੰ ਤੋੜਦਾ, ਤੇ ਤਾਂ ਮੈਂ ਗੱਲ ਕਰਨ ਲੱਗਾ ਮੈਨੂੰ ਉਹਦੇ ਨਾਲ ਤੋੜਨ ਦੀ ਤਾਂ ਲੋੜ ਹੈ ਜੇ ਕੋਈ ਉਹਦੀ ਗੱਦੀ ਜਾਇਦਾਦ ਨੱਪਣੀ ਹੋਵੇ, ਤੇ ਜਾਂ ਮੈਨੂੰ ਡਰ ਹੋਵੇ ਕਿ ਮੇਰੀ ਜਾਇਦਾਦ ਉਹ ਖੋਹ ਕੇ ਲੈ ਜਾਏਗਾ, ਨਾ ਮੈਂ ਉਹਦਾ ਕੁਝ ਖੋਹ ਸਕਣਾ ਤੇ ਨਾ ਉਹਨੇ ਮੇਰਾ ਕੁਝ ਖੋਹ ਸਕਣਾ, ਨਾ ਮੇਰੀ ਉਹਦੇ ਨਾਲ ਕੋਈ ਈਰਖਾ ਹੈ। ਠੀਕ ਹੈ ਕਿ ਉਹਦਾ ਮਨ ਜਿੱਥੇ ਵਿੱਚ ਨਹੀਂ ਲੱਗਾ ਪ੍ਰਾਪਤ ਹੋ ਗਿਆ, ਕਿੱਥੇ ਆ ਗਿਆ, ਇੱਥੋਂ ਦੇ ਵੀਰਾਂ ਨੇ ਵੀ ਕਿਰਪਾਲਤਾ ਕੀਤੀ ਕਿ ਉਹਨੂੰ ਦਸਤਾਰ ਦੇ ਦਿੱਤੀ ਹੈ ਤੇ ਮਹਾਂਤਾ ਆਪਣੇ ਇਲਾਕੇ ਦਾ ਥਾਪ ਲਿਆ, ਮੈਨੂੰ ਕੀ ਰੋਸ ਹੈ। ਪਰ 200 ਸਿੰਘ ਮੇਰੇ ਨਾਲ ਜੇ ਭਰੇ ਕਹਿੰਦੇ ਸੀ ਤੇਰੇ ਨਹੀਂ ਲੈਣਾ, ਬੰਨ ਕੇ ਤਾਂ ਰੱਖ ਨਹੀਂ ਲੈਣਾ ਇਹਨਾਂ ਨੂੰ, ਪਰ ਇਹ ਨਾਲ ਹੀ ਮੇਰੇ ਨਾਲ ਰੱਖ ਸਕਦੇ ਹਨ, ਉਹਨੂੰ ਮੇਰਾ ਸੁਭਾਅ ਨਹੀਂ ਚੰਗਾ ਲੱਗਾ ਹੋਣਾ, ਜਾਂ ਹੋ ਸਕਦਾ ਕਿਸੇ ਗੱਲ ਤੋਂ ਨਫ਼ਰਤ ਹੋ ਗਈ ਹੋਵੇ। ਉਹ ਆ ਗਿਆ ਦਾਸ ਦੇ ਮਨ ਵਿੱਚ, ਮੈਂ ਤਾਂ ਹੀ ਨਹੀਂ ਬੇਨਤੀ ਕਰ ਲੱਗਾ ਕਿ ਮੇਰੇ ਮਾਰਾ ਕੋਈ ਵੀ ਸਿੰਘ ਉਹਦੇ ਨਾਲ ਕੁੱਟਣ ਦੀ ਕੋਸ਼ਿਸ਼ ਨਾ ਕਰਿਓ। ਉਹ ਕੋਈ ਗੀਤਾਂ ਨਹੀਂ ਗਾਉਂਦਾ ਜਾਂ ਬੋਲੀਆਂ ਭੰਗੜਾ ਨਹੀਂ ਪਾਉਂਦਾ, ਗੁਰਬਾਣੀ ਪੜ੍ਹਦਾ, ਤੇ ਗੁਰਬਾਣੀ ਦਾ ਨਿਤਨੇਮ ਕਰਦਾ ਤੇ ਮੇਰੇ ਨਾਲ ਜ਼ਿਆਦਾ ਚਿਰ ਜਥੇ ਚਿਰਿਆ ਹੈ। ਭਾਵੇਂ ਮੈਂ ਉਸ ਤਰ੍ਹਾਂ ਸਾਲਾਂ ਦੇ ਹਿਸਾਬ ਨਾਲ ਤਾਂ ਉਹਦੇ ਨਾਲ ਜ਼ਿਆਦਾ ਸਮਾਂ ਸੰਤਾਂ ਨਾਲ ਰਿਹਾ ਹੋਊਗਾ, ਪਰ ਗੁਰੂ ਕੇ ਪਿਆਰੋ ਸਮਾਂ ਵੀ ਜ਼ਿਆਦਾ ਚੱਲ ਰਿਹਾ, ਵਿਅਕਤੀ ਵੀ ਬਹੁਤ ਚੱਲ ਰਿਹਾ। ਸੱਚਾ ਚਲੇ 2 ਮਹੀਨੇ ਆਇਆ ਤੇ 3 ਮਹੀਨੇ ਆਇਆ ਤੇ 10 ਦਿਨ ਆ ਗਿਆ, ਉਹ ਲਗਾਤਾਰ 7 ਸਾਲ ਰਿਹਾ ਜਥੇ ਵਿੱਚ। ਗੁਰੂ ਕੇ ਪਿਆਰੋ ਦਾ ਪ੍ਰਚਾਰ ਸੁਣੋ, ਪ੍ਰਚਾਰ ਇਲਾਕੇ ਵਿੱਚ ਕਰਵਾਵੋ, ਉਹਨੂੰ ਬੱਸਾਂ ਲੈ ਕੇ ਦਿਓ, ਕਾਰਾਂ ਲੈ ਕੇ ਦਿਓ, ਆਪਣੇ ਘਰਾਂ ਵਿੱਚ ਉਹਨੂੰ ਲੰਗਰ ਛਕਾਓ। ਮੈਨੂੰ ਕੀ ਈਰਖਾ ਦੇਣਾ, ਤੁਸੀਂ ਕਿ ਮੈਂ ਦੇਣਾ? ਮੈਨੂੰ ਤਾਂ ਦੁੱਖ ਤਾਂ ਨਾ ਜੇ ਮੈਂ ਇੱਥੇ ਬੈਠਾ ਵਿੱਚੋਂ ਆ ਕੇ ਉਹਦਾ ਕੁਝ ਅਣਜਾਣਾ ਤੇ ਜਾਉਣੇ ਮੈਥੋਂ ਜਾ ਕੇ ਮੇਰੇ ਕੋਲ ਕੁਝ ਖੋਲ ਕੇ ਲਿਆਉਣੇ। ਕਈ ਵੀਰ ਕਹਿੰਦੇ ਅਗਰ ਤੂੰ ਉਹਨੂੰ ਰਲਾਉਣਾ ਨਹੀਂ ਚਾਹੁੰਦਾ ਅਗਰ ਰਲਣਾ ਚਾਹੁੰਦਾ, ਇਹ ਤਾਂ ਪਿਆਰੇ ਜਿਹੜੇ ਮੇਰੇ ਕੋਲ ਲੈ ਕੇ ਗਏ ਉਹ ਸੱਜਣ ਦੱਸ ਸਕਦੇ ਆਪਣੇ ਇਲਾਕੇ ਵਾਲੇ, ਮੈਂ ਨਹੀਂ ਰਲਾਉਣਾ ਚਾਹੁੰਦਾ ਕਿਉਂ ਨਹੀਂ ਰਲਾਉਣਾ ਚਾਹੁੰਦਾ। ਇਸ ਵਾਸਤੇ ਮੈਂ ਬੇਨਤੀ ਕਰਦਾ ਸਾਰੀ ਸੰਗਤ ਦੇ ਚਰਨਾਂ ਵਿੱਚ, ਉਹ ਮੇਰੇ ਬਾਰੇ ਮੈਂ ਨਹੀਂ ਕਹਿੰਦਾ, ਕੋਈ ਕਹਿੰਦਾ ਹੋਊਗਾ ਭਾਵੇਂ ਨਹੀਂ ਕਹਿੰਦਾ, ਪਰ ਜੇ ਕਹਿੰਦਾ ਵੀ ਹੈ ਤਾਂ ਭਾਈ ਮੇਰੇ ਬਾਰੇ ਕਿਸੇ ਗੁਰਮੁਖ ਨੂੰ ਗੱਲ ਸੁਣ ਕੇ ਗੁੱਸਾ ਨਹੀਂ ਕਰਨਾ ਚਾਹੀਦਾ। ਗੰਦੇ ਨੂੰ ਗੰਦਾ ਕਹਿ ਦੇਣਾ ਪਾਪ ਨਹੀਂ। ਮੈਂ ਕਿਸੇ ਬੰਦੇ ਨੂੰ ਕਦੇ ਕਿਹਾ ਕਿ ਮੈਂ ਕੋਈ ਸੰਤਾ ਹੋ ਜਾਵਾਂ, ਮਹਾਤਮਾ ਹੋ ਜਾਵਾਂ, ਕੋਈ ਬ੍ਰਹਮ ਗਿਆਨੀ ਹੈ? ਮੈਂ ਤਾਂ ਆਪ ਕਹਿੰਦਾ ਕਿ ਹਮਨੇ ਚੰਗੇ ਬੁਰਾ ਨਹੀਂ ਕੋਏ, ਗੰਦਗੀ ਦਾ ਭਰਿਆ ਝੂਠਾ ਖਰਾਬ ਹੈ ਵਿਕਾਰੀ ਹੈ। ਹਾਂ ਇੱਕ ਮੰਗ ਜ਼ਰੂਰ ਮੰਗਦਾ ਕਿ ਅਰਦਾਸ ਕਰ ਦੋ ਸੱਚੇ ਪਾਤਸ਼ਾਹ ਕਿਰਪਾ ਕਰ ਤੇ ਮੇਰੇ ਵਿਕਾਰ ਮੇਟ ਦੇ। ਤੇ ਜਦੋਂ ਤੱਕ ਸਰੀਰ ਆ ਸੰਗਤ ਦੀ ਸੇਵਾ ਕਰਦਾ ਰਹੋ, ਮਹਾਂਪੁਰਖਾਂ ਨੇ ਕੀਤੀ ਹੋਈ ਕੁਰਬਾਨੀ ਨੂੰ ਦਾਸ ਵੱਲੋਂ ਕੋਈ ਦਾਗ ਨਾ ਲੱਗੇ, ਇਹ ਮੰਗ ਜ਼ਰੂਰ ਹੈ। ਪਰ ਭਾਈ ਉਹਦੇ ਬਾਰੇ ਮੈਂ ਮਹਾਰਾਜ ਦੀ ਹਜ਼ੂਰੀ ਚ ਬੈਠ ਕੇ ਤੂੰ ਤਾਂ ਸੱਚਾਈ ਨਾ ਪ੍ਰਗਟ ਕਰ ਸਕਦਾ। ਮੈਂ ਦਿਲੋਂ ਕਹਿੰਦਾ ਕਿ ਮੇਰੇ ਚਿੱਤ ਚ ਉਹਦੇ ਬਾਰੇ ਕੋਈ ਈਰਖਾ ਨਹੀਂ, ਉਹਦੇ ਹੋਵੇਗੀ ਤੇ ਉਹ ਜਾਣੇ ਤੇ ਜਾਂ ਪਰਮੇਸ਼ਰ ਜਾਣੇ, ਉਹਦੇ ਬਾਰੇ ਮੈਨੂੰ ਕੋਈ ਲਈ ਜਾਵੇ। ਸੋ ਗੁਰੂ ਕੇ ਪਿਆਰੋ ਤੁਸੀਂ ਉਹਦੀ ਸੇਵਾ ਕਰੋ, ਉਹਨੂੰ ਪ੍ਰਚਾਰ ਕਰਵਾਓ। ਉਹਨੇ ਵੀ ਅੰਮ੍ਰਿਤ ਖੰਡੇ ਬਾਤ ਦਾ ਛਕਾਉਣਾ, ਮੈਂ ਵੀ ਅੰਮ੍ਰਿਤ ਖੰਡੇ ਬਾਤ ਦਾ ਛਕਾਉਣਾ, 5 ਤਿਰਾਂ ਚ ਲੱਗਦਾ ਰਿਹਾ। ਸੋ ਜਿਸ ਵੀਰ ਨੇ ਗੱਲ ਕੀਤੀ ਉਹਨੂੰ ਭੁਲੇਖਾ ਪੈ ਗਿਆ ਕਿ ਸ਼ਾਇਦ ਕਿਹੜੀ ਈਰਖਾ ਕਰਦਾ ਹੋਵੇਗਾ। ਈਰਖਾ ਤਾਂ ਤਾਂ ਕਰੀਏ ਨਾ ਜਦੀ ਜ਼ਿਆਦਾ ਕਿਸੇ ਤੋਂ ਕੋਈ ਖੋਹ ਨਹੀਂ ਹੋਵੇ, ਕੋਈ ਭੋਲੇ ਹਾਥੀ ਹੈ। ਗੁਰੂ ਕੇ ਪਿਆਰਿਓ ਇੱਥੇ ਦਾ ਉਹਨਾਂ ਪੋਥੀਆਂ ਪ੍ਰਕਾਸ਼ ਕਰਨੀਆਂ, ਉਹ ਆ ਜਾਵੇਗਾ ਤੇ ਇੱਕ ਉਹਦੀ ਪੋਥੀ ਪ੍ਰਕਾਸ਼ ਹੋਰ ਕੀ ਹੋਊ, ਉਹ ਚਲਾ ਗਿਆ ਤੇ ਕੋਈ ਹੋਰ ਆ ਕੇ ਪੋਥੀ ਪ੍ਰਕਾਸ਼ ਕਰ ਲਓ। ਤੇ ਜੇ ਭਰਾ ਸਰੀਰ ਕਰਕੇ ਜਾਣਾ ਪੈਣਾ ਉਹ ਵੀ ਮਰ ਜਾਵੇ ਤੇ ਮੈਂ ਵੀ ਮਰ ਜਾਵਾਂ, ਫਿਰ ਸਰੂਗਾ ਹੀ। ਫਿਰ ਤਾਂ ਕੋਈ ਮਾਮੂਲੀ ਗੱਲ ਹੈ, ਜਿਹੜਾ ਸਿੰਘ ਹੋ ਕਰਕੇ ਗੁਰੂ ਕੇ ਪਿਆਰੋ ਦਿਲੋਂ ਈਰਖਾ ਕਰਦਾ ਨੂੰ ਸਮਝ ਲਓ ਸਿੰਘ ਨਹੀਂ ਤੇ ਸਿੱਖ ਨਹੀਂ। ਹਾਂ ਕਿਸੇ ਦੀ ਗਲਤੀ ਵਾਸਤੇ ਕਿਸੇ ਨੂੰ ਘੂਰਨਾ ਤੇ ਘੂਰ ਨੂੰ ਈਰਖਾ ਸਮਝ ਲੈਣਾ, ਸਮਝ ਨੂੰ ਆਪਣੀ ਮਰਜ਼ੀ ਚਾਹੇ ਨੂੰ ਈਰਖਾ ਸਮਝੀ ਰੱਖੇ ਤੇ ਚਾਹੇ ਪਿਆਰ ਸਮਝ ਲਵੇ। ਸੋ ਇਸ ਵਾਸਤੇ ਨਿਮਰਤਾ ਸਹਿਤ ਬੇਨਤੀ ਹੈ, ਸੋ ਇੱਥੇ ਜਿਹੜੇ ਗੁਰਮੁਖ ਆਏ ਹੈ ਉਹਨਾਂ ਬਾਰੇ ਵੀ ਮੇਰੀ ਤਾਂ ਇਹੀ ਵਿਚਾਰ ਹੈ ਕਿ ਇੱਥੇ ਰੱਖੋ ਤੇ ਉਹਨਾਂ ਤੋਂ ਗੁਰਬਾਣੀ ਸੁਣਿਆ ਕਰੋ। ਸਤਿਗੁਰੂ ਦੀ ਕਿਰਪਾ ਮਹਾਂਪੁਰਖਾਂ ਵੱਡਿਆਂ ਤੋਂ ਪੜਿਆ। ਸੋ ਗੁਰੂ ਕੇ ਪਿਆਰੇ ਦਾਸ ਦੇ ਨਾਲ ਉਹਨੇ ਸਮਾਂ ਬਤੀਤ ਕੀਤਾ, ਸੱਚੇ ਪਾਤਸ਼ਾਹ ਕਿਰਪਾ ਕਰਨ, ਮੈਂ ਤਾਂ ਇਹੀ ਬੇਨਤੀ ਕਰਾਂਗਾ। ਸਤਿਗੁਰੂ ਜੀ ਆਪਣਾ ਨਾਮ ਦੇਣ ਤੇ ਵਿਕਾਰਾਂ ਤੋਂ ਬਚਾ ਕੇ ਰੱਖਣ ਤੇ ਗੁਰਸਿੱਖੀ ਦਾ ਪ੍ਰਚਾਰ ਕਰਾਉਣ, ਇਹ ਬੇਨਤੀ ਕਰਨੀ ਗੁਰੂ ਕੇ ਪਿਆਰੋਂ ਬਣਦੀ ਹੈ ਤੇ ਇਹ ਫਰਜ਼ ਹੈ। ਜੇ ਕਿਸੇ ਵੀਰ ਨੂੰ ਕੋਈ ਭਾਰਤ ਭੁਲੇਖਾ ਵਾਸਤੇ ਦੂਰ ਕਰਨਾ ਚਾਹੀਦਾ, ਐਸੀ ਨਹੀਂ ਹੋਣਾ ਚਾਹੀਦਾ ਕਿ ਸ਼ਾਇਦ ਜਥੇ ਦੇ ਇਸ ਸੰਗਤ ਨੂੰ ਤੋੜਦਾ ਕੀ ਤੋੜ ਕੇ ਰਹਿਣਾ ਮੈਂ। ਜੇ ਤਾਂ ਇੰਨਾ ਹੀ ਹੋਵੇ ਨਾ, ਮੇਰੇ ਨਾਲ ਹੁਸ਼ਿਆਰਪੁਰ ਦਾ ਜ਼ਿਲ੍ਹਾ ਜੁੜਿਆ ਤੇ ਦੂਜੇ ਪਾਸੇ ਮੈਨੂੰ ਕਿਤੋਂ ਰੋਟੀ ਨਹੀਂ ਮਿਲਦੀ, ਤੇ ਜੇ ਹੁਸ਼ਿਆਰਪੁਰ ਦਾ ਜ਼ਿਲ੍ਹਾ ਆਰਾਮ ਤੋਂ ਨਾਲ ਜੁੜ ਗਿਆ ਤੇ ਸ਼ਾਇਦ ਮੈਨੂੰ ਰੋਟੀ ਬੰਦ ਹੋ ਜਾਵੇਗੀ, ਫਿਰ ਤਾਂ ਮੈਨੂੰ ਹੋਵੇ ਚਿੰਤਾ। ਚਿੰਤਾ ਰੱਤੇ ਮਾਤਰ ਵੀ ਨਹੀਂ, ਆ ਇਸੇ ਚਿੰਤਾ ਨੂੰ ਦੂਰ ਕਰਨ ਵਾਸਤੇ ਚੀਜ਼ਾਂ ਹੀ ਬੰਦ ਕੀਤੀ ਹੈ। ਇੱਕ ਮੈਂ ਬੇਨਤੀ ਕਰ ਦੇਵਾਂ, ਚੇਤਾ ਆ ਗਿਆ ਚੱਲ ਰਹੇ ਪ੍ਰਸੰਗ ਚ, ਮੇਰੇ ਨਾਮ ਦਾ ਕੋਈ ਵੀ ਸਿੰਘ ਇੱਥੇ ਰੱਖ ਕੇ ਚਗਰਾਹੀ ਕਰਨ ਆਵੇ, ਭਰਾਓ ਕਿਸੇ ਨੂੰ ਗਰਾਹੀ ਨਹੀਂ ਦੇਣੀ। ਆਪਣੀ ਤੁਹਾਡੀ ਮਰਜ਼ੀ ਨਾਲ ਭਾਵੇਂ ਤੁਸੀਂ ਜਿੰਨੀ ਮਰਜ਼ੀ ਕਰੋ, ਇੱਕ ਦਾ ਜੱਥੇ ਦਾ ਸਿੰਘ ਕੋਈ ਨਹੀਂ ਆਵੇਗਾ, ਭਾਵੇਂ ਮੰਗੋ ਤੇ ਚਾਹੇ ਨਾ ਮੰਗਿਓ। ਤੇ ਜੇ ਮੇਰਾ ਨਾਲ ਆ ਕੇ ਕੋਈ ਵੀਰ ਗਰਾਹੀ ਕਰਦਾ ਕਿ ਮਹਿਤੇ ਭੇਜਣਾ, ਤੁਹਾਨੂੰ ਸਾਹਮਣੇ ਝੂਠ ਬੋਲਦਾ, ਗਰਾਹੀ ਅਸੀਂ ਬੰਦ ਕਰ ਦਿੱਤੀ, ਮੈਨੂੰ ਪਤਾ ਨਹੀਂ ਸੀ ਪਿਛਲੇ ਸਾਲ ਅਸੀਂ ਗਰਾਹੀ ਨਹੀਂ ਸੀ ਕਰਨੀ। ਇਹ ਮਹਾਂਪੁਰਖਾਂ ਦੇ ਟਾਈਮ ਤੋਂ 2 ਸਾਲ ਗਰਾਹੀ ਚੱਲੀ ਹੈ, ਉਹਨਾਂ ਮਹਾਂਪੁਰਖਾਂ ਨੇ ਲਾਇਆ ਸੀ ਤੇ ਸਿੰਘ ਲੱਗੇ ਰਹੇ, ਮਗਰੋਂ ਵੀ ਅਸੀਂ ਉਹੀ ਮਰਜ਼ਾਦਾ ਰੱਖੀ। ਪਰ ਮੈਨੂੰ ਪਤਾ ਨਹੀਂ ਸੀ, ਮੈਂ ਉਸ ਵਾਰ ਪਿੰਡ ਸੀ, ਜਲੂਸ ਕੱਢਿਆ ਬਾਗਪੁਰ ਦੇ ਇਲਾਕੇ ਚ, ਉਹਨਾਂ ਸਿੰਘਾਂ ਨੇ ਸੰਤਾਂ ਦਾ ਨਾਂ ਲੈ ਕਰਕੇ ਤੇ ਕਦੀ 2200 ਕਿ 2600 ਰੁਪਇਆ ਸੀ ਇਕੱਠਾ ਕੀਤਾ, ਅੱਗੇ ਸੰਤਾਂ ਨੇ ਜਲੂਸ ਕੱਢਣਾ। ਮਹਾਂਪੁਰਖਾਂ ਨੂੰ ਲੱਗ ਗਿਆ ਪਤਾ, ਸੰਤਾਂ ਨੇ ਉਹ 2200 ਜਾਂ 2600 ਜਿੰਨਾ ਵੀ ਮਤਲਬ ਰੁਪਇਆ ਸੀ ਉਹ ਵਾਪਸ ਕਰਵਾ ਦਿੱਤਾ। ਵਾਪਸ ਕਰਵਾ ਕੇ ਸਪੀਕਰ ਫੜ ਕੇ ਸਟੇਜ ਤੇ ਬੋਲੇ ਮਹਾਰਾਜ ਤਾਬਿਆ ਖੜੋ ਕੇ, ਕਹਿਣ ਲੱਗੇ ਖਾਲਸਾ ਜੀ ਅਸੀਂ ਕਿਸੇ ਬੰਦੇ ਦੇ ਹੱਥਾਂ ਵਾਲੇ ਨਹੀਂ ਝਾਕ ਰਹੇ, ਸਾਨੂੰ ਕਣਗੇ ਧਰ ਦਿੰਦਾ ਤੇ ਕਣਗੇ ਧਰ ਤੋਂ ਲੈਣਾ ਤੇ ਬੰਦੇ ਕਿਸ ਤੋਂ ਮੰਗਣਾ ਨਹੀਂ। ਇਹ 2200 ਰੁਪਇਆ ਗੁਰੂ ਕੀ ਸੰਗਤ ਹੈ, ਗੁਰੂ ਕੀ ਸੰਗਤ ਆਪਣੇ ਰਿਆਤ ਤੇ ਖਰਚੇ, ਸਾਡਾ ਨਾਂ ਲੈ ਕੇ ਕੋਈ ਗਰਾਹੀ ਨਾ ਕਰੇ, ਅਸੀਂ ਸਤਿਗੁਰੂ ਤੋਂ ਖਾਣਾ ਤੇ ਸਤਿਗੁਰੂ ਤੋਂ ਮੰਗਣਾ। ਇਹ ਗੱਲ ਸੰਤਾਂ ਨੇ ਕੀਤੀ ਸੀ ਯੂਪੀ ਚ ਤੇ ਮੈਨੂੰ ਪਤਾ ਨਹੀਂ ਸੀ। ਆ ਪਿਛਲੇ ਸਾਲ ਸਿੰਘ ਦਾ ਗਰਾਹੀ ਕੌਣ ਤੇ ਉਹਨੇ ਦਿੱਤਾ ਤਾਂ ਢੇਲਾ ਵੀ ਨਾ ਉਹਨੇ ਦਿੱਤਾ ਤੇ ਨਾ ਮਗਰੋਂ ਦਿੱਤਾ। ਉਹ ਕਹਿਣ ਲੱਗਾ ਤੁਹਾਡਾ ਗੁਰੂ ਗੋਬਿੰਦ ਸਿੰਘ ਸਾਹਿਬ ਹੁਣ ਕਿਤੇ ਤੁਹਾਡਾ ਗੁਰੂ। ਉਹ ਸਿੰਘ ਨੇ ਆ ਕੇ ਮੈਨੂੰ ਦੱਸਿਆ ਮੈਂ ਕੀ ਜਾਣਾ। ਕਹਿਣ ਲੱਗਾ ਇੱਥੇ ਇਸ ਤਰ੍ਹਾਂ ਗੱਲ ਹੋਈ ਹੈ ਕਿ ਸੰਤਾਂ ਦੇ ਟਾਈਮ ਵਿੱਚ ਵਾਕਾ ਉੱਥੇ ਹੋਇਆ ਸੀ। ਮੈਂ ਕਿਹਾ ਭਾਈ ਮੈਨੂੰ ਤਾਂ ਪਤਾ ਨਹੀਂ ਸੀ, ਪਤਾ ਹੁੰਦਾ ਤੇ ਕਰਦੇ ਹੀ ਨਾ। ਤੇ ਗੁਰੂ ਕੇ ਪਿਆਰੇ ਉਸ ਦਿਨ ਤੋਂ ਲੈ ਕਰਕੇ ਤੇ ਮਨ ਚ ਦ੍ਰਿੜਤਾ ਆ ਕੇ ਕੰਮ ਵੀ ਧਾਰੀ ਦਿੰਦਾ ਬੰਦਾ ਸਾਨੂੰ ਕੋਈ ਨਹੀਂ ਦਿੰਦਾ, ਤੇ ਨਾ ਵੀ ਜ਼ਿੰਦਗੀ ਚ ਮੈਂ ਕਿਸੇ ਬੰਦੇ ਤੋਂ ਮੰਗੂੰਗਾ। ਹਾਂ ਹੋਰ ਕੋਈ ਮਿੱਤਰ ਦੋਸਤ ਦੇ ਤੌਰ ਤੇ
ਅਖਬਾਰ ਸਰਬ ਕਲੋ ਸਮਾਤ ਦੋਨੋਂ ਤੇ ਆਖੋ ਪ੍ਰਭੂ ਨਾਨਕ ਦੇ ਘਰ ਹੱਥ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹਿ ਸੇਵਕ ਜਨ ਮੰਗੈ ਪ੍ਰਤੱਖ ਗੁਰੂ ਨਿਸਪਾਰੇ ਸ੍ਰੀ ਵਾਹਿਗੁਰੂ ਜੀ ਤਨਾਸਰੀ ਮਹੱਲਾ ਚੌਥਾ ਇੱਛਾ ਪੂਰਕ ਸਰਬ ਸੁਖ ਦਾਤਾ ਹਰ ਜਾਂ ਕੈ ਵਸ ਹੈ ਕਾਮ ਧੇਨਾ ਸੋ ਐਸਾ ਹਰ ਧਿਆਈਐ ਮੇਰੇ ਜੀਅੜੇ ਤਾਂ ਸਰਬ ਸੁਖ ਪਾਵਹਿ ਮੇਰੇ ਮਨਾ ਇੱਛਾ ਪੂਰਕ ਸਰਬ ਸੁਖ ਦਾਤਾ ਹਰ ਜਾਂ ਕੈ ਵਸ ਹੈ ਕਾਮ ਧੇਨਾ ਸੋ ਐਸਾ ਹਰ ਧਿਆਈਐ ਮੇਰੇ ਜੀਅੜੇ ਤਾਂ ਸਰਬ ਸੁਖ ਪਾਵਹਿ ਮੇਰੇ ਮਨਾ ਜਪ ਮਨ ਸਤਨਾਮ ਸਦਾ ਸਤਨਾਮ ਹਲਤ ਪਲਤ ਮੁਖ ਉਜਲ ਹੋਈ ਹੈ ਨਿਤ ਧਿਆਈ ਹੈ ਹਰ ਪੁਰਖ ਨਿਰੰਜਨਾ ਰਾਉ ਜਹਿ ਹਰ ਸਿਮਰਨ ਪਇਆ ਤਹਿ ਉਪਾਦ ਗਤ ਕੀਨੀ ਵਡ ਭਾਗੀ ਹਰ ਜਪਨਾ ਜਨ ਨਾਨਕ ਕਉ ਗੁਰ ਰਹਿਮਤ ਦੀਨੀ ਜਪ ਹਰ ਭਵ ਜਲ ਤਰਨਾ ਜਹਿ ਹਰ ਸਿਮਰਨ ਪਇਆ ਤਹਿ ਉਪਾਦ ਗਤ ਕੀਨੀ ਵਡ ਭਾਗੀ ਹਰ ਜਪਨਾ ਜਨ ਨਾਨਕ ਕਉ ਗੁਰ ਅਹਿਮਤ ਦੀਨੀ ਜਪ ਹਰ ਭਵ ਜਲ ਤਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਦੇ ਸਾਜੀ ਨਿਵਾਜੀ ਗੁਰੂ ਰੂਪ ਸਾਹਿਬ ਸੰਤ ਜੀਓ
ਹਜ਼ੂਰ ਦੀ ਮਹਾਨ ਕਿਰਪਾਲਤਾ ਦਾ ਸਦਕਾ ਗੁਰੂ ਪਿਆਰੇ ਭਾਈ ਹਰਦੀਪ ਸਿੰਘ ਜੀ ਦੇ ਗ੍ਰਹਿ ਵਿਖੇ ਜੋ ਚੋਜੀ ਪ੍ਰੀਤਮ ਜੀ ਨੇ ਆਪਣੇ ਚਰਨ ਪਾ ਕਰਕੇ ਗੁਰਮੁਖਾਂ ਨੂੰ ਨਿਹਾਲ ਕੀਤਾ ਹੈ, ਪਰਸੋਂ ਤੋਂ ਸਤਿਗੁਰੂ ਜੀ ਦੀ ਅੰਮ੍ਰਿਤਮਈ ਧਰਤੀ ਬਾਣੀ ਦਾ ਅਖੰਡ ਪਾਠ ਜੋ ਪ੍ਰਾਰੰਭ ਹੋਇਆ ਸੀ ਉਹਦੀ ਸੰਪੂਰਨਤਾ ਹੋਈ ਹੈ। ਉਪਰੰਤ ਰਾਗੀ ਸਿੰਘਾਂ ਦੀ ਰਸਨਾ ਤੋਂ ਆਪ ਜੀ ਨੇ ਕੀਰਤਨ ਦਾ ਆਨੰਦ ਮਾਣਿਆ ਹੈ। ਹੁਣ ਜੋ ਪਵਿੱਤਰ ਹੁਕਮਨਾਮਾ ਚੌਥੇ ਪਾਤਸ਼ਾਹ ਸ੍ਰੀ ਗੁਰੂ ਰਾਮਦਾਸ ਸਾਹਿਬ ਚੋਜੀ ਪ੍ਰੀਤਮ ਜੀ ਬਖਸ਼ਿਸ਼ ਕਰ ਰਹੇ ਹਨ, ਸੰਗਤਾਂ ਪ੍ਰੇਮ ਦੇ ਨਾਲ ਸ਼੍ਰਵਣ ਕਰੋ।
ਸਤਨਾਮ ਸ੍ਰੀ ਵਾਹਿਗੁਰੂ ਜੀ। ਧਨਾਸਰੀ ਮਹੱਲਾ ਚੌਥਾ। ਇੱਛਾ ਪੂਰਕ ਸਰਬ ਸੁਖ ਦਾਤਾ ਹਰ।
ਧਨਾਸਰੀ ਰਾਗ ਵਿੱਚ ਚੌਥੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਫਰਮਾਉਂਦੇ ਹਨ, ਸਿੱਖਾਂ ਵੱਲੋਂ ਬੇਨਤੀ ਹੈ ਕਿ ਸਤਿਗੁਰੂ ਜੀ ਜੋ ਸੰਸਾਰ ਦੇ ਜੀਵਾਂ ਨੂੰ ਇੱਛਾ ਫੁਰ ਰਹੀਆਂ ਹਨ ਅਤੇ ਸੁਖਾਂ ਦੀ ਲੋੜ ਸਮਝਦੇ ਹਨ, ਜੀਵ ਸਾਰੇ ਸੁਖ ਸਮੂਹ ਇੱਛਾਵਾਂ ਇਹਨਾਂ ਨੂੰ ਪੂਰੀਆਂ ਕਰਨ ਵਾਲਾ ਕੌਣ ਹੈ, ਕਿਸੇ ਦਾ ਜਾਪ ਕਰੀਏ ਜਿਸ ਕਰਕੇ ਸਾਰੇ ਸੁਖ ਪ੍ਰਾਪਤ ਹੋਣ, ਆਦਿ ਵਿਆਦੀ ਅਤੇ ਉਪਾਧੀ ਇਹ ਤਿੰਨੇ ਭਾਵ ਕਿਸ ਤਰੀਕੇ ਨਾਲ ਨਾਸ ਹੋ ਸਕਣ, ਨਾਮ ਕਿਸ ਦਾ ਜਪਣਾ ਕਰੀਏ, ਇਹ ਤਾਰਕ ਪ੍ਰਸ਼ਨ ਹਨ। ਇਸ ਸ਼ਬਦ ਦੇ ਵਿੱਚ ਮਹਾਰਾਜ ਫਰਮਾਉਂਦੇ ਹਨ, ਇੱਛਾ ਪੂਰਕ ਸਰਬ ਸੁਖਦਾਤਾ ਹਰ। ਹਰੀ ਜੋ ਪਰਮੇਸ਼ੁਰ ਸਾਰੀਆਂ ਇੱਛਾ ਪੂਰੀਆਂ ਕਰਨ ਵਾਲਾ ਹੈ। ਇੱਕ ਇੱਛਾ ਹੁੰਦੀ ਹੈ, ਇੱਕ ਅਨਿੱਛਾ ਹੁੰਦੀ, ਇੱਕ ਸੋਈ ਇੱਛਾ ਹੁੰਦੀ ਹੈ। ਸੋ ਅਨੇਕ ਪ੍ਰਕਾਰ ਦੀਆਂ ਕਾਮਨਾ ਹਨ, ਮੇਰਾ ਜਸ ਹੋਵੇ, ਦੁਨੀਆਂ ਸਤਿਕਾਰ ਕਰੇ, ਲੋਕਾਂ ਚ ਜਾਇਦਾਕਾਰ ਹੋਵੇ, ਕੋਈ ਰੋਗ ਨਾ ਲੱਗੇ, ਧਨ ਬਹੁਤਾ ਮਿਲੇ। ਸੋ ਇੱਕ ਪ੍ਰਸ਼ਨ ਵਾਸ਼ਨਾ ਹੁੰਦੀ ਹੈ, ਇੱਕ ਅਰਥ ਵਾਸ਼ਨਾ ਹੁੰਦੀ ਹੈ। ਸੋ ਇਹ ਤਾਲਕ ਇਹ ਇੱਛਾਵਾਂ ਹਨ, ਗ੍ਰੰਥਾਂ ਦੇ ਵਿੱਚ ਲਿਖੀਆਂ ਹੋਈਆਂ। ਸਤਿਗੁਰੂ ਗਰੀਬ ਨੂੰ ਅੱਜ ਕਹਿੰਦੇ ਸਾਰੀਆਂ ਇੱਛਾ ਨੂੰ ਪੂਰੀਆਂ ਕਰਨ ਵਾਲਾ ਸੁਖਾਂ ਦਾ ਦਾਤਾ ਹਰੀ ਅਕਾਲ ਪੁਰਖ ਆਪ ਹੈ। ਉਹ ਕੈਸਾ
ਜਾਂ ਕੈ ਵਸ ਹੈ ਕਾਮ ਤੇਨ,
ਵਸ ਹੈ ਕਾਮ ਤੇਨ ਗੋ, ਪਰ ਕਾਮ ਤੇਨ ਗੋ ਉਹ ਐਸੇ ਨਹੀਂ ਜੈਸੇ ਜਮਦਗਨੀ ਨੇ ਮੰਗਵਾਈ ਸੀ ਦੇਵਤਿਆਂ ਦੇ ਪਾਸੋਂ। ਜਮਦਗਨੀ ਇੱਕ ਵੇਰ ਆਪਣੀ ਕੁੱਲੀ ਵਿੱਚ ਰਹਿ ਕਰਕੇ ਬੰਦਗੀ ਕਰ ਰਿਹਾ ਹੈ, ਜੇ ਘਰਵਾਲੀ ਦਾ ਨਾਮ ਰੇਣਕਾ ਸੀ। ਉਸ ਰੇਣਕਾ ਨੇ ਇੱਕ ਦਿਨ ਖਿਆਲ ਕੀਤਾ, ਕਹਿਣਗੇ ਪਤੀ ਜੀ ਮੇਰੀ ਭੈਣ ਇੱਥੇ ਲਾਗੇ ਹੈ, ਮੈਂ ਉਸ ਨੂੰ ਮਿਲਾਂ ਵਾ। ਸਹੰਸਰ ਬਾਹੂ ਦਾ ਸਾਂਢੂ ਸੀ ਜਮਦਗਨੀ ਦਾ। ਇਸ ਦੇ ਘਰ ਵਾਲੀ ਰੇਣਕਾ ਨੇ ਜਦੋਂ ਇਹ ਗੱਲ ਕਹੀ ਤਾਂ ਜਮਦਗਨੀ ਕਹਿਣ ਲੱਗਾ ਕਿ ਕੀ ਲੈਣਾ ਬੰਦਗੀ ਕਰ, ਰਾਜਨੀਤਿਕ ਬੰਦੇ ਮੌਕਾ ਪ੍ਰਸਤੇ ਹੁੰਦੇ ਹਨ, ਜਦੋਂ ਲੋੜ ਹੁੰਦੀ ਉਹ ਭਾਵੇਂ ਗਧੇ ਨੂੰ ਬਾਪੂ ਖਵਾ ਲਵੇ, ਇਹਨਾਂ ਕੋਲੋਂ ਲੋੜ ਲੰਘ ਜਾਵੇ ਤੇ ਬਾਪੂ ਨੂੰ ਖੋਤਾ ਕਹਿਣ ਲੱਗ ਪੈਂਦੇ ਹਨ। ਕੀ ਲੈਣਾ ਫਕੀਰਾਂ ਦਾ, ਇਹੋ ਜਿਹਾ ਲੋਕਾਂ ਨਾਲ ਕਦੇ ਮਿਲਾਪ ਨੀ ਹੋਇਆ ਕਰਦਾ। ਕਹਿਣ ਲੱਗੀ ਨਹੀਂ ਜੀ, ਮੈਂ ਆਪਣੀ ਭੈਣ ਨੂੰ ਮਿਲ ਕੇ ਆ ਜਾਵਾਂਗੀ, ਹੋਰ ਕੁਝ ਨੀ। ਕਹਿਣ ਲੱਗੀ, ਕਹਿਣ ਲੱਗਾ ਚੰਗਾ ਚਲੀ ਜਾ, ਕੋਈ ਸਿਆਪਾ ਨਾ ਪਾਵਾਂਗੀ। ਇੰਨੀ ਗੱਲ ਜਦੋਂ ਕਹੀ ਜਮਦਗਨੀ ਤੋਂ ਆਗਿਆ ਲੈ ਕਰਕੇ ਇਹਦੇ ਘਰ ਵਾਲੀ ਰੇਣਕਾ ਆਪਣੀ ਭੈਣ ਨੂੰ ਮਿਲਣ ਵਾਸਤੇ ਗਈ। ਜਦੋਂ ਇਹਦੇ ਘਰ ਵਿਚ ਪਹੁੰਚੇ, ਇਸ ਦੀ ਭੈਣ ਨੇ ਆਪਣੇ ਪਤੀ ਸਹੰਸਰ ਬਾਹੂ ਨੂੰ ਦੱਸਿਆ ਕਿ ਮੇਰੀ ਭੈਣ ਮਿਲਣ ਆਈ ਹੈ। ਕੁਦਰਤੀ ਧਨੀ ਬੰਦਾ ਕੋਈ ਕੋਈ ਭਾਵੇਂ ਹੋਵੇ ਜਿਹੜਾ ਸਹਾਰ ਕੇ ਰੱਖੇ ਸ਼ਕਤੀ ਨੂੰ, ਨਹੀਂ ਤੇ ਮਾਇਆ ਦੇ ਮਾਣ ਵਿਚ ਆ ਕਰਕੇ ਗਰੀਬ ਨੂੰ ਬੋਲੀਆਂ ਤੇ ਤਾਂ ਵੀ ਮਾਰ ਲੱਗ ਪੈਂਦੇ ਹੈ। ਕਹਿਣ ਲੱਗਾ ਭੈਣ ਤੇਰੀ ਆ ਗਈ ਤੇ ਤਾਂ ਕਿਹਨੇ ਕਿਹੜਾ ਲੰਗਰ ਛਕਾ ਦੇਣਾ ਹੈ, ਕਿਹੜਾ ਨਿਉਂਦਾ ਵਰਗ ਦੇਣਾ ਹੈ। ਜਦ ਇੰਨੀ ਗੱਲ ਕੋਈ ਬੋਲੀ ਵਜੇ, ਜ਼ਖਮ ਰਾਇਫਲ ਦਾ, ਤਲਵਾਰ ਦਾ, ਗੜਾਸੇ ਟਕੂਏ ਦਾ, ਇਹ ਤਾਂ ਮਿੱਟ ਜਾਂਦੇ ਆ, ਪਰ ਬੋਲੀ ਦਾ ਫੱਟ ਨੀ ਕਦੇ ਮਿੱਟਦਾ। ਇੱਕ ਸਾਖੀ ਮਹਾਂਪੁਰਖ ਸੁਣਾਇਆ ਕਰਦੇ ਸੀ, ਇੱਕ ਸ਼ੇਰ ਤੇ ਲੱਕੜਹਾਰ ਦਾ ਲਿਹਾਜ਼ ਪੈ ਗਿਆ। ਉਸਦੇ ਘੋੜਨੇ ਚ ਜਾ ਪ੍ਰਵੇਸ਼ ਹੋਇਆ, ਸ਼ੇਰ ਬਾਹਰ ਸੀ। ਜਦੋਂ ਬਾਹਰੋਂ ਆਇਆ ਮੁਸ਼ਕ ਆਇਆ ਮਨੁੱਖ ਦਾ, ਦੇਖਿਆ ਕਿ ਇਹਦੇ ਵਿਚ ਕੋਈ ਜੀਵ ਹੈ, ਜੇ ਮੈਂ ਅੰਦਰ ਚਲਾ ਗਿਆ ਵੇਖ ਕੇ ਮਰ ਜਾਵੇਗਾ। ਬਾਰਿਸ਼ ਆਪਣੇ ਸੀਸ ਉਪਰ ਚੱਲ ਰਹੀ, ਜਦੋਂ ਬਾਹਰ ਨਿਕਲਿਆ ਡਰਨ ਲੱਗਾ, ਸ਼ੇਰ ਕਹਿਣ ਲੱਗਾ ਲੱਕੜਹਾਰੇ ਨੂੰ ਡਰਨਾ, ਅੱਜ ਤੋਂ ਆਪਣੀ ਦੋਸਤੀ ਪੈ ਗਈ, ਪਿਆਰ ਪੈ ਗਿਆ, ਯਾਰ ਬਣ ਗਏ ਹਾਂ। ਕਹਿਣ ਲੱਗਾ ਚੰਗਾ, ਲੱਕੜਹਾਰੇ ਨੇ ਕਿਹਾ ਕਿ ਤੂੰ ਇਉਂ ਕਰ, ਜੇ ਤੂੰ ਮੈਨੂੰ ਆਪਣਾ ਦੋਸਤ ਬਣਾਇਆ ਤੇ ਤੂੰ ਵੀ ਮੇਰੇ ਘਰੇ ਚੱਲ, ਮੈਂ ਤੇਰੀ ਸੇਵਾ ਕਰਾਂਗਾ। ਸ਼ੇਰ ਕਹਿਣ ਲੱਗਾ ਕੀ ਲੈਣਾ ਮੈਨੂੰ ਘਰੇ ਲਿਜਾ ਕੇ, ਮੈਂ ਜੰਗਲ ਵਿਚ ਹੀ ਠੀਕ ਆ, ਇੱਥੇ ਮਿਲਾਪ ਆਪਾਂ ਕਰ ਲਿਆ ਕਰਾਂਗੇ, ਮਿਲ ਲਿਆ ਕਰਾਂਗੇ। ਪਿੰਡ ਵਿਚ ਜਾਣ ਤੋਂ ਮੇਰੇ ਕਈ ਲੋਕ ਡਰਨਗੇ, ਕੋਈ ਕੁਝ ਕਹਿਣਗੇ। ਕਹਿਣ ਲੱਗਾ ਨਹੀਂ, ਆਪਣੀ ਦੋਸਤੀ ਕਾਹਦੀ ਹੋਈ। ਇੰਨੀ ਗੱਲ ਸੁਣ ਕਰਕੇ ਸ਼ੇਰ ਨਾਲ ਤੁਰ ਪਿਆ। ਜਦੋਂ ਘਰ ਵਿਚ ਪਹੁੰਚਿਆ, ਘਰ ਵਾਲੀ ਕੇਜ ਸੁਭਾਅ ਦੀ ਸੀ, ਉਸਨੇ ਪੁੱਛਿਆ ਪਤੀ ਜੀ ਕੌਣ ਹੈ ਤੁਹਾਡੇ ਨਾਲ? ਕਹਿਣ ਲੱਗਾ ਮੇਰੇ ਨਾਲ ਸ਼ੇਰ ਹੈ। ਗੁੱਸੇ ਵਿਚ ਆ ਕਰਕੇ ਬੋਲਣ ਲੱਗੇ, ਉਹਨੇ ਕਿਹਾ ਮੇਰਾ ਯਾਰ ਹੈ। ਇਹ ਗੱਲ ਜਦੋਂ ਕਹੀ ਤਾਂ ਉਹਨੇ ਉੱਤਰ ਦਿੱਤਾ ਕੌੜੇ ਬਚਨਾਂ ਵਿਚ, ਕਹਿਣ ਲੱਗੇ ਤੇਰੇ ਕੁੱਤਿਆਂ ਬਿੱਲਿਆਂ ਨਾਲ ਯਾਰੀ ਰਹੀ। ਇਹ ਗੱਲ ਕਹਿਣ ਤੋਂ ਸ਼ੇਰ ਦਾ ਪੁੱਤ ਤੇ ਕੁੱਤਾ ਬਿੱਲਾ ਖਵਾਉਣਾ ਬੜੀ ਮੁਸ਼ਕਿਲ ਹੁੰਦੀ ਹੈ। ਗੁੱਸੇ ਵਿਚ ਆ ਗਿਆ, ਸਿਰ ਝੂਣ ਹਿਲਾਉਂਦਾ ਹੈ, ਭੁਣਦਾ ਹੈ। ਆਪਣੇ ਮਿੱਤਰ ਦੋਸਤ ਲੱਕੜਹਾਰੇ ਨੂੰ ਕਹਿਣ ਲੱਗਾ ਹੁਣ ਇਉਂ ਕਰ, ਤੇ ਮਿੱਤਰਤਾ ਆਪਣੀ ਪੂਰੀ ਤਾਂ ਰਹੇਗੀ ਜੀ ਤੂੰ ਮੇਰੇ ਸਿਰ ਚ ਕੁਹਾੜਾ ਮਾਰੇ ਤੇ। ਉਹ ਕਹਿਣ ਲੱਗਾ ਮੈਂ ਦੋਸਤ ਹੋ ਕੇ ਤੇਰੇ ਸਿਰ ਚ ਕਿਵੇਂ ਮਾਰਾ? ਸ਼ੇਰ ਕਹਿਣ ਲੱਗਾ ਨਹੀਂ, ਦੋਸਤੀ ਚ ਫਰਕ ਪਵੇਗਾ, ਜੇ ਮਾਰੇਗਾ ਤੇ ਤਾਂ ਠੀਕ ਹੋਵੇਗਾ। ਸੋ ਦੋਸਤ ਦਾ ਬਚਨ ਮੰਨ ਕੇ ਕੁਹਾੜਾ ਲੈ ਕੇ ਮੱਥੇ ਚ ਮਾਰਿਆ ਸ਼ੇਰ ਦੇ, ਮੱਥਾ ਪਾੜ ਦਿੱਤਾ। ਸ਼ੇਰ ਕਹਿਣ ਲੱਗਾ ਤੈਨੂੰ ਕਹਾਂਗਾ ਕੁਝ ਨਹੀਂ, ਅੱਜ ਤੋਂ ਚੌਥੇ ਦਿਨ ਮੇਰੇ ਘੋਰਨੇ ਚ ਇੱਕ ਵੇਰਾ ਫੇਰ ਆਵੀ। ਸ਼ੇਰ ਦਾ ਬਚਨ ਮੰਨ ਕੇ ਲੱਕੜਹਾਰਾ ਚਲਿਆ ਗਿਆ। ਜਦੋਂ ਉੱਥੇ ਪਹੁੰਚਿਆ, ਸ਼ੇਰ ਨੇ ਸਤਿਕਾਰ ਕੀਤਾ ਲੱਕੜਹਾਰੇ ਨੂੰ, ਕਹਿਣ ਲੱਗਾ ਮੇਰੇ ਮੱਥੇ ਤੇ ਹੱਥ ਫੇਰ ਕੇ ਵੇਖ, ਜ਼ਖਮ ਤਾਂ ਨਹੀਂ ਕਿਤੇ? ਕਹਿਣ ਲੱਗਾ ਨਹੀਂ, ਠੀਕ ਆ, ਅੰਕੁਰ ਆ ਗਿਆ ਹੈ। ਇੰਨੀ ਗੱਲ ਕਹਿਣ ਤੋਂ ਸ਼ੇਰ ਨੇ ਕਿਹਾ ਕਿ ਵੇਖ ਲਾ, ਕੁਹਾੜੇ ਦਾ ਫੱਟ ਤਾਂ ਉੱਥੇ ਦਿਨ ਪਿੱਛੋਂ ਮਿਟ ਗਿਆ, ਪਰ ਤੇਰੇ ਘਰ ਵਾਲੇ ਨੇ ਜਿਹੜਾ ਮੈਨੂੰ ਕੁੱਤਾ ਤੇ ਬਿੱਲਾ ਕਿਹਾ, ਇਹ ਮੈਂ ਮਰਨੀ ਮਰ ਜਾਵਾਂਗਾ ਪਰ ਇਹ ਫੱਟ ਮਿਟੇਗਾ ਨਹੀਂ। ਬੋਲੀ ਇੱਕ ਐਸੀ ਭੈੜੀ ਚੀਜ਼ ਹੁੰਦੀ ਹੈ ਤੇ ਕਈਆਂ ਦਾ ਸੁਭਾਅ ਹੀ ਹੁੰਦਾ ਤੁਰਿਆ ਜਾਂਦਿਆਂ ਆਹ ਕੁਝ ਹੋ ਗਿਆ। ਨਰਕ ਧਾਰੀਆਂ ਨੇ ਮਰਨ ਤੋਂ ਪਹਿਲਾਂ ਕਿੰਨੇ ਲੋਕ ਸੀ ਜਿੱਥੇ ਕਿੱਥੇ ਭਿੰਡਰਾਂ ਵਾਲੇ ਬੰਦੇ ਮਰਵਾ ਕੇ ਆਹ ਕਰ ਦਿੱਤਾ, ਥਾਵਾਂ ਥਾਵਾਂ ਤੇ ਤੜਕਾ, ਤੇ ਹੁਣ ਜੇ ਕਿਤੇ ਮਿਲਦੇ ਆ ਤੇ ਚੋਰ ਦੀ ਮਾਤਰਾ ਨੀਵੀਆਂ ਪਾਈਆਂ ਹੁੰਦੀਆਂ, ਮੂੰਹ ਹੀ ਨੀ ਉਤਾਂਹ ਚੁੱਕਦੇ ਗਏ। ਗੁਰੂ ਕੇ ਪਿਆਰੋ ਬੋਲੇ, ਕੋ ਸੋਚ ਸਮਝ ਕੇ ਗਰੀਬ ਨੂੰ ਮਾਰਨੀ ਚਾਹੀਦੀ ਹੈ। ਪਤਾ ਨੀ ਪਰਮੇਸ਼ਰ ਦਾ ਕਦੋਂ ਕਿਸੇ ਤੇ ਗਰੀਬੀ ਲਿਆ ਦੇਣ ਤੇ ਕਦੋਂ ਕਿਸੇ ਤੇ ਅਮੀਰੇ। ਕਈਆਂ ਦਾ ਸੁਭਾਅ ਬਣਿਆ ਹੁੰਦਾ ਕਿ ਇੱਥੋਂ ਲੰਘ ਤੋਂ ਅਸੀਂ ਕੀ ਲੈਣਾ, ਮਲੰਘ ਹੈ। ਸੋ ਗਰੀਬ ਦੇ ਮੱਥੇ ਨੀ ਲੱਗਣਾ ਚਾਹੀਦਾ, ਇਹ ਸੁਭਾਅ ਬਣ ਜਾਂਦਾ ਕਈਆਂ ਦਾ। ਪਰ ਪਰਮੇਸ਼ਰ ਤੋਂ ਭਾਈ ਰੱਖਣਾ ਪਿਆਰੇ ਯੋਗ ਹੈ, ਸਾਰੀਆਂ ਇੱਛਾ ਨੂੰ ਪੂਰੀਆਂ ਕਰਨ ਵਾਲਾ। ਸੋ ਪਰਮੇਸ਼ਰ ਵਾਹਿਗੁਰੂ ਆਪ ਹੈ, ਜਾਤ ਵਾਸਾ ਕਾਮ ਧੇਨਾ। ਫਿਰ ਜੋ ਤਰਕ ਮਾਰੀ ਸਾਂਸਰ ਬਾਹੂ ਨੇ, ਜਮਦਗਨੀ ਦੇ ਘਰ ਵਾਲੀ ਰੇਣਕਾ ਵਾਪਸ ਮੁੜੀ, ਆ ਕਰਕੇ ਕਹਿਣ ਲੱਗੇ ਪਤੀ ਜੀ ਮੈਨੂੰ ਇਹ ਤਰਕ ਵੱਜੀ ਹੈ, ਲੰਗਰ ਜ਼ਰੂਰ ਛਕਾਉਣਾ। ਜਮਦਗਨੀ ਕਹਿਣ ਲੱਗਾ ਚੰਗੇ ਭਲੇ ਰੋਟੀ ਖਾਈ ਆ, ਤੇ ਤੈਨੂੰ ਕਿਹਾ ਸੀ ਨਾ ਜਾ ਇਹਦੇ ਕੋਲ, ਤੂੰ ਕੀ ਲੈਣ ਵਾਸਤੇ ਗਈ ਸੀ? ਚੰਗਾ ਹੁਣ ਇਉਂ ਕਰ, ਜਾ ਕੇ ਉਹਨੂੰ ਕਹਿ ਕਿਹਾ ਕਿ ਇਕੱਲੇ ਨੂੰ ਲੰਗਰ ਨੀ ਛਕਾਉਣਾ, ਸਾਰੀ ਫੌਜ ਨੂੰ ਛਕਾਵਾਂਗੇ। ਇੰਨੀ ਗੱਲ ਕਹੀ ਉਸ ਦੇ ਘਰ ਵਾਲੀ ਜਿਹੜੀ ਰੇਣਕਾ ਸੀ ਜਮਦਗਨੀ ਦੇ, ਆਪਣੇ ਜੀਜੇ ਨੂੰ ਜਾ ਕੇ ਕਹਿ ਆਈ ਕਿ ਸਾਰੀ ਫੌਜ ਲੈ ਕੇ ਆਵੇ, ਤੂੰ ਲੰਗਰ ਛਕਾ ਦੇਵਾਂਗੇ। ਆ ਗਿਆ ਫੌਜ ਲੈ ਕੇ, ਜਮਦਗਨੀ ਨੇ ਮੰਤਰਾਂ ਦੇ ਬਲ ਨਾਲ ਦੇਵਤਿਆਂ ਦੇ ਪਾਸੋਂ ਕਾਮ ਤਿੰਨ ਗਊ ਮੰਗਵਾ ਲਈ। ਉਸ ਦੇ ਮੰਗਵਾਉਣ ਤੋਂ ਇੱਕ ਕੁੱਲੀ ਵਿਚ ਜਾਂ ਤੰਬੂ ਵਿਚ ਕਹਿ ਲਓ ਖੜੇ ਕਰ ਦਿੱਤੇ, ਅਨੇਕ ਪ੍ਰਕਾਰ ਦੇ ਭੋਜਨ ਤਿਆਰ ਕਰਕੇ ਪਿਆਰ ਛਕਾ ਦਿੱਤੇ, ਕਾਮਨਾ ਪੂਰੀ ਹੋ ਰਹੀ ਹੈ। ਸੋਏ ਨੇ ਆਲਕ ਦੇ ਬਰਤਨ ਬਣੇ ਵੇਖੇ, ਰਾਜਾ ਹੈਰਾਨ ਹੋਇਆ, ਕਹਿਣ ਲੱਗਾ ਕਿ ਇਹੋ ਜਿਹੇ ਭੋਜਨ ਤੇ ਬਰਤਨ ਤਾਂ ਮੇਰੇ ਕੋਲ ਵੀ ਨਹੀਂ, ਨਾਲੇ ਮੈਂ ਰਾਜਾ ਹਾਂ, ਇੱਕ ਫਕੀਰ ਦੇ ਪਾਸ ਇਤਨਾ ਪਦਾਰਥ ਕਿੱਥੋਂ ਆ ਗਿਆ? ਇਹ ਖਿਆਲ ਕਰਕੇ ਤੱਕਿਆ ਉਹਦੇ ਕੁੱਲੀ ਵੱਲ, ਕਾਮ ਤਿੰਨ ਗਊ ਖੜੀ ਵੇਖ ਕਰਕੇ ਭਰਮ ਵਿਚ ਪੈ ਗਿਆ, ਲਾਲਚੀ ਹੋ ਗਿਆ। ਜਮਦਗਨੀ ਨੂੰ ਕਹਿਣ ਲੱਗਾ ਕਿ ਗਊ ਮੈਨੂੰ ਦੇ ਦੇ, ਮੈਂ ਰਾਜਨੀਤਿਕ ਮਨੁੱਖ ਆ, ਮੈਨੂੰ ਲੋੜ ਹੈ, ਤੁਹਾਨੂੰ ਫਕੀਰਾਂ ਨੂੰ ਕੀ ਲੋੜ ਹੈ? ਜਮਦਗਨੀ ਜੀ ਕਹਿਣ ਲੱਗੇ ਕਾਮ ਤਿੰਨ ਗਊ ਫਕੀਰਾਂ ਦੇ ਕੋਲ ਹੀ ਰਹਿ ਸਕਦੀ ਹੈ, ਤੈਨੂੰ ਰਾਜਨੀਤਿਕ ਬੰਦੇ ਨੂੰ ਪਰਮੇਸ਼ਰ ਨੇ ਧਰਤੀ ਕਾਮ ਤਿੰਨ ਗਊ ਦਿੱਤੀ ਹੈ, ਇਹਦੇ ਵਿਚੋਂ ਜਿਹੜਾ ਆਪਣੀ ਪ੍ਰਾਪਤ ਕਰਨਾ ਕਰ ਲੈ। ਇਹ ਸੁਣ ਕਰਕੇ ਹੰਕਾਰ ਸੀ ਬੜਾ ਭਾਰੀ ਰਾਜ ਦਾ। ਸੋ ਕਾਮ ਤਿੰਨ ਗਊ ਖੋਣੀ ਚਾਹੀ, ਉਹਨੇ ਮੰਤਰ ਦੇ ਬਲ ਨਾਲ ਆਕਾਸ਼ ਵੱਲ ਨੂੰ ਸਵਰਗ ਵੱਲ ਨੂੰ ਉਡਾਈ, ਗੁੱਸੇ ਵਿਚ ਆ ਕਰਕੇ ਤੀਰ ਮਾਰੇ, ਜਿਸ ਤੀਰ ਦੇ ਵੱਜਣ ਤੋਂ ਉਹ ਖੂਨ ਧਰਤੀ ਤੇ ਡੁੱਲਿਆ ਤੇ ਗ੍ਰੰਥਾਂ ਦੀਆਂ ਰਾਵਾਂ ਮੁਤਾਬਕ ਜਗਤ ਜੂਠ ਤੰਬਾਕੂ ਉਥੋਂ ਪੈਦਾ ਹੋਇਆ। ਜਿਹੜੇ ਨਸਵਾਰਾ ਲੈਂਦੇ ਤੇ ਤੰਬਾਕੂ ਚੱਲਦੇ ਗਊ ਦੀ ਰੱਥ ਪੀਂਦੇ ਹਨ। ਐਸੀ ਹਾਲਤ ਨਿਕੰਮੀ ਬੂਟੀ ਉਹਦੇ ਵਿਚੋਂ ਪੈਦਾ ਹੋਈ ਹੈ, ਭ੍ਰਿਸ਼ਟੀ ਹੋਈ। ਸੋ ਅਖੀਰ ਗੁੱਸੇ ਵਿਚ ਆ ਕਰਕੇ ਜਮਦਗਨੀ ਫਕੀਰ ਨੂੰ ਇਸ ਨੇ ਗੁਰੂ ਕੇ ਪਿਆਰੇ ਤਲਵਾਰ ਨਾਲ ਵੱਢ ਦਿੱਤਾ, ਮਾਰ ਦਿੱਤਾ। ਇਸ ਨੇ ਮਾਤਾ ਨੇ 73 ਮਾਰੇ। ਸੋ 21 ਮੇਰਾ ਸਰੀਰ ਨੂੰ ਪਾੜ ਨੱਕੇ ਤੇ 7 ਮੂੰਹ ਤੇ 7 ਛਾਤੀ ਤੇ 7 ਪੱਟਾਂ ਤੇ ਬੜਾ ਭਾਰੀ ਸਿਆਪਾ ਕੀਤਾ। ਉਦੋਂ ਤੋਂ ਲੈ ਕਰਕੇ ਮਾਈਆਂ ਦੇ ਸਿਆਪਾ ਰੋਣ ਦਾ ਚੱਲਿਆ, ਜਿਹੜੀਆਂ 73 ਮਾਰਦੀਆਂ ਹਨ, ਕੁੜਦੀਆਂ ਆਪਣੇ ਆਪ ਨੂੰ। ਇਹਦਾ ਪੁੱਤਰ ਪਰਸ਼ੁਰਾਮ ਸੀ, ਜਦੋਂ ਉਸਨੇ ਆਵਾਜ਼ ਸੁਣੀ ਘਰੇ ਆਇਆ, ਕਹਿਣ ਲੱਗਾ ਮਾਤਾ ਮੇਰਾ ਪਿਤਾ ਕਿੱਥੇ ਹੈ? ਕਹਿਣ ਲੱਗੀ ਰੇਣਕਾ ਪੁੱਤਰ ਤੇਰੇ ਮਾਸੜ ਨੇ ਉਸਨੂੰ ਮਾਰ ਦਿੱਤਾ। ਸਾਰੀ ਗੱਲ ਸਮਝਾਈ। ਕਹਿਣ ਲੱਗਾ ਚੰਗਾ ਮਾਤਾ ਜੀ, ਮੈਂ ਤੇਰਾ ਸਹੀ ਪੁੱਤ ਹੋਇਆ ਤੇ ਮੈਂ 21 ਵੇਰਾ ਛੱਤਰੀਆਂ ਦੇ ਖੂਨ ਵਿਚ ਨਹਾਵਾਂਗਾ। ਸੋ ਗੁਰੂ ਕੇ ਪਿਆਰ 21 ਵੇਰਾ ਨੇ ਛੱਤਰੀਆਂ ਦਾ ਘਾਤ ਕੀਤਾ, ਬੜੇ ਭਾਰੇ ਜੰਗ ਮਚਾਈ, ਮਾਰਿਆ ਇਹਨਾਂ ਨੂੰ ਸਾਰਿਆਂ ਨੂੰ। ਪਰ ਅਖੀਰ ਰੋਂਦੇ ਦਾ ਰੋਂਦਾ ਰਿਹਾ, ਜਿਹੜਾ ਸਿਰ ਤੇ ਮੋਰ ਦੇ ਖੰਭੇ ਬੰਨ ਕੇ ਪਿੰਡਾਂ ਚ ਮੰਗਦੇ ਫਿਰਦੇ ਨੇ, ਸੋਭਾ ਰਾਮ ਕੀ ਗੋਲ ਮੇਰੀ ਕਰਦੇ ਹੁੰਦੇ ਆ, ਇਹ ਪਰਸ਼ੁਰਾਮ ਕਹਿੰਦੇ ਵਿੱਚੋਂ ਹੈ। ਐਸੀ ਹਾਲਤ ਹੋਈ, ਇੱਕ ਕਾਮ ਤੀਨ ਗਊ ਮੰਗਵਾਈ, ਕਿੱਡਾ ਵੱਡਾ ਸਿਆਪਾ ਪਿਆ ਤੇ ਰੋਣਾ ਪਿਆ। ਪਰ ਗੁਰੂ ਘਰ ਵਿੱਚ ਐਸੀ ਕਾਮ ਤੀਨ ਗਊ ਨਹੀਂ ਜਿਸ ਨੂੰ ਮੰਗਵਾਉਣ ਕਰਕੇ ਰੋਣਾ ਪਵੇ। ਇਹ ਹੈ ਗੁਰੂ ਕੀ ਸਾਧ ਸੰਗਤ। ਕਾਮ ਤੀਨ ਸੋਹੇ ਦਰਬਾਰੇ, ਬਚਨੇ ਗੁਰੂ ਜੀ ਨੇ ਕਹੇ ਹਨ। ਇਹ ਸਾਰੀਆਂ ਇੱਛਾ ਪੂਰੀਆਂ ਕਰਨ ਵਾਲੀ ਸੰਗਤ ਵਿੱਚ ਸ਼ੁੱਧ ਭਾਵਨਾ ਹੋਵੇ ਤੇ ਛੇਤੀ ਪੂਰੀ ਹੁੰਦੀ ਹੈ। ਭਾਵਨਾ ਮਾੜੀ ਵੀ ਕਈ ਵਾਰ ਪੂਰੀ ਹੋ ਜਾਂਦੀ, ਪਰ ਫਲ ਉਹਦਾ ਫਿਰ ਭੁਗਤਣਾ ਪੈਂਦਾ ਅੰਤ ਨੂੰ। ਇੱਛਾ ਸਾਰੀਆਂ ਪੂਰੀਆਂ ਕਰ ਦਿੰਦਾ ਵਾਹਿਗੁਰੂ। ਇੱਕ ਸ਼ਿਵ ਜੀ ਨੇ ਸ਼ਿਵ ਜੀ ਨੂੰ ਉਸਦੇ ਪਾਸ਼ਕ ਨੇ ਚੇਤੇ ਕੀਤਾ, ਖੁਸ਼ ਹੋ ਗਿਆ ਸ਼ਿਵ ਜੀ। ਕਹਿਣ ਲੱਗਾ ਮੰਗ ਕੀ ਮੰਗਦਾ? ਕਹਿਣ ਲੱਗਾ ਮੇਰੇ ਘਰ ਪਦਾਰਥ ਹੋ ਜਾਣ। ਕਹਿੰਦਾ ਚੰਗਾ ਸੰਖ ਲੈ ਲੈ, ਸੰਖ ਵਜਾਇਆ ਕਰ ਤੇ ਜਦੋਂ ਵਜਾਵੇਗਾ ਉਦੋਂ ਆਵਾਜ਼ ਆਵੇਗੀ, ਜਿਹੜਾ ਕੁਝ ਮੰਗਿਆ ਕਰੇਗਾ ਉਹ ਹੋ ਜਾ ਕਰੇਗਾ, ਪਰ ਗਵਾਂਢੀ ਦੇ ਦੂਣਾ ਹੋਵੇਗਾ ਤੇਰੇ ਨਾਲੋਂ। ਕਹਿੰਦਾ ਇਹ ਤਾਂ ਬੜੀ ਮਾੜੀ ਗੱਲ, ਤਪੱਸਿਆ ਮੈਂ ਕਰਦਾ ਰਹੇਗਾ, ਦੂਣਾ ਫਲ ਗਵਾਂਢੀ ਲੈ ਗਿਆ। ਕਹਿਣ ਲੱਗਾ ਚਲੋ ਠੀਕ ਹੈ, ਸੰਖ ਲੈ ਲਿਆ। ਜਦੋਂ ਵਜਾਇਆ ਆਵਾਜ਼ ਆਈ, ਦੱਸ ਕੇ ਚਾਹੁੰਦਾ ਪ੍ਰੇਮੀਆਂ। ਕਹਿਣ ਲੱਗਾ ਮੇਰੇ ਘਰ ਚ ਮੱਝ ਹੋ ਜੇ, ਗਵਾਂਢੀ ਦੇ ਦੋ ਹੋ ਗਈਆਂ। ਦੂਜੇ ਦਿਨ ਫੇਰ ਵਜਾਇਆ, ਕਹਿਣ ਲੱਗਾ ਮੇਰੇ ਖੂਹ ਲੱਗ ਜੇ, ਗਵਾਂਢੀ ਦੇ ਦੋ ਲੱਗ ਗਏ। ਤੀਜੇ ਦਿਨ ਵਜਾਇਆ, ਕਹਿੰਦਾ ਮੈਂ ਪਾਣਾ ਹੋ ਗਿਆ, ਗਵਾਂਢੀ ਅੰਨਾ ਹੋ ਗਿਆ, ਖੂਹ ਚ ਡਿੱਗ ਪਿਆ ਸੀ। ਐਸੀ ਹਾਲਤ ਹੋ ਗਈ ਸੀ। ਇੱਛਾ ਤਾਂ ਪੂਰੀਆਂ ਕਰਦਾ, ਮੁੜ ਕੇ ਫਲ ਜ਼ਰੂਰ ਭੁਗਤਣਾ ਪੈਂਦਾ ਅੰਤ ਨੂੰ। ਪਰ ਪਰਮੇਸ਼ਰ ਗੁਰੂ ਕੇ ਸਾਧ ਸੰਗਤ ਜੋ ਹੈ ਅਕਾਲ ਪੁਰਖ ਦੀ, ਇਹ ਕਾਮ ਧੇਨ ਜਿਹੜੀ ਸਾਧ ਸੰਗਤ ਹੈ, ਇਹਦੇ ਚੋਂ ਜਿਹੋ ਜਿਹੀ ਇੱਛਾ ਕਰਾਂਗੇ ਫਲ ਪੂਰਾ ਮਿਲੇਗਾ, ਦੁੱਖ ਨੀ ਕਿਸੇ ਪ੍ਰਕਾਰ ਦਾ ਹੋਵੇਗਾ।
ਸੋ ਐਸਾ ਹਰ ਧਿਆਈਆ ਮੇਰੇ ਜੀ ਅੜੇ
ਹਿਰਦੇ, ਹੇ ਮੇਰੇ ਪਿਆਰੇ ਗੁਰਸਿੱਖ, ਐਸੇ ਹਰੀ ਪਰਮੇਸ਼ਰ ਦੇ ਨਾਮ ਧਿਆਉਣਾ ਕਰ।
ਤਾਂ ਸਰਬ ਸੁਖ ਪਾਵਣਾ ਹੈ ਮੇਰੇ ਮਨ
ਦਾ ਸੁਖ ਕੀ ਚਾਹੁੰਦਾ, ਮੈਨੂੰ ਟਰੈਕਟਰ ਮਿਲ ਜੇ, ਮੈਨੂੰ ਬੱਸ ਮਿਲ ਜੇ, ਮੇਰੀ ਜਾਇਦਾਦ ਵੱਧ ਜਾਵੇ, ਦੇਹ ਰੋਗਤਾ ਹੋ ਜਾਵੇ, ਇਹ ਸੁਖ ਵੱਡੇ ਮੰਨੇ ਆ ਲੋਕਾਂ ਨੇ। ਪਰਮੇਸ਼ਰ ਦੇ ਪਿਆਰੇ ਨੇ ਆਤਮਾ ਨਾਲ ਪਰਮੇਸ਼ਰ ਦੀ ਸਖਿਆਤ, ਉਸ ਦੀ ਵਿਆਪਕਤਾ ਦਾ ਜਾਣੂ ਹੋਣਾ, ਇਹ ਸਾਰਾ ਤੂੰ ਸੁਖ ਵੱਡਾ ਮੰਨਿਆ ਹੈ। ਤਾਂ ਸਾਰੇ ਸੁਖੀ ਮਹਾਰਾਜ ਕਹਿੰਦੇ ਪਾ ਲਵੋਗੇ, ਦੁਨਿਆਵੀ ਦੁੱਖ ਵੀ ਕੋਈ ਨੀ ਹੋਵੇਗਾ, ਸੁਖ ਮਿਲਣਗੇ ਤੇ ਅੰਤ ਨੂੰ। ਸੋ ਪਰਲੋਕ ਦੇ ਵਿਚ ਵੀ ਕਿਸੇ ਪ੍ਰਕਾਰ ਦੀ ਜਮਦੂਤਾਂ ਦੀ ਦੁੱਖ ਸੁੱਖ ਦੀ ਤਕਲੀਫ਼ ਨੀ ਕੋਈ ਹੋਵੇਗੀ, ਸੁੱਖ ਹੀ ਸੁੱਖ ਹੋਵੇਗਾ, ਜਾਂ ਕਾਲ ਮੇਲਾ ਦੇ ਭੇਟ ਸੇਵਕ ਨਿਤ ਹੋਈ ਹੋ ਜਾਵੇਗਾ।
ਜਪ ਮਨ ਸਤਨਾਮ ਸਦਾ ਸਤਨਾਮ,
ਮੇਰੇ ਮਨਾ ਹੈ ਪਿਆਰੇ ਗੁਰਸਿੱਖ, ਸਤਨਾਮ ਦਾ ਜਾਪ ਕਰਿਆ ਕਰ। ਸਦਾ ਸਦਾ ਰਹਿਣ ਵਾਲੇ ਦਾ ਵਾਹਿਗੁਰੂ ਮੰਤਰ ਨਾਮ ਹੈ, ਉਹਦਾ ਜਾਪ ਕਰਿਆ ਕਰ। ਉਚਰੋ ਰਾਮ ਨਾਮ ਲਖ ਵਾਰੀ, ਊਠਤ ਵੈਰਤ ਸੋਤ ਨਾਮ, ਕਹੋ ਨਾਨਕ ਜਨ ਕਾ ਸੋ ਕਾਮ, ਐਸਾ ਨਾਮ ਹੈ।
ਫਲਤ ਫਲਤ ਮੁਖ ਉਜਲ ਹੋਈ ਹੈ,
ਸਲੋਕ ਵਿਚ ਫਲਤ ਪਰਲੋਕ ਵਿਚ ਪ੍ਰਤੱਖ ਮੁਖ ਵੀ ਉਜਲਾ ਤੇ ਅੰਸ਼ਕਰਨ ਰੂਪੀ ਮੁਖ ਵੀ ਉਜਲਾ ਤੇ ਪਵਿੱਤਰ ਹੋ ਜਾਵੇਗਾ। ਆਗਰ ਸੁਖ ਮੇਰੇ ਮੀਤਾ, ਪਾਤਸ਼ਾਹ ਪ੍ਰਭ ਕੀਤਾ, ਪਰਮੇਸ਼ਰ ਬੰਸ ਬਣਾਈ ਫਿਰ ਡੋਲਤ ਕਸੂ ਨਾਹੀ, ਐਸਾ ਆਨੰਦ ਪ੍ਰਾਪਤ ਹੋ ਜਾਂਦਾ ਹੈ। ਜੈ ਜੈ ਕਾਰ ਕਰੇ ਸਭ ਕੋਈ, ਪਹਿਲਾਂ ਪੰਕਤੀਆਂ ਆਉਂਦੀਆਂ ਹਰ ਮਨ ਤਨ ਵਸਿਆ ਸੋਏ ਜੈ ਜੈਕਾਰ ਕਰੇ ਸਭ ਕੋਈ। ਜੈ ਜੈਕਾਰ ਹੀ ਹੁੰਦੀ ਹੈ ਕਿਤੇ ਗੁਰੂ ਕੇ ਪਿਆਰੇ ਨੂੰ ਕੋਈ ਮੋੜ ਨਹੀਂ ਸਕਦਾ ਗਾ। ਹਿਰਦੇ ਚ ਜਿਨ੍ਹਾਂ ਦੇ ਨਾਮ ਵਸਿਆ ਚੜ੍ਹਦੇ ਕਲਾ ਹੁੰਦੀ
ਹੈ ਹਰ ਪੁਰਖ ਨਿਰੰਜਨ
ਪ੍ਰਤੀ ਐਸੇ ਹਰੇ ਪਰਮੇਸ਼ਰ ਪੁਰਖ ਪੂਰ ਨੂੰ ਪਾਪਾ ਰੂਪੀ ਪੁਆਰ ਤੋਂ ਰੱਖਿਆ ਕਰਨ ਵਾਲੇ ਨਿਰੰਜਨ ਸ਼ੁੱਧ ਸਰੂਪ ਨੂੰ ਧਿਆਉਣਾ ਕਰੋ ਯਾਦ ਕਰਿਆ ਕਰੋ ਹਰ ਸਿਮਰਨ ਹਰ ਵੇਲੇ ਬਸ ਰਾਮ ਦੇ ਕੇ ਫਰਮਾਉਂਦੇ ਹਨ ਸਤਿਗੁਰੂ ਜੀ
ਜੈ ਹਰ ਸਿਮਰਨ ਭਇਆ ਤਹਿ ਉਪਾਦ ਗਤ ਕੀਨੀ।
ਜਿੱਥੇ ਭਾਈ ਹਰੇ ਪਰਮੇਸ਼ਰ ਦਾ ਸਿਮਰਨ ਪਾਇਆ ਹੋਇਆ ਤਹਿ ਤਿੱਥੇ ਉਪਾਦ ਆਦਿ ਵਿਆਦੀ ਉਪਾਧੀ ਅਦੇ ਭੂਤ ਅਦੇ ਦੈਵ ਅਧਿਆਤਮਾ ਆਦਿ ਜਿਹੜੇ ਹਨ ਇਹ ਸਾਰੇ ਤਾਪ ਗਤ ਕੀਨੀ ਨਾਸ਼ ਕਰ ਦਿੱਤੇ ਸਤਿਗੁਰੂ ਪਰਮੇਸ਼ਰ ਵਾਹਿਗੁਰੂ ਨੇ।
ਵੱਡ ਭਾਗੇ ਹਰ ਜਪਨਾ
ਵੱਡਾ ਭਾਗਾਂ ਵਾਲੇ ਹਰੀ ਦਾ ਜਾਪ ਕਰਦੇ ਹੈ ਵੱਡਿਆ ਭਾਗਾਂ ਵਾਲੇ ਅਮਰ ਛਕ ਕੇ ਰਹਿਤ ਰੱਖਦੇ ਹਨ ਗੁਰਮਤਿ ਤੇ ਚੱਲਦੇ ਹਨ ਝੂਠ ਤੋਂ ਬਚਦੇ ਹਨ ਵੱਡਿਆ ਭਾਗਾਂ ਕਰਕੇ ਹਰੀ ਦੇ ਜਪਈਏ ਬਣੀਦਾ
ਜਨ ਨਾਨਕ ਕਹੋ ਗੁਰ ਇਹ ਮਤ ਦੀਨੀ।
ਆਪੋ ਕੋਲ ਕਹਿ ਰਹੇ ਹੋ ਕਿ ਆਪ ਜੀ ਨੂੰ ਸਿੱਖਿਆ ਦਿੱਤੀ ਹੈ ਮਹਾਰਾਜ ਕਹਿਣਗੇ ਸਾਨੂੰ ਤਾਂ ਜਨਾ ਪਿਆਰਿਆਂ ਨੂੰ ਗੌਰ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਇਹ ਮਤ ਸਿੱਖਿਆ ਮਤ ਬੁੱਧੀ ਦੀਨੀ ਦਿੱਤੀ ਹੈ। ਕਿਹੜੀ ਮਤ ਹੈ ਜੀ?
ਜਪ ਹਰ ਭਜਨ ਤਰਨਾ
ਮਤ ਦਿੱਤੀ ਹੈ ਕਿ ਭਾਈ ਹਰੀ ਦਾ ਜਾਪ ਕਰੋ ਫਿਰ ਭੈ ਦੈ ਸੰਸਾਰ ਸਮੁੰਦਰ ਤੋਂ ਤਰਨ ਹੋਵੇਗਾ ਕਰੋ ਫਿਰ ਭੈ ਦੈ ਸੰਸਾਰ ਸਮੁੰਦਰ ਤੋਂ ਤਰਨ ਹੋਵੇਗਾ ਡੁੱਬੋਗੇ ਨੀ ਕਦੇ ਗੋਤੇ ਨੀ ਖਾਵੋਗੇ। ਇਹ ਗੁਰੂ ਅਮਰਦਾਸ ਸਾਹਿਬ ਜੀ ਨੇ ਸਾਨੂੰ ਨਿਹਾਲ ਕੀਤਾ। ਸੋ ਜਗਿਆਸੂ ਵੱਲੋਂ ਇਹ ਬੇਨਤੀ ਹੈ ਜੇ ਕੋਈ ਹੋਰ ਪ੍ਰੇਮੀ ਪੁੱਛੇ ਭਾਈ ਸਾਨੂੰ ਤਾਂ ਗੁਰੂ ਗ੍ਰੰਥ ਸਾਹਿਬ ਜੀ ਨੇ ਇਹ ਸਿੱਖਿਆ ਦਿੱਤੀ ਹੈ ਹਰੀ ਦਾ ਜਾਪ ਕਰੋ ਜੋ ਭੈ ਰੂਪੀ ਜਲ ਦਾ ਭਰਿਆ ਹੋਇਆ ਸੰਸਾਰ ਰੂਪੀ ਭਾਵ ਸਮੁੰਦਰ ਹੈ ਇਹ ਸੰਸਾਰ ਹੈ ਇਸ ਤੋਂ ਤਰਨਾ ਹੋਵੇਗਾ। ਵਾਹਿਗੁਰੂ ਨਾਮ ਜਹਾਜ਼ ਹੈ ਚੜੇ ਸੋ ਉਤਰੇ ਪਾਰ ਜੋ ਸ਼ਰਧਾ ਕਰ ਸੇਵਦੇ ਗੁਰਪਾਰ ਉਤਾਰਨ ਹਾਰ। ਇਹ ਮਹਾਰਾਜ ਨੇ ਕਿਰਪਾਲਤਾ ਕੀਤੀ ਹੈ ਜਿਹਾ ਪਾਉ ਤਿਹਾ ਫਲ ਪਾਈਏ ਜੇ ਭਾਈ ਗੁਰੂ ਦੇ ਚਰਨ ਪਵਾ ਕੇ ਸੱਚ ਬੋਲਾਂਗੇ ਸੱਚੇ ਪਾਤਸ਼ਾਹ ਜ਼ਰੂਰ ਕਿਰਪਾ ਕਰਨਗੇ ਝੂਠ ਬੋਲਾਂਗੇ ਤੇ ਫਲ ਜ਼ਰੂਰ ਭੁਗਤਾਉਣਗੇ। ਕਦੇ ਵੀ ਗੁਰੂ ਕੇ ਪਿਆਰੋ ਸਤਿਗੁਰ ਤੋਂ ਬੇਮੁੱਖ ਨਹੀਂ ਹੋਣਾ ਚਾਹੀਦਾ ਸਿਰ ਵੱਢਿਆ ਜਾਵੇ ਤੇ ਸ਼ੱਕ ਵੱਢਿਆ ਜਾਵੇ। ਝੂਠ ਬੋਲ ਕੇ ਗੁਰੂ ਕੇ ਸਿੱਖ ਨੇ ਕਦੇ ਰੋਟੀ ਦੇ ਆਪਣੀ ਜੀਵਕਾ ਬਣਾਉਣ ਦਾ ਸਾਧਨ ਨਹੀਂ ਕਰਨਾ ਯਤਨ ਨਹੀਂ ਕਰਨਾ। ਸੱਚ ਬੋਲਿਆ ਜੇ ਭੁੱਖੇ ਮਰਦੇ ਤੇ ਮਰੀ ਚਲੀਏ ਕੋਈ ਹਰਜ ਨਹੀਂ। ਵੈਸੇ ਜੇ ਸੱਚ ਦੇ ਧਾਰਨੀ ਹੋ ਜਾਵਾਂਗੇ ਜੇ ਭੁੱਖੇ ਮਰਨ ਨਹੀਂ ਦੇਵੇਗਾ ਭੁੱਖੇ ਵੀ ਉਹਦੇ ਮਾਰਦਾ ਜੇ ਕਦੇ ਸੱਚ ਤੇ ਕਦੇ ਝੂਠ ਰਿਸ਼ਤਾ ਨਹੀਂ ਹੁੰਦਾ ਗਾ ਪਰਮੇਸ਼ਰ ਤੇ। ਉਹ ਐਸਾ ਮੇਰਾ ਵਾਹਿਗੁਰੂ ਹੈ ਉਸਨੇ ਕਿਰਪਾਲਤਾ ਕੀਤੀ ਪਵਿੱਤਰ ਹੁਕਮਨਾਮਾ ਬਖਸ਼ਿਆ
ਹਰ ਸਿਮਰਨ ਪਾਇਆ ਤਹਿ ਉਪਾਦ ਗਤ ਕੀਨੀ ਵੱਡ ਭਾਗੀ ਹਰ ਜਪਨਾ
ਜਪ
ਨਾਨਕ ਕਉ ਗੁਰ ਇਹ ਮਤ ਦੀਨੀ
ਜਪ
ਹਰ ਭਵਜਨ ਤਰਨਾ।